ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜਨਾਬ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜਨਾਬ ਆ ਗਏ ਜੀ ਪੂਰੇ ਟਾਈਮ ਦੇ ਉੱਤੇ ਟਾਈਮ ਦੇ ਬੜੇ ਪਵਾਨ ਨਾ ਤੁਹਾਡਾ ਇੰਤਜ਼ਾਰ ਖਤਮ ਹੋਇਆ ਤੇ ਪਿਆਰੇ ਦੋਸਤੋ ਪ੍ਰੋਗਰਾਮ ਫਰਮਾਇਸ਼ੀ ਹਰਮਨ ਸਟੂਡੀਓ ਲੈ ਕੇ ਤੁਹਾਡਾ ਹੋਸਟ ਤੇ ਦੋਸਤ ਮਨਦੀਪ ਸਿੰਘ ਢਿੱਲੋਂ ਹਾਜ਼ਰ ਹੈ ਤੇ ਉਮੀਦ ਕਰਨਾ ਹੈ ਜੀ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਇੱਕ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਲੈ ਰਹੇ ਹੋਵੋਗੇ ਇਹ ਮੈਂ ਇਸ ਕਰਕੇ ਵੀ ਕਹਿਣਾ ਕਿਉਂਕਿ ਜ਼ਿੰਦਗੀ ਹੈ ਜ਼ਿੰਦਾ ਦਿਲੀ ਦੀ ਇੱਕ ਮਿਸਾਲ ਹੈ ਕਹਿੰਦੇ ਕਿ ਵੈਸੇ 2020 ਦੀ ਗੱਲ ਕਰੀਏ ਨਾ 2020 ਦੀ ਯਾਨੀ ਗੱਲ ਕਰੀਏ ਤੇ ਸਾਰੇ ਡਾਵਾਂ ਡੋਲ ਹੀ ਨੇ ਚੀਜ਼ ਤੇ 20 ਦੇ ਵਿੱਚ ਬੜੀਆਂ ਸਾਰੀਆਂ ਮਤਲਬ ਉਤਾਰ ਚੜਾਅ ਆਏ ਨੇ ਬੜੇ ਸਾਰੇ ਜਿਹੜੇ ਕਲਾਕਾਰ ਉਹ ਦੁਨੀਆਂ ਤੋਂ ਚਲੇ ਗਏ ਨੇ ਵੱਡੇ ਵੱਡੇ ਦਿੱਗਜ ਕਲਾਕਾਰ 20 ਦੇ ਵਿੱਚ ਕੋਰੋਨਾ ਆ ਗਿਆ 20 ਦੇ ਵਿੱਚ ਕਿਸਾਨਾਂ ਤੇ ਸੰਕਟ ਆ ਗਿਆ ਯਾਨੀ ਕਿ 20 ਜਿਹੜਾ ਜਿੰਨਾ ਸੋਚਦੇ ਸੀ ਇਹ ਖੁਸ਼ਨਮਾ ਹੋਊਗਾ ਸਾਲ ਪਰ ਉਹਨਾਂ ਰਿਹਾ ਨਹੀਂ ਕਹਿੰਦੇ ਆ ਕਿ ਖੁਸ਼ੀਆਂ ਜਿਹੜੀਆਂ ਪਿਆਰੇ ਦੋਸਤੋ ਉਹ ਕੱਲੀਆਂ ਆਉਂਦੀਆਂ ਨੇ ਦੁੱਖ ਕਦੇ ਇਕੱਲੇ ਨਹੀਂ ਆਉਂਦੇ, ਇਹ ਬਹੁਤ ਸਾਰੇ ਦੁੱਖਾਂ ਨੂੰ ਨਾਲ ਲੈ ਕੇ ਆਉਂਦੇ ਨੇ। ਇਹ ਮੈਂ ਨੀ ਇਹ ਨਾ, ਇਹ ਸੰਤ ਸਿੰਘ ਮਸਕੀਨ ਸਾਹਿਬ ਨੇ ਵੀ ਇਹ ਗੱਲ ਕਹੀ ਸੀ, ਕਹਿੰਦੇ ਕਿ ਦੁੱਖ ਕਦੇ ਵੀ ਇਕੱਲੇ ਨਹੀਂ ਆਉਂਦੇ, ਬਹੁਤ ਸਾਰੇ ਇਹ ਟੋਲਾ ਹੀ ਬਣ ਕੇ ਆਉਂਦੇ ਨੇ ਤੇ ਖੁਸ਼ੀਆਂ ਇਕੱਲੀਆਂ ਇਕੱਲੀਆਂ ਆਉਂਦੀਆਂ ਨੇ। ਤੇ ਵਾਕਿਆ ਹੀ ਇਹ ਤੁਸੀਂ ਮਹਿਸੂਸ ਜ਼ਰੂਰ ਕਰਿਓ, ਕਦੇ ਜ਼ਿੰਦਗੀ ਦੇ ਵਿੱਚ ਕੋਈ ਸੰਕਟ ਆਉਣਾ ਸ਼ੁਰੂ ਹੁੰਦਾ ਨਾ ਤਾਂ ਇਹ ਇੱਕ ਤੋਂ ਬਾਅਦ ਇੱਕ, ਇੱਕ ਤੋਂ ਬਾਅਦ ਇੱਕ 100 ਦੁੱਖ ਇਕੱਠੇ ਹੀ ਆ ਜਾਂਦੇ ਨੇ। ਪਰ ਸਾਨੂੰ ਗੁਰੂਆਂ ਨੇ ਦੁੱਖ ਨੂੰ ਸਹਿਣਾ ਜਿਹੜਾ ਉਹ ਸਿਖਾਇਆ, ਕਿਵੇਂ ਕਿ ਉਹਦੇ ਤੇ ਛੱਡ ਕੇ, ਕਿ ਪਰਮਾਤਮਾ ਦੀ ਗੱਲ ਛੱਡ ਦਿੰਦੇ ਆ ਜੀ, ਉਹ ਫੈਸਲੇ ਕਰਨ ਵਾਲਾ ਹਿੰਮਤ ਅਸੀਂ ਕਰਨੀ ਆ, ਫੈਸਲੇ ਉਹਨੇ ਕਰਨੇ ਆ। ਤੇ ਜੇ ਅਸੀਂ ਹਿੰਮਤ ਵੀ ਨਾ ਕਰੀਏ ਤੇ ਫੈਸਲੇ ਉਹਦੇ ਸਿਰ ਤੇ ਛੱਡ ਦਈਏ ਤੇ ਤਦ ਤੇ ਫਿਰ ਹਾਰਾਂ ਪੱਕੀਆਂ ਨੇ। ਕਹਿੰਦੇ ਸਾਡੀ ਤੇ ਫਿਰ ਹਾਲਤ ਉਸ ਜਰਨੈਲ ਵਰਗੀ ਹੋਊਗੀ ਨਾ, ਜਿਹੜਾ ਜਾ ਕੇ ਵਾਪਸ ਆ ਕੇ ਦੱਸ ਦਿੰਦਾ ਜੀ ਫੌਜਾਂ ਹਾਰ ਗਈਆਂ ਨੇ। ਤੇ ਰਾਜਾ ਕਹਿੰਦਾ ਜੀ ਫੌਜਾਂ ਨਹੀਂ ਹਾਰੀਆਂ, ਮੇਰਾ ਜਰਨੈਲ ਹਾਰ ਗਿਆ, ਜਿਹੜਾ ਆਣ ਕੇ ਦੱਸਣ ਆ ਗਿਆ ਨਾ ਵੀ ਅਸੀਂ ਹਾਰ ਗਏ ਆ। ਤੇ ਕਹਿੰਦੇ ਜੇ ਤੂੰ ਸਿਆਣਾ ਹੁੰਦਾ, ਚੰਗਾ ਹੁੰਦਾ, ਤੂੰ ਤੇ ਲੜਦਾ ਜਾ ਕੇ ਤੂੰ ਇਹ ਦੱਸਣਾ ਹੁੰਦਾ ਕਿ ਅਸੀਂ ਹਾਰ ਗਏ ਆ, ਤੇਰਾ ਕਰਕੇ ਅਸੀਂ ਹਾਰੇ ਆ, ਕਿਉਂਕਿ ਜਰਨੈਲ ਹੀ ਮੁੜਿਆ ਆ ਤੇ ਫੌਜਾਂ ਕਿੱਥੇ ਟਿਕਣਗੀਆਂ। ਇਸ ਕਰਕੇ ਜੰਗਾਂ ਜਿੱਤਣ ਦੇ ਲਈ ਜਰਨੈਲ, ਜਰਨੈਲ ਕੀ ਹੈ, ਸਾਡਾ ਮਨ, ਮਨ ਸਾਡਾ ਮਜ਼ਬੂਤ ਹੋਣਾ ਚਾਹੀਦਾ। ਜੇ ਸਾਡਾ ਮਨ ਹੀ ਹਾਰ ਗਿਆ ਤਾਂ ਕੋਈ ਵੀ ਸਾਨੂੰ ਜਿਤਾ ਨਹੀਂ ਸਕਦਾ। ਕਹਿੰਦੇ ਆ ਕਿ ਕੋਈ ਵੀ ਇਨਸਾਨ ਜੇ ਕੋਸ਼ਿਸ਼ ਕਰੇ ਤੇ ਹਰ ਚੀਜ਼ ਨੂੰ ਪ੍ਰਾਪਤ ਕਰ ਸਕਦਾ। ਜੀਵਨ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਹੈ ਜਿਸ ਨੂੰ ਅਸੀਂ ਪਾ ਨਹੀਂ ਸਕਦੇ, ਪਰ ਇਰਾਦਾ ਦ੍ਰਿੜ ਹੋਣਾ ਚਾਹੀਦਾ। ਜਿੰਨਾ ਚਿਰ ਇਰਾਦਾ ਦ੍ਰਿੜ ਨਹੀਂ ਹੁੰਦਾ ਤੇ ਅਸੀਂ ਕਿਸੇ ਵੀ ਚੀਜ਼ ਨੂੰ ਪਾ ਨਹੀਂ ਸਕਦੇ। ਖਾਣਾ ਸਾਨੂੰ ਮਿਲਦਾ ਤਾਂ ਵਾ ਕਿਉਂਕਿ ਸਾਨੂੰ ਇੱਕ ਕੌਨਫੀਡੈਂਸ ਆ ਵੀ ਸਾਨੂੰ ਸਵੇਰ ਨੂੰ ਰੋਟੀ ਮਿਲ ਜਾਣੀ ਹੈ। ਜਿਉਂਦੇ ਅਸੀਂ ਤਾਂ ਸਾਨੂੰ ਪਤਾ ਅਸੀਂ ਸਵੇਰ ਨੂੰ ਉੱਠ ਜਾਂਦੇ ਹਾਂ। ਇਹ ਵਿਸ਼ਵਾਸ ਹੀ ਆ ਸਾਡਾ ਜਿਹੜੀਆਂ ਧੜਕਣਾਂ ਨੂੰ ਚਲਾਈ ਰੱਖਦਾ। ਪਿਆਰੇ ਦੋਸਤੋ, ਇਸ ਕਰਕੇ ਕਦੇ ਵੀ ਕਿਸੇ ਚੀਜ਼ ਦਾ ਨਿਰਾਸ਼ਾ ਵੱਲ ਨੂੰ ਨਹੀਂ ਜਾਣਾ ਚਾਹੀਦਾ, ਆਸ਼ਾ ਵੱਲ ਨੂੰ ਹੀ ਜਾਣਾ ਚਾਹੀਦਾ। ਆਸ ਹੀ ਜਿੰਦੇ ਇਨਸਾਨ ਦੀ ਮਿਸਾਲ ਹੈ, ਆਸ ਹੀ ਇਹ ਸਾਨੂੰ ਸਾਬਤ ਕਰਦੀ ਹੈ ਕਿ ਅਸੀਂ ਜ਼ਿੰਦਾ। ਤੇ ਜੇ ਜਿੰਦਾ ਜੀ ਸਾਡੀਆਂ ਆਸਾਂ ਮੁੱਕ ਜਾਣ ਤੇ ਸਮਝ ਲਓ ਇਨਸਾਨ ਮਰਿਆ। ਇਸ ਕਰਕੇ ਮੈਂ ਕਹਿੰਦਾ ਹੁੰਦਾ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਿਉਂਕਿ ਮੈਨੂੰ ਪਤਾ ਚਾਹੇ ਦੁੱਖਾਂ ਦੇ ਵਿੱਚੋਂ ਚਾਹੇ ਸੁੱਖਾਂ ਦੇ ਵਿੱਚ, ਇੱਕ ਜਦੋਂ ਚੜ੍ਹਦੀ ਕਲਾ ਦੀ ਗੱਲ ਹੁੰਦੀ ਹੈ ਨਾ ਕਿ ਬੰਦਾ ਫਿਰ ਛੱਡ ਦਿੰਦਾ ਸਾਰੇ ਦੁੱਖਾਂ ਦੁੱਖਾਂ ਨੂੰ, ਆਉਂਦਾ ਮੈਂ ਤੁਹਾਡੇ ਨਾਲ ਹਾਂ, ਮੈਂ ਆਪਣੇ ਆਪ ਦੇ ਨਾਲ, ਮੈਂ ਖੁਦਾ ਦੇ ਨਾਲ, ਪਰਮਾਤਮਾ ਦੇ ਨਾਲ। ਤੇ ਪਿਆਰੇ ਦੋਸਤੋ, ਇਸ ਜ਼ਿੰਦਾ ਦਿਲੀ ਦੇ ਵਿੱਚ, ਇਸ ਇੱਕ ਤਾਜ਼ਗੀ ਦੇ ਲਈ, ਮੈਨੂੰ ਪਤਾ ਕਿ ਸੰਕਟ ਬਹੁਤ ਚੱਲ ਰਹੇ ਨੇ ਸਾਡੇ ਤੇ, ਇਹਨਾਂ ਦਿਨਾਂ ਦੇ ਵਿੱਚ ਹੱਸਣਾ, ਖੁਸ਼ੀ ਮਨਾਉਣੀ, ਚਾਹ ਮਨਾਉਣੇ ਸਾਡੇ ਲਈ ਪੋਸੀਬਲ ਨਹੀਂ ਹੈ, ਕਿਉਂਕਿ ਜੋ ਪੰਜਾਬ ਦੇ ਕਿਸਾਨ ਭਰਾ ਨੇ ਜਿਹੜੇ ਉੱਥੇ ਮਤਲਬ ਆਪਣੀ ਜ਼ਿੰਦਗੀ ਨੂੰ ਜੀ ਰਹੇ ਨੇ, ਮੈਨੂੰ ਲੱਗਦਾ ਕਿ ਉਹਨਾਂ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਕਿ ਜੀਵਨ ਨੂੰ ਮਤਲਬ ਐਵੇਂ ਸੌਖਿਆਂ ਹੀ ਖਰਾਬ ਕਰਕੇ ਬਹਿ ਜਾਈਏ। ਅਸੀਂ ਦੇਖਣਾ ਕਿ ਉਹ ਕਿੰਨਾ ਦੁੱਖ ਨੂੰ ਸਹਿ ਰਹੇ ਨੇ, ਕਿੰਨਾ ਤੰਗੀਆਂ ਨੂੰ ਸਹਿ ਰਹੇ ਨੇ, ਇੰਨੀਆਂ ਤੰਗੀਆਂ ਦੇ ਵਿੱਚ ਵੀ ਉਹ ਡਟੇ ਹੋਏ ਨੇ। ਤੇ ਇਸ ਕਰਕੇ ਜੇ ਅਸੀਂ ਖੁਸ਼ੀ ਜੀ ਕੋਈ ਮਨਾਉਂਦੇ ਹਾਂ ਤੇ ਸਾਨੂੰ ਜਿਹੜਾ ਫਿੱਕਾ ਫਿੱਕਾ ਲੱਗਦਾ, ਪਰ ਹੌਸਲਾ ਅਸੀਂ ਦੇਣਾ, ਅਸੀਂ ਹਿੰਮਤ ਰੱਖਾਂਗੇ ਤੇ ਉਹ ਹਿੰਮਤ ਰੱਖਣਗੇ, ਕਿਉਂਕਿ ਕਿਤੇ ਨਾ ਕਿਤੇ ਕਨੈਕਸ਼ਨ ਇੱਕ ਦੂਜੇ ਦਾ ਪੰਜਾਬੀਆਂ ਨਾਲ ਜੁੜਿਆ ਹੁੰਦਾ। ਅਸੀਂ ਹਿੰਮਤ ਰੱਖਣੀ ਆ, ਅਸੀਂ ਹੌਸਲਾ ਦੇਣਾ, ਅਸੀਂ ਉਹਨਾਂ ਦੇ ਨਾਲ। ਤੇ ਬਾਕੀ ਗੱਲ ਆਉਂਦੀ ਹੈ ਕਿ ਮੈਂ ਖਬਰ ਇਹ ਵੀ ਸੁਣੀ ਸੀ ਕਿ ਪਿੱਛੇ ਜੇ ਥੋੜੇ ਦੋ ਦਿਨ ਪਹਿਲਾਂ ਦੀ ਗੱਲ ਆ, ਖਬਰ ਸੁਣੀ ਸੀ ਖਾਲਸਾ ਐਡ ਵਾਲੇ ਵੀ ਉਸ ਪੂਰੀ ਸਪੋਰਟ ਕਰ ਰਹੇ ਨੇ ਕਿ ਰਹਿਣ ਦਾ, ਖਾਣ ਪੀਣ ਦਾ ਸਭ ਮਤਲਬ ਫੱਟੇ ਚੱਕਦੇ ਨੇ। ਜਿੱਥੇ ਖਾਲਸਾ ਐਡ ਆ ਖੜੀ, ਮੈਨੂੰ ਲੱਗਦਾ ਕਿ ਕਹਿੰਦੇ ਨੇ ਕਿ ਬੰਦਾ ਪਿੱਛੇ ਨੂੰ ਕਿਉਂ ਮੁੜਦਾ, ਖਾਣ ਪੀਣ ਜਦੋਂ ਖਤਮ ਹੋ ਜਾਂਦਾ। ਜਦੋਂ ਜ਼ਕਰੀਆ ਖਾਨ ਨੇ ਪੁੱਛਿਆ ਸੀ ਵੀ ਸਿੰਘ ਆਪਣੇ ਬੰਦੇ ਨੂੰ ਪੁੱਛਿਆ ਕਿ ਸਿੰਘ ਕਿਵੇਂ ਰਹਿੰਦੇ ਨੇ, ਉਹਦਾ ਮਤਲਬ ਚੜ੍ਹਦੀ ਕਲਾ ਚ ਰਹਿੰਦੇ ਨੇ, ਉਹਦਾ ਸੌਂਦੇ ਕਿਸੇ ਨੇ, ਕਹਿੰਦੇ ਘੋੜਿਆਂ ਦੀਆਂ ਕਾਠੀਆਂ ਤੇ ਸੌਂ ਜਾਂਦੇ ਨੇ। ਕਹਿੰਦਾ ਫਿਰ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ, ਖਾਂਦੇ ਕੀ ਨੇ ਜੀ, ਜਿਹਦੇ ਜੋ ਕੁਝ ਮਿਲ ਜਾਏ ਉਹੀ ਖਾ ਲੈਂਦੇ ਨੇ। ਮਤਲਬ ਜਿਹੜਾ ਬੰਦਾ ਜਿਸ ਵੀ ਪ੍ਰਸਥਿਤੀ ਦੇ ਵਿੱਚ ਉਸੇ ਅਨੁਸਾਰ ਢਲ ਜਾਂਦਾ, ਉਹ ਕਦੇ ਹਾਰਾ ਨਹੀਂ ਫਿਰ ਮਹਿਸੂਸ ਕਰਦਾ, ਜਾਂ ਜਿੱਤਦਾ ਹੀ ਜ਼ਰੂਰ ਨੇ। ਇਸ ਕਰਕੇ ਆਪਣੇ ਪਹਿਲੇ ਗੀਤ ਜਿਹੜੇ ਆ, ਉਹਨਾਂ ਪੰਜਾਬੀਆਂ ਨੂੰ, ਉਹਨਾਂ ਕਿਸਾਨਾਂ ਨੂੰ, ਉਹਨਾਂ ਭਰਾਵਾਂ ਨੂੰ ਜਿਹੜੇ ਫੁੱਲ ਜ਼ੋਰ ਲਾ ਰਹੇ ਨੇ ਸਾਡੇ ਲਈ ਵੀ, ਇਹ ਨਹੀਂ ਕਿ ਅਸੀਂ ਜੇ ਪ੍ਰਦੇਸ਼ਾਂ ਦੇ ਵਿੱਚ ਹਾਂ ਤਾਂ ਸਾਡੇ ਲਈ ਕੋਈ ਜ਼ੋਰ ਨਹੀਂ, ਕਿਉਂਕਿ ਸਾਡੇ ਪਰਿਵਾਰ ਕਿਤੇ ਨਾ ਕਿਤੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜੁੜੇ ਖੇਤੀਬਾੜੀ ਦੇ ਨਾਲ ਹੀ ਆ, ਕਿਸਾਨੀ ਦੇ ਨਾਲ ਹੀ। ਅਸੀਂ ਉਸੇ ਜ਼ਮੀਨ ਦੇ ਵਿੱਚੋਂ ਕੁਝ ਉਪਜਿਆ, ਉਸ ਦੇ ਨਾਲ ਪੈਸੇ ਇਕੱਠੇ ਕੀਤੇ ਤੇ ਅਸੀਂ ਪ੍ਰਦੇਸ਼ਾਂ ਦੇ ਵਿੱਚ ਆਏ ਹਾਂ। ਇਸ ਕਰਕੇ ਜੇ ਇਹ ਮਤਲਬ ਜੋ ਵਰਤੀਰਾ ਹੋ ਰਿਹਾ ਪੰਜਾਬ ਦੇ ਕਿਸਾਨਾਂ ਦੇ ਨਾਲ, ਉਸ ਦੇ ਲਈ ਆਪਾਂ ਸਾਰੇ ਖੜੇ ਹਾਂ। ਕਿਉਂਕਿ ਪਰਦੇਸਾਂ ਦੇ ਵਿੱਚੋਂ ਵੀ ਜਿਵੇਂ ਤੁਸੀਂ ਆਸਟ੍ਰੇਲੀਆ ਚੋਂ ਵੀ ਸੁਨੇਹੇ ਭੇਜੇ ਨੇ ਮੈਸੇਜ ਭੇਜੇ ਨੇ ਕਿ ਇੱਥੇ ਵੀ ਪੂਰਾ ਪ੍ਰੋਟੈਸਟ ਹੋ ਰਿਹਾ, ਇੱਥੇ ਵੀ ਪੂਰੇ ਮਤਲਬ ਧਰਨੇ ਦਿੱਤੇ ਜਾ ਰਹੇ ਨੇ ਕਿਸਾਨਾਂ ਦੀ ਸਪੋਰਟ ਦੇ ਵਿੱਚ, ਤਾਂ ਕਿ ਉਹ ਵੀ ਡੋਲਣ ਨਾ। ਜਦੋਂ ਬੰਦੇ ਨੂੰ ਲੱਗਦਾ ਨਾ ਮੇਰੇ ਨਾਲ ਆ ਸਾਰੇ ਪਰਿਵਾਰ ਮੇਰੇ ਨਾਲ ਆ, ਫਿਕਰ ਕੋਈ ਨਹੀਂ, ਫਿਰ ਹਾਰਨਾ ਬੜਾ ਮੁਸ਼ਕਿਲ ਆ। ਤੇ ਪਿਆਰੇ ਦੋਸਤੋ, ਥੋੜਾ ਹੀ ਸਮਾਂ, ਤੁਸੀਂ ਦੇਖ ਲਿਓ, ਇਹ ਜੰਗਾਂ ਜਿੱਤੀਆਂ ਜ਼ਰੂਰ ਜਾਣਗੀਆਂ। ਚਲੋ ਫਿਰ ਉਹਨਾਂ ਦਾ ਸੰਘਰਸ਼, ਉਹਨਾਂ ਦੀ ਹਿੰਮਤ ਨੂੰ ਹੋਰ ਵਧਾਉਂਦੇ ਹੋਏ ਪਿਆਰੇ ਪਿਆਰੇ ਗੀਤ ਜਿਹੜੇ ਅੱਜ ਕੱਲ੍ਹ ਦੇ ਕਲਾਕਾਰ ਬੜੇ ਮਤਲਬ ਹੋਰ ਹੌਸਲਾ ਵਧਾ ਰਹੇ ਨੇ, ਉਹ ਤੁਹਾਡੇ ਲਈ ਲੈ ਕੇ ਆਏ ਹਾਂ। ਤੇ ਬਾਕੀ ਪ੍ਰੋਗਰਾਮ ਐਜ਼ ਯੂਜੂਅਲ ਚੱਲਦਾ ਰਹੇਗਾ, ਕਿਉਂਕਿ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਤਣਾਅ ਜਿਹੜਾ ਉਹਨੂੰ ਘੱਟ ਕਰਨ ਦੇ ਲਈ ਮਿਊਜ਼ਿਕ ਸੰਗੀਤ ਵੀ ਬਹੁਤ ਜ਼ਰੂਰੀ ਹੈ, ਤੇ ਸੰਗੀਤ ਦੇ ਲਈ ਤੁਹਾਡੇ ਸੁਨੇਹੇ ਵੀ ਬਹੁਤ ਜ਼ਰੂਰੀ। ਤੁਹਾਡੇ ਸੁਨੇਹੇ ਜਿਹੜੇ ਆ ਉਹ ਤੁਸੀਂ ਕਿਵੇਂ ਭੇਜ ਸਕਦੇ ਹੋ ਮੈਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਦੱਸ ਦਿੰਦਾ। request@harmanradio.com ਤੇ ਈਮੇਲ ਤੁਸੀਂ ਭੇਜ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਵੀ ਸਰਚ ਕਰ ਸਕਦੇ ਹੋ। ਟੈਲੀਫੋਨ ਵੀ ਪਿਆਰੇ ਦੋਸਤੋ ਕਰ ਸਕਦੇ ਹੋ, ਟੈਲੀਫੋਨ ਕਰਨ ਦੇ ਲਈ ਤੁਸੀਂ ਸਾਨੂੰ www.harmanradio.com ਤੇ ਜਾ ਕੇ ਵੈਬਸਾਈਟ ਤੇ ਆਪਣੇ ਲੋਕਲ ਨੰਬਰ ਡਾਇਲ ਕਰ ਸਕਦੇ ਹੋ, ਤੇ ਇਹ ਇੱਕ ਤਰੀਕਾ ਜਿਸ ਦੇ ਨਾਲ ਤੁਸੀਂ ਸ਼ਾਮਲ ਹੋ ਸਕਦੇ ਹੋ। ਆਓ ਇੰਜੋਏ ਕਰਦੇ ਹਾਂ ਖੂਬਸੂਰਤ ਗੀਤ ਕਿਸਾਨ ਭਰਾਵਾਂ ਦੇ ਲਈ।
ਬਾਬਾ ਨਾਲੂਆ ਦਲੇਰਿਆ ਤੇ ਸ਼ੇਰ ਬਈ ਕਦੇ ਆਉਣਾ ਨਹੀਂ ਉਹ ਜਾਗੀ ਉੱਤੇ ਫੇਰ ਬਈ ਆਲੀ ਸੂ ਵਾਲੀ ਸੂ ਬਈ ਸੜਾਉਦੀ ਦੇ ਨੱਤ ਪਾਈ ਜਸ ਰੰਦ ਸੂਬਾ ਖੇਰ ਬਈ ਉਹ ਬਾਬਾ ਛੇੜਦਾ ਇਲਾਹੀ ਰਾਗ ਨਾਲ ਮਰਦਾ ਨਾ ਜਾ ਰਵਾਬ ਖੋਲਦਾ ਚੱਕ ਕੰਧਾ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਗੱਲ ਸੁਣੀ ਹੋਏ ਦਿੱਲੀ ਦੇ ਕਵੀਆ ਸਿੰਘ 12 ਵਜੇ ਤੀਵੀਆਂ ਛਡਾਉਂਦੇ ਸੀ ਜਿਹੜੇ ਮਾਪੇ ਬੂਹਿਆ ਬੁਲਾ ਲਿਟਾਉਂਦੇ ਸੀ ਸਿੰਘ ਬੀਬੀਆਂ ਦਾ ਕਾਰਜ ਰਚਾਉਂਦੇ ਸੀ ਤੂੰ ਕੀ ਜਾਣੇ ਇਤਿਹਾਸ 12 ਵਜੇ ਦਾ ਤੂੰ ਬਸ ਤੂੰ ਕੁਫਰ ਤੋਲਦਾ ਚੱਕ ਕੰਧਾ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਕੰਧਾ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਸਿਰ ਬੰਨ ਕੇ ਦਮਾਲਾ ਜਦੋਂ ਲੰਘਦਾ ਪੁੱਤ ਵੱਖਰਾ ਹੈ ਬਾਬਾ ਦਸ਼ਮੇਸ਼ ਦਾ ਬੀਵੀ ਆਈ ਬੀਵੀ ਮੂਹਰੇ ਨਹੀਂ ਉਹ ਖੰਘਦਾ ਉਹ ਬਾਣਾ ਵੱਖਰਾ ਹੈ ਮਿੱਤਰੋ ਨਿਹੰਗਦਾ ਸਿਰ ਬੰਨ ਕੇ ਦਮਾਲਾ ਜਦੋਂ ਲੰਘਦਾ ਪੁੱਤ ਵੱਖਰਾ ਹੈ ਬਾਬਾ ਦਸ਼ਮੇਸ਼ ਦਾ ਬੀਵੀ ਆਈ ਬੀਵੀ ਮੂਹਰੇ ਨਹੀਂ ਉਹ ਖੰਘਦਾ ਫੌਜ ਵੱਖਰੀ ਆ ਪੁਰਖ ਆ ਕਾਲ ਦੀ ਕੇ ਸਿੰਘ ਬਾਗ ਸਾਹਿਬ ਸੋਲਦਾ ਕੰਧਾ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਕੰਧਾ ਕਾਬਲ ਕੰਧਾਰ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਜਦੋਂ ਸਰਦਾਰ ਬੋਲਦਾ ਜਦੋਂ ਸਰਦਾਰ ਬੋਲਦਾ
ਹਾਂ ਜਦ ਸਰਦਾਰ ਬੋਲਦਾ
ਇੱਕ ਗੂੰਜੂਗੀ ਆਵਾਜ਼ ਕੇ ਕਿਸਾਨ ਜ਼ਿੰਦਾ ਬਾਦ ਐਸਾ ਰੱਜੂ ਇਤਿਹਾਸ ਰੱਖੂ ਦੁਨੀਆ ਯਾਦ ਇੱਕ ਗੂੰਜੂਗੀ ਆਵਾਜ਼ ਕੇ ਕਿਸਾਨ ਜ਼ਿੰਦਾ ਬਾਦ ਐਸਾ ਰੱਜੂ ਇਤਿਹਾਸ ਰੱਖੂ ਦੁਨੀਆ ਯਾਦ ਅਸੀਂ ਸੀਨੇ ਵਿੱਚ ਅੱਗ ਅਸੀਂ ਜਿੱਤਾਂਗੇ ਜੰਗ ਮੁੜਾਂਗੇ ਕੱਟ ਕੇ ਹੱਲ ਨੂੰ ਜਾਂਦੇ ਮਾਰਦੇ ਫਰਾਟੇ ਫੋੜ ਦਿੱਲੀ ਵੱਲ ਨੂੰ ਮਾਰਦੇ ਫਰਾਟੇ ਫੋੜ ਦਿੱਲੀ ਵੱਲ ਨੂੰ ਜਾਂਦੇ ਮਾਰਦੇ ਫਰਾਟੇ ਫੋੜ ਦਿੱਲੀ ਵੱਲ ਨੂੰ ਮਾਰਦੇ ਫਰਾਟੇ ਫੋੜ ਦਿੱਲੀ ਵੱਲ ਨੂੰ
ਦੇਵ ਕਿਹੜਿਆ ਮਿੰਦਾ ਤੇਰੀ ਔਰਦ
ਉਹ ਤਾਇਆ ਜੀ ਲੰਘਿਓ ਲੰਘਿਓ ਓਏ ਆ ਗਿਆ ਆ ਗਿਆ ਆ ਗਿਆ ਉਹ ਕਾਕਾ ਆ ਗਿਆ ਪਿਆਰੀਆਂ ਵਧੀਆ ਉਹ ਚਾਹ ਨਾਲ ਹੀ ਚੱਕੀ ਫਿਰਦੇ ਉਹ ਕੱਲ ਪਾਲੇ ਪਛੀ ਲਗੜੇ ਵੀ ਚਾਹ ਦਾ ਪਿਆਲਾ ਇਧਰ ਰਹਿ ਗਿਆ ਕੱਲ ਮੈਂ ਸੋਚਿਆ ਵੀ ਇਹ ਕਿਸੇ ਦੇ ਆਸਰੇ ਜਰੂਰ ਲੈਣਾ ਨਾਲ ਹੀ ਚੱਕੀ ਫਿਰਦੇ ਕਿਹੜਾ ਘੜੇ ਦੀਆਂ ਮਿਹਨਤਾਂ ਕਰੀ ਜਾਂਦੇ ਆ ਘੜੇ ਦੀਆਂ ਕਾਹਦੀਆਂ ਮਿਹਨਤਾਂ ਕਰਨੀਆਂ ਉਹ ਆਹਦੇ ਨਾ ਵੀ ਘੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤੇ ਆਇਆ ਉਹ ਰਾਹ ਦੇ ਵਿਚ ਮੈਨੂੰ ਆ ਟੱਕਰ ਪਾਈ ਚੇਲਿਆਂ ਦੇ
ਜੀ
ਉਹ ਚੇਲਿਆਂ ਦਾ ਉਹ ਟੱਕਰ ਪਿਆ ਦੂਸਰਾ ਭਲਵਾਨ ਉਹ ਆਂਦਾ ਚਾਹ ਲਈ ਜਾਂਦਾ ਮੈਂ ਕਿਹਾ ਹਾਂ ਚਾਹ ਲਈ ਜਾਂਦਾ ਹੋਰ ਮੈਂ ਕੋਈ ਦੁੱਧ ਨਾਲ ਜੱਗੀ ਬੈਠਾ ਉਹ ਆਂਦਾ ਵੀ ਥੋੜੀ ਜੀ ਪਾ ਦੇ ਚਾਹ ਗਲਾਸ ਉਹ ਨਾਲ ਹੀ ਜੱਗੀ ਫਿਰਦਾ ਮੈਂ ਕਿਹਾ ਗਲਾਸ ਤੇਰਾ ਨਾਲ ਹੀ ਬੰਨਿਆ ਉਹ ਵਾ ਤਗੜਾ ਹੀ ਗਲਾਸ ਜਿਹਾ ਉਹਨੂੰ ਭਰਾ ਲਿਆ
ਅੱਛਾ
ਬੜੇ ਹਾਲ ਮੈਂ ਤੂੰ ਖੂਹ ਤੇ ਬੈਠੇ ਤੂੰ ਚਾਹ ਬਣਾ ਲਓ ਬਣਾਉਣ ਦੁਖਣਾ ਪੱਠੇ ਵੱਢਣ ਡਿਆ ਤੇ ਉਹ ਮੈਨੂੰ ਹਾਕ ਮਾਰ ਲਈ ਮੈਂ ਕਿਹਾ ਚੱਲ ਤੇਰੇ ਕਰਮਾਂ ਦੀ ਤੂੰ ਪੀ ਲਾ ਇਹਦੇ ਕਰਮਾਂ ਦੀ ਜਿਹੜੀ ਚੀਜ਼ ਆ ਉਹਨੂੰ ਮਿਲਣੀ ਮਿਲਣੀ ਆ ਯਾਨੀ ਮਰੇ ਲੱਖ ਵੀ ਅੱਛਾ ਮੇਰੀ ਗੱਲ ਸੁਣ ਮੈਂ ਤੂੰ ਕਹਿੰਦਾ ਵੀ ਥੋੜੀ ਜਿਹੀ ਆ ਲਈ ਇਹਨੇ
ਜੀ
ਉਹ ਬਾਅਦ ਵਿਚ ਪਤਾ ਨੀ ਕਿ ਮੇਰੇ ਮਨ ਚ ਆਇਆ ਮੈਂ ਗਲਾਸ ਵੱਧ ਹੀ ਰਹਿ ਜਾਂਦੇ
ਅੱਛਾ
ਮੈਂ ਕਿਹਾ ਤੁਸੀਂ ਪੀ ਲਓਗੇ ਉਹ ਕਹਿੰਦੇ ਨਾ ਵੀ ਜਿਹਦੇ ਕਰਮਾਂ ਦੀ ਉਹਨੇ ਪੀਣੀ ਉਹ ਗਲਾਸ ਜਿਹੜਾ ਮੈਂ ਵੱਧ ਪਾ ਦੇ ਲਾ ਉਹ ਗਲਾਸ ਉਹਨੇ ਕਢਾ ਲਏ
ਅੱਛਾ
ਮੈਂ ਸੋਚਿਆ ਸਜਣਾ ਬਈ ਹਰ ਚੀਜ਼ ਹਰ ਬੰਦੇ ਦੇ ਹਿਸਾਬ ਨਾਲ ਮਹਾਰਾਜ ਦੀ ਲਿਖੀ ਆ ਤੂੰ ਮੈਂ ਖਵਾਉਣ ਪਿਆਉਣ ਵਾਲੇ ਕੋਈ ਨੀ ਜੇ ਤੂੰ ਕਹਾਂ ਮੈਂ ਕਿਸੇ ਨੂੰ ਖਵਾਈ ਜਾਂਦਾ ਤੇ ਮੈਂ ਕਿਸੇ ਨੂੰ ਪਿਆਈ ਜਾਂਦਾ ਉਹ ਸੱਚੇ ਪਾਤਸ਼ਾਹ ਦੇ ਜਿਹੜੇ ਆ ਇਹ ਸਭ ਵਿਧੀ ਵਿਧਾਨ ਬਣਾਏ ਆ
ਜੀ
ਇਹ ਤੂੰ ਕਹ ਮੈਂ ਪੁੰਨ ਦਾਨ ਕਰੀ ਜਾਂਦਾ ਮੈਂ ਕਿਸੇ ਨੂੰ ਖਵਾਈ ਪਿਆਈ ਜਾਂਦਾ ਮੈਂ ਕਿਸੇ ਨੂੰ ਪੈਸੇ ਦੇਈ ਜਾਂਦਾ ਨਾ ਉਹਨੇ ਲਾਈਆਂ ਡੂਟੀਆਂ ਉਹਨਾਂ ਦੀਆਂ ਡੂਟੀਆਂ ਤੇ ਬਾਤਾਂ ਖਰੇ ਉਤਰੇ ਜਾਓ ਤੇ ਮੌਜ ਬਾਰਾਂ ਤੇ ਗੁਲਜ਼ਾਰਾਂ ਵੇਖੋ ਤੂੰ ਇੰਨਾ ਹੀ ਸ਼ੁਕਰ ਮਰਾ ਵੀ ਅਸੀਂ ਸੇਵਾਦਾਰ ਬਣੇ
ਜੀ
ਸੇਵਾ ਦਾ ਉਹਨੇ ਸਤਿਗੁਰੂ ਨੇ ਮੌਕਾ ਦਿੱਤਾ ਤੁਹਾਨੂੰ ਧਨ ਜ਼ਿਆਦਾ ਦਿੱਤਾ ਸਤਿਗੁਰੂ ਨੇ ਕਿਹਾ ਤੈਨੂੰ ਮੌਕਾ ਦਿੱਤਾ ਉਹ ਸੇਵਾ ਕਰ ਲਾ
ਜੀ
ਚੰਦਰੇ ਨੇ ਐਨੇ ਵੇਖ ਕੇ ਤਾਂ ਦੰਦ ਕੱਢੇ ਇਹਨੂੰ ਵੇਖ ਕੇ ਤਾਂ ਦੰਦ ਨਹੀਂ ਗਿਆ ਮੈਂ ਤੇ ਗੱਲ ਜਿਹੜੀ ਅਕਲ ਹੀ ਕਰਾਂ ਨਾ ਇਹ ਦੰਦ ਕੱਢੇ ਲਾਂਪੀਆਂ ਕਬਾੜੀਆਂ ਗਿਆ ਉਹ ਤਾਇਆ ਤੂੰ ਮੈਨੂੰ ਦੱਸ ਉਹ ਅਕਲ ਤੇ ਤੈਨੂੰ ਵੀ ਹਿਸਾਬ ਕਿਤਾਬ ਦੀ ਹੈ ਤੈਨੂੰ ਕਿ ਮੈਂ ਦੱਸਦਾ ਤਾਂ ਫੇਰ ਕਿਹਨੂੰ ਦੱਸਣ ਦਿਆਂ ਤਾਇਆ ਜੀ ਲਾ ਮੈਨੂੰ ਵੀ ਨਹੀਂ ਦੱਸਦਾ ਮੈਂ ਵੀ ਬੇਅਕਲਾ ਵੀ ਬੇਅਖਲਾ ਉਹ ਆਪਣੇ ਆਪ ਨੂੰ ਕਹੀ ਜੋ ਕਹਿਣਾ ਮੈਂ ਸਰੋਤਿਆਂ ਨੂੰ ਦੱਸਦਾ
ਜੀ
ਰੱਬ ਵਰਗੇ ਸਰੋਤਿਆਂ ਦਾ ਚੱਲਦਾ ਰੇਟ ਹੋ ਗਿਆ ਨਹੀਂ ਚੱਲਦਾ ਹੀ ਆ ਤੁਹਾਨੂੰ ਪਤਾ ਹੀ ਆ ਪਤੇ ਨੂੰ ਮੈਨੂੰ ਕਿਹੜਾ ਪਤਾ ਲੱਗਦਾ ਮੈਂ ਸੁਣਦਾ ਮੈਂ ਕਿਹਾ ਵੀ ਜੇ ਚੱਲਦਾ ਤੇ ਮੈਂ ਦੋ ਪਤੇ ਦੀਆਂ ਗੱਲਾਂ ਕਹਿਦਾ ਔਰ ਸਾਡੀ ਬੇਇੱਜ਼ਤੀ ਕਰਦੇ ਉਹ ਤੁਸੀਂ ਵੀ ਆਪਦੇ ਜਿੱਤੋਂ ਵਾਹਵਾ ਸਿਆਣੇ ਹੀ ਆ ਆਪਦੇ ਜਿੱਤੋਂ ਕਿ ਤੁਸੀਂ ਸਾਨੂੰ ਦੱਸੋ ਮੇਰੇ ਵੱਲੋਂ ਤੁਸੀਂ ਮੂਰਖੀ ਆ ਕਿ ਆਪਦੇ ਜਿੱਤੋਂ ਤੁਸੀਂ ਸਿਆਣੇ ਆ ਮੇਰੇ ਵੱਲੋਂ ਨਾ ਤੂੰ ਪੁੱਛ ਤੂੰ ਮੇਰੇ ਵੱਲੋਂ ਪੁੱਛੇਗਾ ਤੇ ਫਿਰ ਬੜਾ ਔਖਾ ਰਹੇਗਾ ਅੱਛਾ ਸਰੋਤਿਆਂ ਨੂੰ ਪਹਿਲਾਂ ਮੈਂ ਜੀਆਂ ਨੂੰ ਕਹਿਦਾ ਵੀ ਪਿਆਰੇ ਸਰੋਤਿਓ ਰੱਬ ਵਰਗੇ ਸਰੋਤਿਓ ਜੀ ਆਇਆਂ ਨੂੰ ਭੁੱਲ ਚੁੱਕ ਦੀ ਮਾਫ਼ੀ ਵੀ ਜੇ ਕੋਈ ਗਲਤ ਕਹਿ ਗਿਆ ਹੁਣ ਸਾਨੂੰ ਕਈ ਵਾਰ ਪਤਾ ਨੀ ਲੱਗਦਾ ਵੀ ਜੇ ਅੱਲਾ ਰੇੜਵਾ ਕਿ ਨਹੀਂ
ਜੀ
ਰੱਬ ਵਰਗੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਇਸਤਕਬਾਲ ਖੈਰ ਮਖਦਮ ਅਮਰੀਕਾ ਕੈਨੇਡਾ ਹੰਗਰੀ ਬੰਗਰੀ ਪੋਲੈਂਡ ਹੋਲੈਂਡ ਨਿਊਜ਼ੀਲੈਂਡ ਸਵੀਡਨ ਤਾਮਿਲਨਾਡੂ ਤੋਂ ਇਥੋਂ ਵੀ ਸਾਨੂੰ ਸੰਗਤ ਸੁਣਦੀ ਪਈ ਆ ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਅਸੀਂ ਕਹਿੰਦੇ ਹਾਂ ਇਥੋਂ ਬੈਠੀਏ ਸਾਡੇ ਫਤਿਹ ਪ੍ਰਵਾਨ ਕਰਿਓ ਮੈਂ ਦਾ ਵੀ ਹੁਣ ਆਨੰਦ ਮੰਗਲ ਜੀ ਹੋਣਗੇ
ਜੀ ਤਾਇਆ ਜੀ
ਉਹਨਾਂ ਨੂੰ ਕੀ ਸੁਨੇਹਾ ਤਾਇਆ ਜੀ ਦੇਣਾ ਉਹ ਮੈਂ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਮੈਂ ਤੇ ਅਰਦਾਸ ਕਰ ਸਕਦਾ ਸੱਚੇ ਪਾਤਸ਼ਾਹ ਪਰਦੇਸੀਆਂ ਨੂੰ ਵੀ ਚੜ੍ਹਦੀ ਕਲਾ ਜੀ ਰੱਖੇ ਮਹਾਰਾਜ ਭੁਡਾਰੇ ਭਰੇ ਰੱਖੇ ਸੱਚੇ ਪਾਤਸ਼ਾਹ ਕਿਸੇ ਚੀਜ਼ ਦੀ ਕਮੀ ਨਾ ਆਉਣ ਦੇਵੇ ਮਹਾਰਾਜ ਜਿਹੜੇ ਕੋ ਕੱਚੇ ਆ ਉਹ ਪੱਕੇ ਹੋ ਜਾਣ
ਜੀ
ਜਿਹੜੇ ਪੱਕੇ ਆ ਹੋਰ ਪੱਕ ਜਾਣ ਯਾਨੀ ਹੋਰ ਉਹਨਾਂ ਦੀ ਮਾਇਆ ਤਸਾ ਜਿਹੜਾ ਆ ਜਾਵੇ ਇਹਨਾਂ ਨੇ ਕੋਲ ਕਾਗਜ਼ ਨੀ ਮਿਲੇ ਉਹਨਾਂ ਨੂੰ ਕਾਗਜ਼ ਜਿਹਨਾਂ ਦੇ ਵਿਆਹ ਵਿਹੂ ਨੀ ਹੋਏ ਉਹ ਬਚੇ ਜਾਂ ਚੰਗੇ
ਬਚੇ ਰਹਿਣ ਇਹ ਨੀ ਕਹਿਣਾ ਹੋ ਜਾਣ
ਉਹ ਹੋ ਜਾ ਪਤਾ ਲੱਗ ਵੀ ਜਾਊ ਪਾਲਾ ਮੈਨੂੰ ਕਹਿੰਦਾ ਸਵੇਰੇ ਟਕਰਿਆ ਕਹਿੰਦਾ ਤਾਇਆ ਵਿਆਹ ਲਈ ਕੋਈ ਰਿਸ਼ਤਾ ਲੱਭ ਲਾ। ਉਹ ਮੈਂ ਕਿਹਾ ਇਸ਼ਤ ਆਈ ਆ ਦੁਨੀਆਂ ਇੱਥੇ ਦਿੱਲੀ ਪਸੀ ਪਈ ਤੈਨੂੰ ਸ਼ਾਦੀਆਂ ਵਿਆਹਾਂ ਦੀ ਪਈ ਗਈ ਆ। ਅੱਛਾ ਕੋਈ ਬੇੜਾ ਬੇੜਾ ਵੀ ਦੇਖਿਆ ਗਿਆ ਸਾਰਾ ਵਿਆਹ ਨੂੰ ਕਰਦਾ ਜੇ ਮੈਂ ਕੋਈ ਕਿਹੜਾ ਕਰੇ ਕੋਈ ਸੁਹਾਰਾ ਕਹਿੰਦਾ ਮੂੰਹ ਚ ਪਾ ਦੇ ਮੈਨੂੰ ਤਾਇਆ ਜੀ ਸੁਹਾਰਾ ਖਵਾਉਂਦਾ ਜਦੋਂ ਸਹੁਰਾ ਸੁਹਾਰਾ ਖਵਾਉਂਦਾ ਉਦੋਂ ਸੁਹਾਰੇ ਦੀ ਗੈਟ ਅੰਦਰ ਹੀ ਨਗਾ ਜਾਂਦੀ ਕਿ ਉਹ ਛੱਡ ਦੇਈਦੀ। ਮੈਂ ਕਿਹਾ ਦੇਖੋ ਵੀ ਜਿਹੜਾ ਤੇਰੇ ਗਾ ਦਾ ਹੋਵੇ 35-40 ਚ ਉਹ ਤਾਂ ਗੈਟਕ ਵੀ ਖਾ ਜਾ ਤੇ ਗੱਲ ਚੰਗੀ ਆ ਤੇ ਜਿਹਦਾ ਉਹ ਹੋਇਆ 19-20 ਚ 18 ਚ 20 ਤੋਂ ਥੱਲੇ ਉਹ ਗੈਟਕ ਭਾਈ ਮੈਂ ਤਾਂ ਕਹਿੰਦਾ ਸੁਹਾਰਾ ਵੀ ਕੱਢ ਕੇ ਛੱਡ ਦੇਵੇ ਤੇ ਚੰਗਾ ਤੇ ਕੱਲੀ ਗੈਟ ਕੇ ਛੱਡ ਸਕਦਾ ਤੇ ਉਦੋਂ ਵੀ ਚੰਗਾ ਤੇ ਇਹਦਾ ਕੋਈ ਬਾਅਦ ਚ ਹੋਇਆ ਉਹ ਗੈਟ ਕੇ ਛੱਡ ਕੇ ਮੈਂ ਨਾ ਕੁੱਖ ਵੀ ਜੇ ਮੱਖੀ ਵੀ ਮੂੰਹ ਚ ਆ ਜਾ ਉਹ ਵੀ ਖਾ ਲਿਆ ਏਦਾਂ ਦੀਆਂ ਮਰਦੋ ਮਤਲਬ ਨਾ ਜਾਣਕਾਰੀਆਂ ਜਾਂ ਲੈਂਦਾ ਰਹੀਆਂ ਜਾਣਕਾਰੀਆਂ ਵੀ ਕਹਿੰਦਾ ਵਿਚਾਰਾ ਆਪਦਾ ਮਨ ਜਿਹਾ ਠੰਡਾ ਕਰਦਾ ਉਹ ਬੋਗੇ ਦੇ ਮੁੰਡੇ ਦਾ ਮੰਗਣਾ ਤੇ ਕੱਲ ਕਰਦਾ ਤਾਂ ਕਰਕੇ ਬੜਾ ਤਰਲੋ ਮਸ਼ਹੂਰ ਹੋਇਆ ਕਹਿੰਦਾ ਤਾਇਆ ਉਹਦਾ ਹੋ ਗਿਆ ਰਹਿਣਾ ਮੇਰਾ ਵੀ ਨਹੀਂ ਮੈਂ ਕਿਹਾ ਚਲੋ ਰਹਿੰਦੀ ਤੇ ਦੁਨੀਆਂ ਕੋਈ ਵੀ ਨੀ ਹੋ ਤੇ ਜਾਣਾ ਹੀ ਆ ਜਿਹੜਾ ਜਾਗੇ ਚ ਆਇਆ ਉਹ ਵਿਆਹ ਸ਼ਾਦੀ ਤੇ ਉਹਦਾ ਹੋਣਾ ਜਾਂ ਪਹਿਲੀਆਂ ਜੇ ਹੁੰਦੇ ਸੀ 5-6 ਨਿਆਣੇ ਹੋਣੇ ਜੀ ਵਿਚੋਂ 5 ਦੋਵਾਂ ਕਿਤੇ ਹੋ ਜਾਣੇ 3 ਕੇ ਛੜੇ ਮਲਾਂਗਾ ਛੜਾ ਤਾਇਆ ਵਜੀ ਜਾਣਾ ਇਹ ਜਦੋਂ ਫਿਰ ਆ ਗਏ ਨਾ ਡੋਡਿਆਂ ਦੀ ਜਦੋਂ ਬਰਸਾਤ ਪੈਣ ਲੱਗ ਗਈ ਦੁਨੀਆਂ ਡੋਡਿਆਂ ਹੋ ਗਏ ਨਸ਼ੇ ਪੱਤੇ ਤੇ ਉਹ ਫਿਰ ਦੁਨੀਆਂ ਨੇ ਨਾ ਜਿੱਦਾਂ ਹੁਣ ਚਿੱਟੇ ਵਾਲਿਆਂ ਨੂੰ ਪੈਂਦੇ ਆ ਏਦਾਂ ਨਸ਼ੇ ਪੱਤੇ ਵਾਲੇ ਦਾ ਥੋੜਾ ਪਰਹੇਜ਼ ਕਰਦੇ ਵੀ ਫਲਾਣਾ ਜੀ ਨਸ਼ੇ ਆ ਇਹ ਤੋਂ ਬਚ ਲਓ ਇਹਦੇ ਤੋਂ ਮਤਲਬ ਨਸ਼ੇ ਪੱਤੇ ਤੋਂ ਬਚ ਲਓ ਚੰਗੀ ਗੱਲ ਆ। ਮੈਂ ਫਿਰ ਇਹ ਕਰਕੇ ਕਹਿੰਦਾ ਹੁੰਦਾ ਸੀ ਵੀ ਕਈਆਂ ਨੂੰ ਮੈਂ ਮੱਤ ਵੀ ਦਿੱਤੀ ਜਿਹੜੇ ਰਹਿ ਗਏ ਵਿਆਹ ਤੋਂ ਉਹ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਪਤੰਦਰੋ ਤੁਸੀਂ ਛੱਡ ਲਓ 12 ਨਹੀਂ ਤੇ ਸਾਲ 2 ਸਾਲ ਛੱਡ ਲਓ ਵੀ ਘਰ ਦੁਨੀਆਂ ਨੂੰ ਪਤਾ ਲੱਗ ਜਾਵੇ ਵੀ ਇਹ ਨਸ਼ਾ ਹੀ ਛੱਡਦੇ ਆ ਤੇ ਜਾਂ ਚੋਰੀ ਪੀ ਲਓ ਤੁਸੀਂ ਬਿਲਕੁਲ ਹੀ ਪੀਣੀਆਂ ਤੇ ਫਿਰ ਮੇਰੇ ਮਨ ਚ ਆਇਆ ਮਨਾ ਇਹ ਫਿਰ ਧੋਖਾ ਹੋ ਗਿਆ ਨਾ ਵੀ ਇਹਨਾਂ ਨੂੰ ਮੈਂ ਮੱਤਾਂ ਦਿੰਦਾ ਤੇ ਜਿਹੜੀ ਘਰ ਵਾਲੀ ਇਹਨਾਂ ਦੀ ਆਊ ਵਿਚਾਰੀ ਕੁੜੀ ਆਊ ਉਹ ਰੋਊ ਬਾਅਦ ਵਿੱਚ ਲੇਖਾਂ ਨੂੰ ਤੋਂ ਰੋਊਗੀ ਉਹਨੂੰ ਕਰਾਉਣ ਵਾਲੇ ਨੂੰ ਕਰਾਉਣ ਵਾਲਾ ਵਿਚੋਲਾ ਤੇ ਨਹੀਂ ਕਰਾਉਣਾ ਮੈਂ ਮੰਨਣਾ ਕਿ ਮੈਂ ਮੱਤਾਂ ਦਿੱਤੀਆਂ ਤੇ ਵਿਆਹ ਹੋਇਆ ਤੇ ਮਗਰੋਂ ਬਾਅਦ ਸੀਸਾਂ ਅਗਲੀ ਮੈਨੂੰ ਦਊ ਮੈਂ ਤੇ ਉਹਨਾਂ ਨੂੰ ਇਹ ਕਿਹਾ ਭਾਈ ਇਹ ਵਿਆਹ ਕਰਾਉਣਾ ਤੁਸੀਂ ਪੱਕਾ ਹੀ ਗਲੋਂ ਗਲਾਵੋਂ ਲਾ ਲਓ ਜਿਹਨਾਂ ਨੇ ਤਾਂ ਮੰਨਿਆ ਉਹ ਤਾਂ ਬਚ ਗਿਆ ਉਹਨਾਂ ਨੇ ਤਾਂ ਹੋ ਗਿਆ ਵਿਆਹ ਉਹਨੂੰ ਤਾਂ ਨਿਆਣੇ ਵੀ ਵਿਆਹ ਹੀ ਗਿਆ ਜਿਹੜੇ ਨੀ ਮੰਨੇ ਉਹ ਵਿਚਾਰੇ ਹੁਣ ਵੀ ਉਹ ਦੂਸਰੇ ਵਾਂਗੂ ਬਲਦ ਵਾਂਗੂ ਕਦੇ ਇਧਰ ਵਾਜ ਕਦੇ ਉਹਦੇ ਵਿਚਾਰੇ ਹੁਣ ਇੱਕ ਸਮਾਂ ਆਉਂਦਾ ਚਾਹੇ ਲੱਖ ਆਪਾਂ ਵਿਆਹਾਂ ਸ਼ਾਦੀ ਨੂੰ ਪਾਣੀ ਦੇ ਇੱਕ ਸਮਾਂ ਆਉਂਦਾ ਮਗਰੋਂ ਬੰਦੇ ਨੂੰ ਕੋਈ ਪੁੱਛਦਾ ਨੀ ਧੀਆਂ ਪੁੱਤ ਹੋਊ ਤੂੰ ਪੁੱਛ ਵੀ ਲਊ ਤੇ ਕਈਆਂ ਦੇ ਭਾਈ ਕਰਮ ਐਸੇ ਮਾੜੇ ਵਿਚਾਰੇ ਧੀਆਂ ਪੁੱਤ ਹੁੰਦਿਆਂ ਵਿਚਾਰੇ ਰੁਲਦੇ ਆ ਪਰ ਜਿਹੜੇ ਹੋਊਗਾ ਘੱਟ ਤੋਂ ਘੱਟ ਆਸ ਚ ਹੈ ਨਾ ਕੁਛ ਕਿ ਬੰਦਾ ਸਾਂਭੂ ਇਹਨਾਂ ਦਾ ਹੈ ਕੋਈ ਉਹਨਾਂ ਨੂੰ ਸਾਂਭਣਾ ਵਿਚਾਰਿਆਂ ਨੂੰ ਕਹਿੰਦੇ ਆ ਕਰਕੇ ਭਾਈ ਵਿਆਹ ਸ਼ਾਦੀ ਵੀ ਬੜਾ ਜ਼ਰੂਰੀ ਹੈ ਜ਼ਿੰਦਗੀ 'ਚ ਇਹ ਨਹੀਂ ਕਿ ਕਹਿਣਾ ਵਿਆਹ ਸ਼ਾਦੀ ਬਿਲਕੁਲ ਝੰਝੜ 'ਚ ਮੇਲਾ ਹੀ ਆ ਇਹਦੇ ਬਿਨਾਂ ਵੀ ਸੰਸਾਰ ਨਹੀਂ ਚੱਲਦਾ ਮਹਾਰਾਜ ਨੇ ਯਾਨੀ ਕੁਦਰਤ ਨੇ ਦੋ ਨਰ ਤੇ ਮਦੀਨ ਦੋ ਰੂਪ ਦੇ ਵਿੱਚ ਦੁਨੀਆਂ ਦੇ ਧਰਤੀ 'ਤੇ ਪੈਦਾ ਕੀਤੇ ਜੀਵ ਇਨਸਾਨ ਹੀ ਨੇ ਕੀਟ ਪਤੰਗੇ ਜਵਾਣੂ ਵਿਸ਼ਾਣੂ ਰਗਾਣੂ ਸਾਰੇ ਹੀ ਇਸੇ ਹੀ ਮਤਲਬ ਕਿਰਿਆ ਚੋਂ ਹੁੰਦੇ ਆ ਇਹ ਪ੍ਰਤੀਕਿਰਿਆ ਇਹ ਸਿਧਾਂਤ ਆ ਸ੍ਰਿਸ਼ਟੀ ਦਾ ਸ੍ਰਿਸ਼ਟੀ ਅੱਗੇ ਚੱਲਦੀ ਇਸ ਤਰੀਕੇ ਨਾਲ ਆ ਬਾਕੀ ਜਿਹੜੇ ਆ ਮਤਲਬ ਜਾਨਵਰ ਪੰਛੀ ਕੀਟ ਪਤੰਗੇ ਜਿੰਨੇ ਵੀ ਆ ਉਹ ਵਿਆਹ ਸ਼ਾਦੀ ਨਹੀਂ ਕਰਦੇ ਇੱਕ ਇਨਸਾਨ ਹੀ ਆ ਜਿਹੜਾ ਵਿਆਹ ਕਰਦਾ ਤੇ ਕੁਝ ਵਫ਼ਾਦਾਰ ਨੇ ਜਾਨਵਰਾਂ ਪੰਛੀਆਂ ਕੀਟ ਪਤੰਗਾਂ ਜੋ ਕੁਝ ਬੇਵਫਾ ਨੇ ਜੀ ਵਫ਼ਾਦਾਰ ਤੇ ਤਾਇਆ ਜੀ ਬੇਵਫਾ ਕਿਹੜੇ ਨੇ ਉਹ ਮੈਂ ਤੈਨੂੰ ਗਾਣਿਆਂ ਨੂੰ ਵਾਧਾ ਦੱਸਦਾ ਲਗੀਤ ਬੱਬਰ ਸ਼ੇਰਾ ਗੀਤ ਕੱਪੜੇ ਸੁਣਾ ਫਿਰ ਉਹਨੂੰ ਮੈਂ ਦੱਸਦਾ ਵੀ ਕਿਹੜੇ ਵਫ਼ਾਦਾਰ ਆ ਕਿਹੜੇ ਜਿਹੜੇ ਉਹਨਾਂ ਵਫ਼ਾਦਾਰ
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਤੁਸੀਂ ਕਲਾਕਾਰ ਹੋ ਕੀ? ਤੁਸੀਂ ਅਦਾਕਾਰ ਹੋ ਕੀ? ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ। ਕਾਲੀ
ਸੁਣ ਕੇ ਦੱਸ ਰਿੱਛ ਕੋਲੋਂ ਪੁੱਤ ਦੀ ਦਰਦ ਕਹਾਣੀ ਸਾਡਾ ਸਰਵਣ ਪੁੱਤ ਕਿੱਥੇ ਮਾਰ ਮੁਕਾਇਆ ਪਾਪੀਆ ਓ ਰਾਜਿਆ ਲੈ ਜਾ ਅਸੀਂ ਨੀ ਪੀਣਾ
ਜੀ ਤਾਂ ਜੀ ਆ ਗਏ ਇੱਕ ਵਾਰੀ ਫਿਰ ਤੋਂ ਜੀ ਗੀਤ ਬੜੇ ਸੋਹਣੇ ਸੋਹਣੇ ਸੁਣਾਏ ਜੀ ਮੈਨੂੰ ਉਮੀਦ ਹੈ ਕਿ ਸੁਣਨ ਵਾਲੇ ਸਰੋਤਿਆਂ ਨੇ ਪੂਰੇ ਆਨੰਦ ਲਿਆ ਹੋਏਗਾ ਗੀਤਾਂ ਦਾ ਤੇ ਹੁਣ ਤੁਸੀਂ ਦੱਸੋ ਜੀ ਕਿਹੜੇ ਜਾਨਵਰ ਵਫ਼ਾਦਾਰ ਜਿਹੜੇ ਤੁਸੀਂ ਗੱਲ ਕੀਤੀ ਤੇ ਕਿਹੜੇ ਬੇਵਫਾ ਉਹ ਬੇਵਹਾ ਵਫ਼ਾਦਾਰ ਨਹੀਂ ਗੱਲ ਕੁਝ ਜਾਨਵਰ ਐਸੇ ਆ ਜਿਹੜੇ ਬੜੇ ਸਿਆਣੇ ਆ ਪੰਛੀ ਕੁਝ ਐਸੇ ਬੜੇ ਸਿਆਣੇ ਜਿਹਨਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਉਦਾਹਰਨ ਆਉਂਦੀ ਆ ਉਹ ਆਉਂਦੀ ਆ ਜਿਹੜੀ ਚਕੋਰ ਚੰਨ ਦੇ ਚਕੋਰ ਦੀ ਜੀ ਹੁਣ ਚੰਨ ਦੇ ਚਕੋਰ ਕਈ ਦੁਨੀਆਂ ਚੰਨ ਚੰਦਰਮੇ ਨੂੰ ਕਹੀ ਜਾਂਦੀ ਚੰਨ ਦੇ ਚਕੋਰ ਜਿਵੇਂ ਚੰਨ ਤੇ ਚਕੋ ਜਿਵੇਂ ਮਛਲੀ ਤੇ ਡੋਰ ਪਤੰਗ ਤੇ ਡੋਰ ਇਹ ਮਤਲਬ ਚੰਨ ਦੇ ਚਕੋਰ ਚੰਨ ਦਾ ਮਤਲਬ ਚਕੋਰ ਦਾ ਘਰ ਵਾਲਾ ਜਿਹੜਾ ਨਰ ਚਾਨਾ ਉਹਨੂੰ ਨਰ ਮਤਲਬ ਚਕੋਰ ਆ ਉਹਨੂੰ ਚਾਨਾ ਦੇ ਆ ਮਦੀਨ ਜਿਹੜੀ ਉਹਨੂੰ ਚਕੋਰ ਆਉਂਦੀ ਚੰਨ ਤੇ ਚਕੋਰ ਦਾ ਪਿਆਰ ਜਿਹੜਾ ਬੜਾ ਮੰਨਿਆ ਪਰਮੰਨਿਆ ਜਿਹੜੀ ਇਮਾਨਦਾਰੀ ਵਾਲੀ ਗੱਲ ਚੰਨ ਨੂੰ ਲੁਕੋ ਲਓ ਤੇ ਚਕੋਰ ਮਰ ਜਾਂਦੀ ਆ ਜੇ ਚਕੋਰ ਨੂੰ ਲੁਕੋ ਲਓ ਤੇ ਚੰਨ ਮਰ ਜਾਂਦਾ ਅੱਛਾ ਚੁੰਝਾ ਮਾਰ ਮਾਰ ਜੇ ਮੰਨ ਲਓ ਤੂੰ ਚਕੋਰ ਨੂੰ ਅੰਦਰ ਬੰਦ ਕਰ ਦਿੱਤਾ ਨਾ ਇਹਦੇ ਖੁੱਡੇ ਦੇ ਤੇ ਚੰਨ ਬਾਹਰ ਰਹਿ ਗਿਆ ਚੰਨ ਨੇ ਉਹਨੂੰ ਤੜਫਣਾ ਪੂਰਾ ਜੀ ਮਾਰ ਮਾਰ ਕੇ ਚੁੰਝਾ ਉਹਨੇ ਖੁੱਡੇ ਨੂੰ ਤੇ ਆਪਣੀ ਚੁੰਝ ਜ਼ਖਮੀ ਕਰ ਲੈਂਦਾ ਉਹ ਅੱਛਾ ਤੇ ਮਰ ਜਾਂਦਾ ਹੀ ਉਹ ਤੇ ਆਂਦੇ ਚੰਨ ਤੇ ਚਕੋਰ ਹੈਗਾ ਸਿਆਣਾ ਵੀ ਕੋਈ ਨੀ ਜ਼ਹਿਰ ਜਿਹੜੀ ਆ ਨਾ ਕੋਈ ਵੀ ਚੀਜ਼ ਜ਼ਹਿਰ ਪਾ ਕੇ ਰੱਖਦੇ ਉਹਨਾਂ ਨੂੰ ਮਿੱਟੀ ਚ ਪਾ ਦੇ ਲੂਣ ਚ ਪਾ ਦੇ ਕਿਸੇ ਚ ਵੀ ਪਾ ਦੇ ਖਾਦੇ ਤੋਂ ਬਗੈਰ ਹੀ ਉਹ ਮੂੰਹ ਨੀ ਲਾਉਂਦੇ ਚੰਨ ਇਹ ਚਕੋਰ ਤੇ ਚੰਨ ਜੀ ਵੀ ਤੂੰ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਰਫ਼ੀ ਚ ਥੋੜੀ ਜੀ ਪਾ ਦੇ ਯਾਰ ਤੇ ਤੂੰ ਉਹਦਾ ਸਿੜ ਦੇ ਵੀ ਖਾ ਲੈਣਗੇ ਨਹੀਂ ਖਾਣ ਤੋਂ ਬਗੈਰ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਚੀਜ਼ ਜ਼ਹਿਰ ਆ ਪਹਿਲਿਆਂ ਸਮਿਆਂ ਦੇ ਵਿੱਚ ਜੇ ਕਿਸੇ ਨੇ ਚੈੱਕ ਕਰਨਾ ਸੀ ਰਾਜੇ ਮਹਾਰਾਜੇ ਨੇ ਵੀ ਇਹ ਖਾਣੇ ਚ ਜ਼ਹਿਰ ਤੇ ਨੀ ਉਹ ਚਕੋਰ ਤੇ ਚੰਨ ਦੇ ਸਾਹਮਣੇ ਰੱਖਦੇ ਜੇ ਤੇ ਚੰਨ ਚਕੋਰ ਖਾ ਲੈਂਦੀ ਸੀ ਉਦੋਂ ਇਹਦਾ ਮਤਲਬ ਵੀ ਇਹਦੇ ਚ ਜ਼ਹਿਰ ਨਹੀਂ ਇਹ ਉਹ ਖਾਂਦੀ ਨਹੀਂ ਸੀ ਇਹਦਾ ਮਤਲਬ ਵੀ ਇਹਦੇ ਚ ਜ਼ਹਿਰ ਹੀ ਅੱਛਾ ਇੰਨਾ ਸਿਆਣਾ ਇਹ ਜਾਨਵਰ ਆ ਪਿਆਰ ਦੀ ਜਿਹੜੀ ਆ ਇਹ ਸ਼ਾਇਰ ਵੀ ਬੜੇ ਇਹਦੇ ਬਾਰੇ ਮਤਲਬ ਪਿਆਰ ਬਾਰੇ ਲਿਖਦੇ ਨੇ ਜਿਹੜਾ ਜਿਵੇਂ ਚੰਨ ਤੇ ਚਕੋਰ ਚੰਨਾ ਚੰਨਾ ਫਲਾਨਾ ਕਈ ਕੁਛ ਕਹਿੰਦੇ ਆ ਦੂਸਰਾ ਕਬੂਤਰ ਤੇ ਕਬੂਤਰੀ ਦਾ ਪਿਆਰ ਇਹ ਵੀ ਐਸਾ ਬੜਾ ਇਮਾਨਦਾਰ ਵਾਲਾ ਬਸ ਕਿਤੇ ਕਿਤੇ ਬੇਈਮਾਨੀ ਕਰ ਵੀ ਜਾਂਦੇ ਐਸੀ ਨੂੰ ਕੋਈ ਗੱਲ ਵੀ ਯਾਨੀ ਓਦਾਂ ਇਹਨਾਂ ਦਾ ਪਿਆਰ ਐਸਾ ਵੀ ਜੇ ਬੱਚੇ ਇਹਨਾਂ ਨੇ ਪਾਲਣੇ ਤੇ ਅੱਧੀ ਵਾਟ ਕਬੂਤਰ ਆਂਡਿਆਂ ਤੇ ਬਹਿੰਦਾ ਤੇ ਅੱਧੀ ਵਾਟ ਕਬੂਤਰੀ। ਇਹ ਮਤਲਬ ਐ ਨਹੀਂ ਮਤਲਬ ਇਹਨਾਂ ਦੇ ਵਿਚ ਵੀ ਬੜਾ ਪਿਆਰ ਇਤਫਾਕ ਆ, ਇਹ ਵੀ ਇਮਾਨਦਾਰੀ ਵਾਲਾ ਪਿਆਰ ਤੇ ਇਹ ਬੰਦਿਆਂ ਵਾਲੇ ਵਾਂਗੂ ਹੀ ਆ, ਬੰਦਿਆਂ ਵਾਂਗੂ ਪਿਆਰ ਮੁਹੱਬਤ ਜੀ ਏਦਾਂ ਗਾ ਵੀ ਦੇ ਜਾਂਦੇ। ਆਹੋ ਨੀ ਮੈਂ ਝੂਠ ਕਿਉਂ ਕਹਿਣਾ, ਇਹ ਬੰਦਿਆਂ ਵਾਲਾ ਹਿਸਾਬ ਵੀ ਆ, ਕਿਤੇ ਵਫ਼ਾਦਾਰ ਵੀ ਕਿਤੇ ਬੇਈਮਾਨ ਵੀ। ਉਹ ਮਤਲਬ ਇਹਨਾਂ ਦਾ ਵੈਸੇ ਚੰਨ ਚਕੋਰ ਤੋਂ ਉੱਪਰ ਕੋਈ ਨੀ ਤੇ ਹੈ ਕਈ ਆ, ਕਈ ਪ੍ਰਜਾਤੀਆਂ ਜਾਣੀ ਮਤਲਬ ਗਿਣਤੀ ਨੀ, ਬੇਈਮਾਨਾਂ ਦੀ ਵੀ ਕੋਈ ਗਿਣਤੀ ਨੀ ਤੇ ਇਮਾਨਦਾਰਾਂ ਦੀ ਕੋਈ ਗਿਣਤੀ ਨੀ, ਜਾਨਵਰਾਂ ਵਿਚ ਵੀ, ਪੰਛੀਆਂ ਵਿਚ ਵੀ, ਇਨਸਾਨਾਂ ਚ ਵੀ, ਸਭ ਸਾਈ। ਇਸ ਕਰਕੇ ਮਤਲਬ ਵੀ ਤੂੰ ਗੱਲ ਉਧਰ ਨੂੰ ਛੇੜ ਲਈ ਆ ਤੇ ਇਨਸਾਨ ਦੇ ਵਿਚ ਵਫ਼ਾਦਾਰੀ ਕਿਹੜੀ ਆ, ਉਹ ਤੋਂ ਮੰਨੀ ਗਈ ਬੰਦੇ ਦੇ ਮਤਲਬ ਸੁਭਾਅ ਨੂੰ, ਬੰਦੇ ਦੀ ਸਮਝ ਨੂੰ, ਬੰਦੇ ਦੀ ਸੋਚਣੀ ਨੂੰ, ਬੰਦੇ ਦੇ ਕਿਰਦਾਰ ਨੂੰ ਸਲਾਮਾਂ ਕਰਦੀ ਦੁਨੀਆ। ਚਿਹਰਿਆਂ ਰੰਗ ਰੂਪ ਸਭ ਹੁਸਨ ਇਹ ਥੋੜੇ ਚਿਰ ਦੇ ਮਹਿਮਾਨ ਹੀ ਹੁੰਦੇ ਆ, ਕਿਉਂਕਿ ਜਵਾਨੀ ਢਲਦੇ ਸਾਰ ਹੀ ਬੰਦੇ ਦੇ ਚਿਹਰੇ ਖੂਬਸੂਰਤ ਜਿਹੜੇ ਨਾ ਉਹ ਖੂਬਸੂਰਤੀਆਂ ਉਹਨਾਂ ਦੀਆਂ ਜਾਂਦੀਆਂ ਲੱਗਦੀਆਂ। ਸਹੀ ਗੱਲ ਹੈ ਜੀ। ਪਹਿਲਾਂ ਗੱਲਾਂ ਬਾਤਾਂ ਤੋਂ ਮੈਨੂੰ ਯਾਦ ਆਇਆ ਨਗਿੰਦਰ ਸਿੰਘ ਜੀ ਹੋਰਾਂ ਦੇ ਸੁਨੇਹੇ ਆਏ ਹੋਣੇ ਆ, ਮੈਨੂੰ ਪਤਾ ਮਗਰੋਂ ਰਹਿੰਦਾ ਰਹਿ ਜਾਂਦਾ ਹੁੰਦਾ, ਇਸ ਕਰਕੇ ਤੂੰ ਪਹਿਲਾਂ ਨਗਿੰਦਰ ਸਿੰਘ ਜੀ ਹੋਰਾਂ ਦਾ ਸੁਨੇਹਾ ਪੜ੍ਹ ਦੇ ਤੇ ਬਾਕੀ ਗੱਲਾਂ ਜਿਹੜੀਆਂ ਉਹ ਬਾਅਦ ਚ ਸੀ। ਲਤਾ ਜੀ ਨਗਿੰਦਰ ਸਿੰਘ ਜੀ ਹੋਰਾਂ ਦਾ ਪਹਿਲਾਂ ਵੋਇਸ ਮੈਸੇਜ ਆਪਾਂ ਸੁਣਦੇ ਆ, ਲਾ ਪੜ੍ਹਦੇ ਮੇਰਾ ਪੋਤਾ। ਹੈਲੋ ਆਉਣ ਦਿਓ ਜੀ। ਹੈਲੋ
ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਭਾਰਾ ਜੀ ਬਿਸਨ ਸਿੰਘ ਜੀ ਅਤੇ ਮਨਦੀਪ ਸਿੰਘ ਢਿੱਲੋਂ ਜੀ ਅਤੇ ਮਲਕੀਤ ਸਿੰਘ ਪ੍ਰਧਾਨ ਜੀ ਅਖੇ ਸੀਸ ਨਵਾ ਕੇ ਮੁੱਗੇ ਵਾਲੇ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।
ਸਤਿ ਸ੍ਰੀ ਅਕਾਲ ਜੀ ਪਿਆਰਿਓ।
ਹਮੇਸ਼ਾ ਹਰਮਨ ਸਟੂਡੀਓ ਦੇ ਪ੍ਰੋਗਰਾਮਾਂ ਨੂੰ ਆਪਣੀ ਯਾਦ ਬਣਾ ਕੇ ਰੱਖਿਆ ਹੋਇਆ ਹੈ।
ਬਹੁਤ ਧੰਨਵਾਦ ਜੀ।
ਕੋਈ ਯਾਦ ਕਰੇ ਜਾਂ ਨਾ ਕਰੇ,
ਪਰ
ਮੈਂ ਆਪਦਾ ਪੋਡਕਾਸਟ ਜਰੂਰ ਸੁਣਦਾ ਰਹਿੰਦਾ। ਸਮਾਂ ਘੱਟ ਮਿਲਦਾ ਮੈਨੂੰ, ਮੈਂ ਫਿਰ ਵੀ ਤੁਹਾਡੇ ਦੀਆਂ ਗੱਲਾਂ ਸੁਣ ਕੇ ਮਨ ਬਚਾ ਲੈਣਾ।
ਬਹੁਤ ਸ਼ੁਕਰੀਆ
ਜੀ। ਸੋਚਿਆ ਸੀ ਮੈਂ ਤੁਹਾਡੇ ਬਾਰੇ ਇੱਕ ਕਵਿਤਾ ਕਹਾਂ
ਜੀ,
ਪਰ ਉਹ ਕਵਿਤਾ ਕਰਕੇ ਡਿਲੀਟ ਕਰਕੇ ਡਿਲੀਟ ਕਰਤੀ ਹੈ। ਇਸ ਵਕਤ ਸਮਾਂ 3:51 ਹੋ ਚੁੱਕੇ ਹਨ।
ਮੈਂ
ਇਹ ਵੀਡੀਓ ਆਪ ਨੂੰ ਭੇਜ ਰਿਹਾ
ਜੀ,
ਹੋ ਸਕਦਾ ਆਪ ਨੂੰ ਚੰਗੀ ਲੱਗੇ।
ਨਹੀਂ ਬਹੁਤ
ਧਾਰਨਾ ਸੁਣ ਲੋ ਜੀ।
ਧਾਰਨਾ
ਦੇ ਵਿਚ ਇਹ ਹੈ, ਹੁਣ ਕਿਸਾਨ ਵਿਚਾਰੇ ਬਾਰਸ਼ਾਂ ਵਿਚ ਬੈਠੇ ਨੇ
ਜੀ,
ਬੱਚੇ ਬੈਠੇ ਨੇ
ਜੀ,
ਠੰਡ ਚੱਲ ਰਹੇ ਨੇ
ਜੀ,
ਪਰ ਗੌਰਮੈਂਟ ਕੱਚ ਤੋਂ ਮੱਚ ਨੀ ਹੋ ਰਹੀ, ਕਿਉਂ ਉਹਨੂੰ ਤਰਸ ਨੀ ਆ ਰਿਹਾ? ਪਰ ਤਰਸ ਕਿਹਨੂੰ ਆਉਂਦਾ? ਆਓ ਤਰਸ ਕਿਉਂ ਨਾ ਸੁਣਿਓ, ਧਿਆਨ ਲਓ। ਉਹਨੂੰ ਡਰ ਕਹਿਦਾ ਜਿਹਦਾ ਰਾਖਾ ਹੈ ਪਰਮਾਤਮਾ,
ਵਾਹਿਗੁਰੂ
ਹੈ ਪਰਮਾਤਮਾ, ਰਾਖਾ ਹੈ ਪਰਮਾਤਮਾ ਪਿਆਰਿਓ। ਉਹਨੂੰ ਡਰ
ਕਹਿਦਾ,
ਡਰ ਕਹਿਦਾ, ਉਹਨੂੰ ਡਰ ਕਹਿਦਾ,
ਉਹਨੂੰ ਡਰ ਕਹਿਦਾ ਜਿਹਦਾ ਰਾਖਾ ਹੈ ਪਰਮਾਤਮਾ,
ਰਾਖਾ
ਪਰਮਾਤਮਾ, ਰਾਖਾ ਹੈ ਪਰਮਾਤਮਾ।
ਜਾ ਤੂੰ ਮੇਰੇ
ਵੱਲ ਹੈ ਤਾਂ ਕਿਆ ਮੋਸ਼ਲਾ,
ਸਭ ਕੁਛ ਤੈਨੂੰ
ਸੌਂਪਿਆ ਮੈਂ ਤੇਰਾ ਬੰਦਾ,
ਰੱਖੇ ਰੱਖਣ ਹਾਰ ਬਾਰਿਆਂ
ਵਾਹਿਗੁਰੂ,
ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ
ਵਾਹਿਗੁਰੂ,
ਜਨਾ ਕੇ ਸੰਗ ਪਵ ਜਲ ਤਾਰਿਆਂ
ਵਾਹਿਗੁਰੂ,
ਤਾਕਤ ਨਿੰਦਕ ਦੁੱਟ ਕੇ ਨਮਾਏ ਬਜ਼ਾਰਿਆਂ
ਵਾਹਿਗੁਰੂ,
ਸਾਹਿਬ ਕੀ ਟੇਕ ਨਾਨਕ ਮੰਨ ਮਾਹੇ,
ਵਾਹਿਗੁਰੂ
ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਪਿਆਰੇ,
ਵਾਹਿਗੁਰੂ
ਪਰਮਾਤਮਾ,
ਉਹਦਾ ਰਾਖਾ ਹੈ ਪਰਮਾਤਮਾ, ਉਹਦਾ
ਡਰ ਕਹਿਦਾ ਜੀ, ਕੋਨੂੰ ਡਰ ਕਾ ਦਾਈ ਦਾ ਰੱਖਾ
ਹੈ ਪਰਮਾਤਮਾ ਪਰਮਾਤਮਾ ਪਰਮਾਤਮਾ
ਪਰਮਾਤਮਾ ਵਾਹਿਗੁਰੂ ਆਓ ਸਾਰੇ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਖਿਮਾ ਦੀ ਜਾਂਚ ਹੋਈਏ ਸਾਰਿਆਂ ਨੂੰ ਫੇਰ ਦੁਬਾਰਾ ਸਤਿ ਸ੍ਰੀ ਅਕਾਲ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਜੀ ਨਿਕਿੰਦਰ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਬਹੁਤ ਧੰਨਵਾਦੀ ਹਾਂ ਕਿ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨਾ ਪਿਆਰ ਮੁਹੱਬਤ ਕਰ ਰਹੇ ਹੋ ਤੇ ਇਸ ਕਰਕੇ ਬਹੁਤ ਹੀ ਤੁਹਾਡੇ ਤਹਿ ਦਿਲ ਤੋਂ ਧੰਨਵਾਦੀ ਵੀ ਹਾਂ ਸ਼ੁਕਰਾਨਾ ਵੀ ਹਾਂ ਕਿ ਤੁਸੀਂ ਸਾਨੂੰ ਇੰਨਾ ਯਾਦ ਕਰਦੇ ਹੋ ਨਗਿੰਦਰ ਸਿੰਘ ਜੀ ਹੋਰਾਂ ਦੀ ਖਾਸੀਅਤ ਇਹ ਆ ਕਿ ਇਹ ਸਾਨੂੰ ਪ੍ਰਦੇਸ਼ਾਂ ਚ ਵੀ ਆ ਕੇ ਇੰਨਾ ਮੁਹੱਬਤ ਪਿਆਰ ਕਰਦੇ ਹੋ ਜਿਹਦਾ ਰਹਿ ਰੱਬ ਦਾ ਨਾਮ ਅਸੀਂ ਸ਼ੁਕਰਾਨਾ ਵੀ ਕਰਦੇ ਇਹਨਾਂ ਦਾ ਵੀ ਇੰਨਾ ਪਿਆਰ ਮੁਹੱਬਤ ਉੱਥੇ ਜਾ ਕੇ ਕੀਤਾ ਨੀ ਸਾਨੂੰ ਗਰੀਬਾਂ ਨੂੰ ਕਿਹਨੇ ਪੁੱਛਣਾ ਸਾਨੂੰ ਤਾਂ ਘਰੋਂ ਵੀ ਆਉਂਦੇ ਆ ਵੀ ਤੁਸੀਂ ਉੜਦੇ ਬਣੋ ਜੀ ਇਥੋਂ ਜੀ ਤੇ ਇਹਨਾਂ ਨੇ ਤਾਂ ਜੀ ਸੁਨੇਹੇ ਵੀ ਭੇਜੇ ਨੇ ਆਪਣੇ ਲਿਖਤੀ ਚ ਆਂਦੇ ਹੰਕਾਰ ਦੇ ਦੀਵੇ ਦੀ ਲੋਪ ਭਾਵ ਰੋਸ਼ਨੀ ਚਾਨਣ ਘੱਟ ਹੋ ਜਾਂਦੀ ਹੈ ਜੀ ਸਹੀ ਗੱਲ ਉਹਨਾਂ ਨੇ ਕਹੀ ਵੀ ਹੰਕਾਰ ਜਿਹੜਾ ਹੁਣ ਜੇ ਸਰਕਾਰਾਂ ਨੂੰ ਹੰਕਾਰ ਹੋ ਜਾਵੇ ਉਹਦੀ ਵੀ ਲੋਪ ਘਟੀ ਜਾਣੀ ਤੇ ਸਭ ਸਰੋਤਿਆਂ ਭਾਈ ਸਟਾਫ ਮੈਂਬਰਾਂ ਸਾਹਿਬਾਨ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਗਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਿਰ ਝੁਕਾ ਕੇ ਤੁਹਾਡੇ ਤੋਂ ਅਸੀਂ ਸਤਿ ਸ੍ਰੀ ਅਕਾਲ ਤੁਹਾਨੂੰ ਬੁਲਾਉਂਦੇ ਹਾਂ ਕਿਉਂਕਿ ਸਾਡਾ ਸਿਰ ਝੁਕਦਾ ਹੀ ਉਹਨਾਂ ਅੱਗੇ ਆ ਜਿਹੜੇ ਰੱਬ ਦੇ ਪਿਆਰੇ ਆ ਇਹ ਰੱਬ ਨੂੰ ਯਾਦ ਕਰਨੇ ਆ ਰੱਬ ਦੀ ਇੱਜ਼ਤ ਮਾਣ ਕਰਨ ਵਾਲੇ ਆ ਤੇ ਉਹਨਾਂ ਅੱਗੇ ਸਾਰੀ ਦੁਨੀਆਂ ਨੇ ਸਿਰ ਝੁਕਾਇਆ ਜਿਹੜੇ ਸਤਿਗੁਰੂ ਨੂੰ ਸਿਰ ਝੁਕਾਉਂਦੇ ਗੁੱਡੀ ਕਹਿੰਦੇ ਚੜ੍ਹਦੀ ਮਲਕੀਤ ਜੀ ਜੀ ਜਿਹਦੀ ਗੁੱਡੀ ਇਕਦਮ ਚੜ੍ਹਦੀ ਹੈ ਉਹ ਦਾਸ ਨੇ ਡਿੱਗਦੀ ਵੀ ਦੇਖੀ ਹੈ ਆਓ ਕੋਸ਼ਿਸ਼ ਕਰੀਏ ਸਮਝਣ ਦੀ ਕਿ ਡਰਾਈਵਰ ਗੱਡੀ ਦੇ ਅੱਗੇ ਚਲਾਉਂਦਾ ਹੈ ਕਦੇ ਬੈਕ ਵੀ ਕਰਦਾ ਉਹਨੂੰ ਗੱਡੀ ਨੂੰ ਇਸ ਤਰ੍ਹਾਂ ਰੱਬ ਜਿਹਦੀ ਗੁੱਡੀ ਚੜ੍ਹਦੀ ਆ ਫਿਰ ਥੱਲੇ ਵੀ ਸੁੱਟਦਾ ਕਿਉਂਕਿ ਉਹ ਮੂਰਖ ਹੰਕਾਰ ਦੇ ਦੀਵੇ ਵਿੱਚ ਤੇਲ ਜ਼ਿਆਦਾ ਪਾ ਪੈਂਦਾ ਇਸ ਕਰਕੇ ਨੀਵੇਂ ਹੋ ਕੇ ਜਪਦੇ ਰਹੋ ਜੀ ਵਾਹਿਗੁਰੂ ਵਾਹਿਗੁਰੂ ਯਬਲਾ ਵਾਹਿਗੁਰੂ ਗਲਤੀ ਕਰਨਾ ਜੀ ਮਾਫ਼ ਨਵਾਣਾ ਦਸ ਮੋਗੇ ਤੋਂ ਸੰਗਤਾਂ ਦੇ ਚਰਨਾ ਯੋਗਾ ਮੋਗਾ ਸੰਗਤਾਂ ਦੇ ਚਰਨਾ ਯੋਗਾ ਬਹੁਤ ਬਹੁਤ ਸ਼ੁਕਰਾਨਾ ਮੋਗਾ ਮੁਹੱਬਤਾਂ ਯੋਗਾ ਮੋਗਾ ਗੁਰੂ ਯੋਗਾ ਮੋਗਾ ਸੰਗਤਾਂ ਯੋਗਾ ਬਹੁਤ ਪਿਆਰਾ ਏ ਮੋਗੇ ਦਾ ਮਤਲਬ ਨਾਮ ਹੈ ਇੱਕ ਮੋਗੇ ਮਿਹਨਤੀ ਲੋਕ ਵੱਸਦੇ ਨੇ ਸਿਦਕੀ ਲੋਕ ਵੱਸਦੇ ਨੇ ਪਰਮਾਤਮਾ ਨੂੰ ਯਾਦ ਕਰਨ ਵਾਲੇ ਵੱਸਦੇ ਨੇ ਕਿਉਂਕਿ ਸਾਡੇ ਲਈ ਤੇ ਇੱਕ ਤੁਸੀਂ ਨਗਿੰਦਰ ਸਿੰਘ ਜੀ ਇੱਕ ਨਹੀਂ ਸਾਡੇ ਲਈ ਸਾਰਾ ਮੋਗਾ ਹੀ ਆ ਇਹ ਕਰਕੇ ਸਾਡੇ ਲਈ ਤੇ ਤੁਸੀਂ ਜੋ ਆ ਉਹੀ ਮੋਗਾ ਜੋ ਮੋਗਾ ਉਹੀ ਤੁਸੀਂ ਹੋ ਇਹ ਕਰਕੇ ਸਾਨੂੰ ਮਾਣ ਆ ਤੁਸੀਂ ਇੰਨਾ ਪਿਆਰ ਮੁਹੱਬਤ ਪ੍ਰਦੇਸ਼ਾਂ ਜੋ ਕਰਦੇ ਹੋ ਸੱਚੇ ਪਾਤਸ਼ਾਹ ਤੁਹਾਡੇ ਪਰਿਵਾਰ ਨੂੰ ਤੁਹਾਡੀਆਂ ਤੰਦਰੁਸਤੀਆਂ ਸਿਹਤਾਂ ਦੀ ਅਰਦਾਸ ਕਰਨੇ ਆ ਇੱਦਾਂ ਹੀ ਪਿਆਰ ਮੁਹੱਬਤ ਬਣਾਈ ਰੱਖੇ ਬਹੁਤ ਸ਼ੁਕਰਾਨਾ ਤੇ ਤੁਹਾਡੇ ਲਈ ਅਸੀਂ ਫਿਰ ਲਾਲ ਚੰਦ ਜਮਲਾ ਜੱਟ ਜਿਵੇਂ ਅੱਗੇ ਵੀ ਲਾਈਦਾ ਹੀ ਆ ਹੁਣ ਵੀ ਅਸੀਂ ਲਾਲ ਚੰਦ ਜਮਲਾ ਜੱਟ ਹੀ ਲਾਵਾਂਗੇ ਮਿਲਕੀ ਤੇ ਓਏ ਆ ਫਿੜੇ ਮੁੰਦਿਆ ਮਾਰਿਆ ਲਾਲ ਚੰਦ ਜਮਲਾ ਜੱਟ ਆ ਨਗਿੰਦਰ ਸਿੰਘ ਜੀ ਹੋਰਾਂ ਲਈ ਲਾ ਲਾ ਅਗਲੇ ਫਿਰ ਸਰੋਤਿਆਂ ਦੇ ਆਪਾਂ ਸਿਨੇਮੇ ਪੜ੍ਹਦੇ ਹਾਂ ਲਾਲ ਚੰਦ ਜਮਲਾ ਜੁੱਟ ਕੇ ਸੁਣਨ ਤੋਂ ਬਾਅਦ
ਵਪਾਰ ਕਰਕੇ ਪਹਿਲਾ ਨਫਾ ਕਮਾਵੀ ਤੇ ਫੇਰ ਕਮੀ ਚੱਲਿਆ ਵਪਾਰੀ ਪੱਲੇ ਬੰਨ ਰੋਕਣਾ ਚੱਲਿਆ ਵਪਾਰੀ ਪੱਲੇ ਬੰਨ ਰੋਕਣਾ ਸਦਾਗਰਾਂ ਨੂੰ ਕੋਈ ਨੀ ਨੌਕਰਾਂ ਸੱਚੀਆਂ ਸਦਾਗਰਾਂ ਨੂੰ ਕੋਈ ਨੀ ਨੌਕਰਾਂ ਤੁਰੀ ਜਾਂਦੇ ਊਠ ਮਾਰੀ ਜਾਨ ਬੌਕੜਾ ਸੱਚਿਆ ਸਦਾਗਰਾ ਨੂੰ ਕੋਈ ਨੀ ਨੌਕਰਾ ਚੱਲਿਆ ਵਪਾਰੀ ਪੱਲੇ ਬੰਨ ਰੋਕਣਾ ਸੱਚਿਆ ਸਦਾਗਰਾ ਨੂੰ ਕੋਈ ਨੀ ਨੌਕਰਾ ਸਾਰੇ ਸਾਧੂ ਭੁੱਖੇ ਮਾਰ ਚੌਕੜਾ ਸੱਚਿਆ ਸਦਾਗਰਾ ਨੂੰ ਕੋਈ ਨੀ ਨੌਕਰਾ ਚੱਲਿਆ ਵਪਾਰੀ ਪੱਲੇ ਬੰਨ ਰੋਕੜਾ ਸੱਚਿਆ ਸਦਾਗਰਾ ਨੂੰ ਕੋਈ ਨੀ ਨੌਕਰਾ ਬੋਲਣੇ ਜਕਾਰੇ ਜਦੋਂ ਜੋਗੀ ਜੋਕੜਾ ਸੱਚਿਆਂ ਸਦਾਗਰਾਂ ਨੂੰ ਕੋਈ ਨੀ ਨੌਕਰਾਂ ਤੁਰਿਆ ਵਪਾਰੀ ਪੱਲੇ ਬੰਨ ਰੋਕਣਾ ਸੱਚਿਆਂ ਸਦਾਗਰਾਂ ਨੂੰ ਕੋਈ ਨੀ ਨੌਕਰਾਂ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 Herschel Street, Brisbane. QLD 4000. Brisbane de education te shopping hub de bilkul vich. For more information call 617-3106.
10-15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਇਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਇਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਇਹ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ ਤਾਂ ਫਿਕਰ ਨਾ ਕਰੋ ਜਨਾਬ ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ ਜਮਾ 9198-152-93-297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ ਕ੍ਰਿਮੀਨਲ ਕੰਜ਼ਿਊਮਰ ਮੈਟ੍ਰੀਮੋਨੀਅਲ ਮੋਟਰ ਐਕਸੀਡੈਂਟ ਡਿਸਪਿਊਟ ਲੀਗਲ ਡਾਕੂਮੈਂਟ ਪ੍ਰਾਪਰਟੀ ਪੇਪਰ ਟ੍ਰੇਡਮਾਰਕ ਸਰਵਿਸਿਜ਼ ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ .com ਜਾਂ ਹਰਮਨ ਰੇਡੀਓ .com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24
ਬੇਟੀ ਚੱਲੀ ਜਿੱਥੇ ਰੱਬ ਚੋਗਰ ਲਾਈ ਸਦਕਾ ਸੂਏਸ ਜਵਾਨੀ ਦਾ ਅੱਜ ਲੱਗੀ ਹੋਣ ਪਰਾਈ ਰਾਜੇ ਦੀ ਬੇਟੀ ਚੱਲੀ ਜੇ ਕੋਟ ਕਬੀਲੇ ਕਾਜਰ ਚਾਇਆ ਫਰਜ ਨਵਾਵਣ ਸਾਰੇ ਸ਼ਗਨ ਮਨਾਉਂਦੇ ਅੱਖੀ ਵੇਖੇ ਚੰਨ ਸੂਰਜ ਤੇ ਤਾਰੇ ਤਾਈਓ ਅੱਜ ਦਰਦੇ ਧਰਤੀ ਦੇ ਖੁਸ਼ੀਆਂ ਵਿੱਚ ਦੇਣ ਵਧਾਈ ਰਾਜੇ ਦੀ ਬੇਟੀ ਚੱਲੀ ਧਰਤੀ ਅਤੇ ਆਕਾਸ਼ ਦੁਆ ਵਿੱਚ ਜੋਤੀ ਜੋਤ ਨਿਆਰੀ ਐਸੀ ਸਤ ਸੰਤੋਖ ਦੀ ਪੁਤਲੀ ਕੁਦਰਤ ਰੂਪ ਸ਼ਿੰਗਾਰੀ ਬਣ ਗਈ ਜੇ ਸਾਧਨ ਸਾਥੀ ਦੀ ਅੱਜ ਛੱਡ ਕੇ ਕੁੱਲ ਲਕਾਈ ਰਾਜੇ ਦੀ ਬੇਟੀ ਚੱਲੀ ਜੇ ਬਾਬਲ ਧਰਮੀ ਰਾਜ ਕੁਮਾਵੇ ਮਾਂ ਜੀ ਦੀ ਦਸਰਾਣੀ ਬਾਬਲ ਧਰਮੀ ਰਾਜ ਕੁਮਾਵੇ ਮਾਂ ਜੀ ਦੀ ਜਸਰਾਣੀ ਛਾਲਾ ਜਿਉਂਦੇ ਰਹਿਣ ਹਮੇਸ਼ਾ ਮੌਜ ਨਾ ਕਰਮਾਣੀ ਤੁਰਦੀ ਕੰਜਕ ਦੇ ਅਸੀਂ ਸਾਂ ਜਲ ਡੋਲੀ ਵਿੱਚ ਪਾਈ ਰਾਜੇ ਦੀ ਬੇਟੀ ਚੱਲੀ ਰਾਜੇ ਦੀ ਬੇਟੀ ਚੱਲੀ ਜਿੱਥੇ ਰੱਬ ਚੋਗਰ ਲਾਈ ਸਦਕਾ ਸੂਏਸ ਜਵਾਨੀ ਦਾ ਅੱਜ ਲੱਗੀ ਹੋਣ ਪਰਾਈ ਰਾਜੇ ਦੀ ਬੇਟੀ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਪਹਾਟੇ ਕੁੱਚੀ ਛੁੱਚੀ ਕਿੱਥੇ ਚੱਲੇ ਹੋ ਕਾਲੇ ਸ਼ੀਸ਼ਿਆਂ ਵਾਲੀ ਤੇ ਉੱਤੋਂ ਤੁਸੀਂ ਕੱਲੇ ਕੱਚ ਪਾ ਕੇ ਕੁੱਚੀ ਸੁੱਚੀ ਕਿੱਥੇ ਚੱਲੇ ਹੋ ਕਾਲੇ ਸ਼ੀਸ਼ਿਆਂ ਵਾਲੀ ਤੇ ਉੱਤੋਂ ਤੁਸੀਂ ਕੱਲੇ ਹੋ
ਨਿਗਾਹ ਸਾਡੇ ਵੱਲ ਮਾਰ ਸਲੋ ਕਰ ਲੈ ਤੇਰੀ ਕਾਰ ਅੱਜ ਤੇਰੇ ਨਾਲ ਤੀਜੀ ਵਾਰੀ ਹੋਇਆ ਮੈਨੂੰ ਪਿਆਰ
ਪਾਈਆਂ ਹਾਈ ਹੀਲਾਂ ਤੇ ਪਾ ਕੇ ਫਿਰਦੇ ਛੱਲੇ ਹੋ
ਬਰੀਕ ਮਾਰੇ ਜਾਣੀਏ ਹਾਓ ਜਿਹੜੇ ਸੀ ਬਿਮਾਰ ਹੋ ਗਏ ਠੀਕ ਮਾਰੇ ਜਾਣੀਏ ਹਾਓ ਲੱਖ ਤੇਰਾ ਤੱਕ ਕੇ ਬਰੀਕ ਮਾਰੇ ਜਾਣੀਏ ਜਿਹੜੇ ਸੀ ਬਿਮਾਰ ਹੋ ਗਏ ਠੀਕ ਮਾਰੇ ਜਾਣੀਏ ਤੈਨੂੰ ਦੇਖ ਕੁੜੀਆਂ ਦੇ ਸਾਰੀ ਨਿਕਲ ਗਏ ਜਾਨੀ ਦੀ ਨਾ ਨਿਕਲ ਗਈ ਠੀਕ ਮਾਰੇ ਜਾਣੀਏ
ਜਿਹੜੇ ਛੇੜਦੇ ਆ ਤੈਨੂੰ ਆਪਾਂ ਰੱਜ ਕੇ ਖੱਲੇ
ਕਦੇ ਉੱਥੇ ਨੀ ਤੂੰ ਕਿਉਂ ਨੀ ਟਿਕਦੀ ਹੋ ਜਾਵੇ ਵੀ ਹੋ ਜਾਵੇ ਵੀ ਤੂੰ ਇੱਕ ਦੀ ਸਾਡੇ ਕੋਲੋਂ ਲੰਘਦੇ ਹੱਥ ਜੋੜ ਕੇ ਵੀ ਤੂੰ ਜਿਹੜੇ ਕਲਾਕਾਰ ਨਾਲ ਫੋਟੋ ਖਿੱਚਦੀ ਕਦੇ ਇੱਥੇ ਕਦੇ ਉੱਥੇ ਨੀ ਤੂੰ ਕਿਉਂ ਨੀ ਟਿਕਦੀ ਹੋ ਜਾਵੇ ਵੀ ਹੋ ਜਾਵੇ ਵੀ ਤੂੰ ਇੱਕ ਦੀ ਸਾਡੇ ਕੋਲੋਂ ਲੰਘਦੇ ਹੱਥ ਜੋੜ ਕੇ ਵੀ ਤੂੰ ਜਿਹੜੇ ਕਲਾਕਾਰ ਨਾਲ ਫੋਟੋ ਖਿੱਚਦੀ ਜਿਹੜੇ ਕਲਾਕਾਰ ਨਾਲ ਫੋਟੋ ਖਿੱਚਦੀ ਤੁਸੀਂ ਫੈਨ ਹੋ ਜਿੰਨਾ ਦੇ ਸਾਡੇ ਪਹਿਰਾ ਥੱਲੇ ਹੋ
ਜਿਹੜਾ ਵਿਅਕਤੀ ਘੋਰ ਨਿਰਾਸ਼ਾ ਵਿੱਚ ਵੀ ਚਾਨਣ ਦਾ ਸੁਪਨਾ ਲੈ ਸਕਦਾ ਹੋਵੇ ਉਹਦੀ ਜ਼ਿੰਦਗੀ ਵਿੱਚ ਕਦੇ ਮੱਸਿਆ ਨਹੀਂ ਆਉਂਦੀ। ਜੇ ਕਿਧਰੇ ਮੱਸਿਆ ਆ ਵੀ ਜਾਵੇ ਉਸ ਰਾਤ ਉਹ ਦੀਵੇ ਬਾਲ ਕੇ ਉਸ ਨੂੰ ਦੀਵਾਲੀ ਬਣਾ ਲੈਂਦਾ ਹੈ। ਜਿਨ੍ਹਾਂ ਦੇ ਅੰਦਰ ਚਾਨਣ ਹੁੰਦਾ ਹੈ ਉਹ ਗਰਜਦੀ ਚਮਕਦੀ ਬਿਜਲੀ ਵਾਂਗ ਕਾਲੇ ਅੰਬਰਾਂ ਉੱਤੇ ਵੀ ਆਪਣੇ ਦਸਤਖਤ ਕਰ ਜਾਂਦੇ ਹਨ। ਜਿਹੜੇ ਪਹਾੜਾਂ ਤੇ ਚੜ੍ਹਦੇ ਹਨ ਉਹ ਪਹਾੜਾਂ ਨੂੰ ਚੜ੍ਹਨ ਦੀ ਦ੍ਰਿਸ਼ਟੀ ਨਾਲ ਵੇਖਦੇ ਹਨ, ਜਦਕਿ ਦੂਸਰੇ ਹਰ ਵੇਲੇ ਤਿਲਕ ਕੇ ਡਿੱਗ ਪੈਣ ਦੇ ਡਰ ਨਾਲ ਸਹਿਮੇ ਰਹਿੰਦੇ ਹਨ। ਕਈ ਵਾਰ ਆਪਣੀ ਸਰੀਰਕ ਸੁਸਤੀ ਕਾਰਨ ਅਸੀਂ ਜ਼ਿੰਦਗੀ ਵਿੱਚ ਆਏ ਮੌਕੇ ਹੱਥੋਂ ਗਵਾ ਦਿੰਦੇ ਹਾਂ ਤੇ ਫਿਰ ਦੂਸਰੇ ਲੋਕਾਂ ਦੇ ਅੱਗੇ ਲੰਘ ਜਾਣ ਨੂੰ ਅਸੀਂ ਸਹਿਣ ਨਹੀਂ ਕਰ ਪਾਉਂਦੇ। ਕਿਸੇ ਨਾਲ ਈਰਖਾ ਕਰਨ ਦੀ ਬਜਾਏ ਜੇ ਅਸੀਂ ਕਿਸੇ ਕਾਮਯਾਬ ਵਿਅਕਤੀ ਦੀ ਪ੍ਰਸ਼ੰਸਾ ਕਰੀਏ ਤਾਂ ਸਾਡੀ ਦ੍ਰਿਸ਼ਟੀ ਵਿਸ਼ਾਲ ਹੁੰਦੀ ਹੈ, ਸਾਡਾ ਹਿਰਦਾ ਉਦਾਰ ਹੁੰਦਾ ਹੈ, ਅਸੀਂ ਖੁਦ ਪ੍ਰਸ਼ੰਸਾ ਯੋਗ ਹੋ ਜਾਂਦੇ ਹਾਂ। ਜਿਸ ਵਿੱਚ ਆਤਮ ਵਿਸ਼ਵਾਸ ਹੁੰਦਾ ਹੈ ਉਹ ਹੀ ਕਿਸੇ ਦੀ ਪ੍ਰਸ਼ੰਸਾ ਕਰ ਸਕਦਾ ਹੈ ਤੇ ਜਿਸ ਵਿੱਚ ਪ੍ਰਸ਼ੰਸਾ ਕਰਨ ਦਾ ਹੁਨਰ ਹੁੰਦਾ ਹੈ ਉਸ ਵਿੱਚ ਮੁਸੀਬਤਾਂ ਸਹਿਣ ਤੇ ਸਮੱਸਿਆਵਾਂ ਹੱਲ ਕਰਨ ਦੀ ਹਿੰਮਤ ਵੀ ਵਧੇਰੇ ਹੁੰਦੀ ਹੈ। ਉਹ ਦੂਜਿਆਂ ਦੀਆਂ ਸਮੱਸਿਆਵਾਂ ਨੂੰ ਵੀ ਹੱਲ ਕਰਨ ਦੀ ਮੌਜ ਮਾਨਣ ਲੱਗ ਪੈਂਦਾ ਹੈ। ਬੱਦਲਾਂ ਤੋਂ ਬਿਨਾਂ ਸਤਰੰਗੀ ਪੀਂਘ ਨਹੀਂ ਬਣਦੀ। ਸਮੱਸਿਆਵਾਂ ਵੀ ਜ਼ਿੰਦਗੀ ਦੀ ਰੌਣਕ ਹੁੰਦੀਆਂ ਹਨ, ਇਹਨਾਂ ਨੂੰ ਖਿੜੇ ਮੱਥੇ ਮਿਲਣਾ ਚਾਹੀਦਾ ਹੈ। ਜਿਹੜੀ ਹੱਲ ਹੋ ਸਕਦੀ ਹੈ ਉਸ ਨੂੰ ਹੱਲ ਕਰ ਲਓ, ਜਿਸ ਦਾ ਕੋਈ ਹੱਲ ਨਹੀਂ ਉਸ ਨੂੰ ਸਵੀਕਾਰ ਕਰ ਲਓ। ਵਿਚਾਰ ਨਰਿੰਦਰ ਸਿੰਘ ਕਪੂਰ, ਆਵਾਜ਼ ਸਰਬਜੀਤ ਸਿੰਘ।
ਅਪੀਲ ਤੇਰੀ ਪਾਉਣੇ ਗੇ ਤਹੀਲ ਤੇ ਖੁਸ਼ੀਆਂ, ਸੁਪਨੇ ਤੇ ਹਕੀਕਤਾਂ, ਵਿਚਾਰ ਤੇ ਤਕਰੀਰਾਂ, ਦੇਸ਼ ਤੇ ਪਰਦੇਸਾਂ, ਇਹ ਸਭ ਨੇ ਇੱਕੋ ਸਿੱਕੇ ਦੇ ਦੋ ਪਹਿਲੂ ਤੇ ਇਹਨਾਂ ਸਭ ਦੇ ਵਿਚਕਾਰ ਇੱਕੋ ਚੀਜ਼ ਸਾਂਝ। ਤੇ ਹੁਣ ਇਹੋ ਸਾਂਝ ਹੋਵੇਗੀ ਸਾਡੇ ਤੇ ਤੁਹਾਡੇ ਵਿਚਕਾਰ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਤੇ। ਸੁਣਦੇ ਰਹੋ ਤੇ ਸਾਂਝ ਪਾਉਂਦੇ ਰਹੋ।
ਛਿਲਕੇ ਦੇਣ ਲਈ ਕਹੇਗਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਉਹ ਕਾਲਜ ਟਾਈਮ ਜਿਹੜੇ ਨਾਲ ਹੁੰਦੇ ਸੀ, ਉਹਨਾਂ ਨਾਲ ਹੜ ਤੇ ਸਿਆਲ ਹੁੰਦੇ ਸੀ। ਕੰਮਾਂ ਕਾਰਾਂ ਉੱਤੇ ਹੋ ਕੇ ਸੱਟ ਬੜੇ ਨੇ, ਕੁਝ ਕਿਵੇ ਆਹੇ ਕੁਝ ਹਜੇ ਛੜੇ ਨੇ। ਪੂਰਾ ਫਰਜ਼ ਨਿਭਾਈ ਜਾਂਦੇ ਆ, ਉਹ ਯਾਰਾਂ ਦੇ ਰੇ ਅੱਜ ਪੈਗ ਲਾਈ ਜਾਂਦੇ ਆ, ਬੋਲੀ ਉੱਤੇ ਬੋਲੀ ਜੱਟਾਂ ਪਾਈ ਜਾਂਦੇ ਆ। ਰੋਟ ਨੂਟ ਮਾਰਨੇ ਨੂੰ ਲੱਭਦੇ ਨਹੀਂ, ਜਿੰਦ ਜਾਨ ਯਾਰੀ ਨਵੇਂ ਲਾਈ ਜਾਂਦੇ ਆ, ਉਹ ਯਾਰਾਂ ਦੇ ਰੇ ਅੱਜ ਪੈਗ ਲਾਈ ਜਾਂਦੇ ਆ, ਬੋਲੀ ਉੱਤੇ ਬੋਲੀ ਜੱਟਾਂ ਪਾਈ ਜਾਂਦੇ ਆ। ਰੋਟ ਨੂਟ ਮਾਰਨੇ ਨੂੰ ਲੱਭਦੇ ਨਹੀਂ, ਜਿੰਦ ਜਾਨ ਯਾਰੀ ਨਵੇਂ ਲਾਈ ਜਾਂਦੇ ਆ।
ਤੂੰ ਨਾ ਕੋਈ ਸੈੱਟ ਕਰੀ ਕੰਮ
ਮੈਂ ਤਾਂ ਜੀ ਕੋਸ਼ਿਸ਼ ਇਹ ਕਰ ਰਿਹਾ ਸੀ ਕਿ ਆਪਣਾ ਜਿਹੜਾ ਛੇਤੀ ਹੀ ਜਿਹੜਾ ਉਹ ਸੈੱਟ ਹੋ ਜਾਵੇ ਕੰਮ, ਤੇ ਮੇਰੇ ਹਿਸਾਬ ਨਾਲ ਤੇ ਏਦਾਂ ਹੀ ਮੈਂ ਲੱਗਾ ਸੀ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਿਆ।
ਉਹ ਯਾਰ ਲੇਟ ਬਸੇੜੀ ਤੂੰ ਰਹਿਣਾ, ਮੈਨੂੰ ਮੈਂ ਕਿੰਨੀ ਵਾਰ ਕਿਹਾ ਵੀ ਥੋੜਾ ਧਿਆਨ ਕੋਈ ਧਿਆਨ ਰੱਖਿਆ ਕਰ ਬੱਬਰ ਸ਼ੇਰਾ, ਇਧਰ ਜ਼ੋਰ ਲੱਗਾ ਪਿਆ ਤੇ ਤੂੰ ਇਧਰ ਤਾਰਾਂ ਹਿਲਾਈ ਫਿਰਦਾ। ਪਤਾ ਜੀ ਪ੍ਰੋਗਰਾਮ ਦੇ ਵਿਚ ਆਪਣੇ ਸਰੋਤੇ ਜਿਹੜੇ ਸ਼ਾਮਲ ਹੋਏ ਨੇ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਪਾਉਂਦੇ ਹਾਂ। ਸਨੀ ਭਾਜੀ ਸਾਨੂੰ ਇਟਲੀ ਤੋਂ ਜੁਆਇਨ ਕਰ ਗਏ ਨੇ।
ਉਹ ਬਲ ਹਰੀ ਹਰੀ ਆਇਆ ਓਏ ਵਾਹ ਹਨੀ ਹਨੀ ਮੇਰਾ ਯਾਰ ਕੁੜੇ ਵਾਹ ਹਨੀ ਹਨੀ ਵਾਹ ਹਨੀ। ਕਹਿੰਦੇ ਜੀ ਗੁੱਡ ਮਾਰਨਿੰਗ ਮਨਦੀਪੀਰ ਜੀ, ਸਤਿ ਸ੍ਰੀ ਅਕਾਲ ਭਾਜੀ ਗੁੱਡ ਮਾਰਨਿੰਗ, ਤੇ ਤਾਇਆ ਜੀ ਨੂੰ ਟੀਟੂ ਸਾਹਿਬ ਨੂੰ ਸਤਿ ਸ੍ਰੀ ਅਕਾਲ। ਉਹ ਸਾਡੇ ਵੱਲੋਂ ਵੀ ਦੋਵੇਂ ਅਸੀਂ ਜੁੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਹਨੀ ਸਾਹਿਬ। ਤਾਇਆ ਜੀ ਕਹਿੰਦੇ ਸਾਰੇ ਤੁਸੀਂ ਕਿੱਦਾਂ ਠੀਕ ਹੋ? ਅਸੀਂ ਨਜ਼ਮਾਂ ਜੈਕਾਰ ਹਨੀ ਸਾਹਿਬ, ਤੁਸੀਂ ਆਪਣਾ ਸੁਣਾਓ ਕਿੱਦਾਂ ਹੋ ਰਿਹਾ ਬੇਟਾ? ਬਾਕੀ ਕਹਿੰਦੇ ਹਾਲ ਚਾਲ ਕਹਿੰਦਾ ਪਿੰਡ ਦੀ ਕੋਈ ਗੱਲਬਾਤ ਸੁਣਾ ਦਿਓ ਤਾਇਆ ਜੀ, ਕੋਈ ਜਵਾਨੀ ਵੇਲੇ ਦੀ
ਜਵਾਨੀ ਤੇਰਾ ਤੁਹਾਨੂੰ ਪਤਾ ਹੀ ਆ, ਜਵਾਨੀ ਦੇ ਵਿਚ ਖੇਡਾਂ ਖੇਡਣੀਆਂ ਭਲਵਾਨੀ ਕਰਨੀ ਬਹੁ ਵੀ ਉਹਦਾ ਚਾਰੇ ਮਲਕੀਦਰ ਕੇ ਬਹੁਤ ਅਸਰੇ ਅਸਰੇ ਜਵਾਨੀ ਜਿਹੜੀ ਉਹ ਚੀਜ਼ ਹਣੀ ਸਾਹਿਬ ਐਸੀ ਆ ਬੰਦੇ ਦੀ ਜਿਹੜੀ ਨਾ ਧੁੰਮ ਪਾਈ ਜਾਂਦੀ ਆ ਆਲੇ ਦੁਆਲੇ। ਬੱਤੀਆਂ ਪਿੰਡਾਂ ਦੇ ਵਿਚ ਗੱਲ ਉੜ ਗਈ ਭਲਵਾਨ ਬੜਾ ਤਗੜਾ, ਘੁਲਦੇ ਸੀ ਤੁਸੀਂ ਭਲਵਾਨ ਘੁਲਦੇ ਹੁੰਦੇ ਆ ਹੋਰ ਗਰਾਰੇ ਕਰਦੇ ਆ। ਮੈਂ ਗੁਲਜ਼ਾਰੀ ਸਰਵਣ ਸੀ ਤਿੰਨ ਪਹਿਲਵਾਨ ਤਾਸ਼ਪੁਰ ਦੇ ਬੜੇ ਚੋਟੀ ਦੇ, ਤੇ ਮੈਨੂੰ ਚਰਨਾ ਹੀ ਆ ਕਰਾਂਦਾ ਵੀ ਤੂੰ ਇਹ ਵੀ ਤਗੜਾ ਸੀ ਉਦੋਂ ਯਾਨ ਇਹ ਚ ਵੀ ਚੰਗੀ ਸੀ ਕਿ ਹੰਕਾਰ ਆ ਗਿਆ ਹੰਕਾਰ ਜਿਹੜਾ ਮੋਦੀਆਂ ਨੂੰ ਬੰਦਿਆਂ ਨੂੰ ਛੱਡ ਲੈਂਦਾ ਥੱਲੇ। ਮੈਂ ਕਿਹਾ ਚਰਨਿਆ ਵੀ ਤੂੰ ਨਾ ਪੰਗਾ ਲੈ, ਚਰਨਾ ਦਾ ਵੀ ਮੈਂ ਤੇਰਾ ਦੇਣਾ ਹੀ ਦੇਣਾ ਕੀ ਆ ਵੀ ਜੇ ਮੈਂ ਤੇ ਤੂੰ ਖੇਤਰ ਖਾ ਦੇ ਨਾ ਮੋੜੋ।
ਅੱਛਾ
ਤੂੰ ਆ ਮਰਨਾ ਕੋਲ, ਮੈਂ ਕਿਹਾ ਵੀ ਤੂੰ ਹਟ ਜਾ ਜਾਂਦੇ ਹਟ ਜਾ ਹਟੇ ਨਾ ਤੇ ਉਹ ਜਿਹੜੀ ਖਿੰਝ ਹੁੰਦੀ ਪੈਂਦਾ ਆਪਣੇ
ਜੀ
ਇਹਨੇ ਜੋਤੀ ਨੂੰ ਬੋਲਦਾ ਕਹਿੰਦਾ ਵੀ ਮੇਰੇ ਨਾਲ ਬਿਸ਼ਨ ਸਿਉਂ ਲੜੂ, ਮੈਂ ਉਹਦਾ ਟਾਲ ਮਟੋਲੇ ਕਰਨਾ। ਮੈਂ ਕਿਹਾ ਵੀ ਪਿੰਡ ਦੇ ਨਿਆਣੇ ਮੁੰਡਿਆਂ ਨਾਲ ਆਪਾਂ ਕੀ ਘੁਲਣਾ
ਜੀ,
ਮੇਰਾ ਇਰਾਦਾ ਸੀ ਇਧਰ ਸੀ ਇਧਰ ਕੀ ਮਾਰਾ ਬਿਸ਼ਨਪੁਰ ਦਾ ਬੜਾ ਤਗੜਾ ਜੀ ਜੀ। ਮੈਂ ਸੋਚਦਾ ਸੀ ਉਹਦੇ ਮੈਂ ਯਾਨੀ ਉੜਦਾ ਵਾਲਾ ਪਰ ਉਹਦੇ ਕਰਨੇ ਪਰਨਾ ਕਹਿੰਦਾ ਵੀ ਮਿਲਣਾ ਜਾਂ ਮੈਂ ਕਿਹਾ ਵੀ ਤੂੰ ਵੀ ਮੈਂ ਦੋਵੇਂ ਹੀ ਚਿੱਤ ਕਰ ਦੇਣੇ ਆ। ਮੈਂ ਕਿਹਾ ਤੈਨੂੰ ਤਾਂ ਮੈਂ ਸਿੱਟੀ ਬੜੀ ਛੇਤੀ ਲੈਣਾ। ਇਹ ਜਦੋਂ ਆ ਗਿਆ ਨਾ ਮੈਂ ਫਿਰ ਕਿਹਾ ਹੁਣ ਮੈਂ ਇਹਨੂੰ ਐਸਾ ਸਭ ਸਿਖਾਊ ਮਗਰੋਂ ਮਾਂ ਦੇ ਵਿੱਚ ਨਹੀਂ ਕਹੂਗਾ ਵੀ ਮੈਨੂੰ ਮੈਂ ਘੋਲਣਾ ਇਹਦਾ ਮੈਂ ਮੂੰਹ ਮਿੱਟੀ ਚ ਦੇ ਕੇ ਨਾ ਇੱਦਾਂ ਛਤਰ ਮੁਰਗ ਹਿਲਦਾ ਇੱਦਾਂ ਹਿੱਲੇ ਕਿਤੇ ਮੈਨੂੰ ਕੱਢ ਲਾ ਹੁਣ। ਮੈਂ ਕਿਹਾ ਹੁਣ ਘੂਏ ਵਾਂਗੂ ਮਿੱਟੀ ਚ ਹੀ ਰੱਖੂ ਹੁਣ ਮੈਂ ਤੈਨੂੰ। ਉਹ ਪਿੰਡ ਦਿਆਂ ਨੇ ਫੜ ਫੁੜ ਕੇ ਆ ਦੇ ਛੱਡ ਦਿਓ ਛੱਡ ਦੇ ਛੱਡ ਦਿਓ ਛੱਡ ਦੇ ਮਰਜੂ ਮਰਜੂ ਮਰਜੂ। ਮੈਂ ਕਿਹਾ ਮਰਜੂ ਮਰਜੂ ਜਾਂ ਮਾਰਨਾ ਜਾਂ ਮਰਜਾਂ ਜੀ ਯਾਨ ਯਾਨ ਨਹੀਂ ਹੁੰਦੀ ਹੈ ਜਵਾਨੀ ਚ ਕਿਹੜਾ ਬੰਦਾ ਸੋਚਦਾ ਮਰਾਂਗੇ ਮਾਰਾਂਗੇ ਦੋਵਾਂ ਦਾ ਚੱਕ ਫਟੇ ਦਿਆਂਗੇ। ਮਗਰੋਂ ਅੱਜ ਵੀ ਤੂੰ ਜਾ ਕੇ ਵੇਖ ਲਈ ਚਰਨੇ ਨੂੰ ਚਰਨਾ ਨੀਵੀਂ ਪਾ ਜਾਂਦਾ ਮੈਨੂੰ ਵੇਖ ਕੇ।
ਅੱਛਾ
ਉਹ ਜਵਾਨੀ ਵੇਲੇ ਦੀਆਂ ਜਿਹੜੀਆਂ ਬਲਾਉਂਦੀਆਂ ਹਲੇ ਤੱਕ ਤੁਸੀਂ ਬੋਲੀ ਉਹ ਬੋਲੋ
ਵਾਹ ਜੀ ਵਾਹ।
ਹਾਂਜੀ ਪਹਿਲੀਆਂ ਗੱਲਾਂ ਪਹਿਲੀਆਂ ਹੁੰਦੀਆਂ ਸੀ, ਦੂਜੀਆਂ ਤੇ ਫਿਰ ਬਹੁਤ ਦੂਜੀਆਂ ਹੁੰਦੀਆਂ।
ਬਾਕੀ ਕਹਿੰਦੇ ਮਨਦੀਪ ਜੀ ਅੱਜ ਗਾਣਾ ਸੁਣਾ ਦਿਓ ਕਮਲ ਗਰੇਵਾਲ ਦਾ ਨਵਾਂ।
ਕਮਲ ਗਰੇਵਾਲ ਇਹ ਵੀ ਕਹਿੰਦਾ ਕਮਲਾ ਮੁੰਡਾ
ਜੀ
ਕਹਿੰਦੀਆਂ ਵੀ ਕਿਆ ਸਰਤਾਂ ਕਹਿੰਦੀ
ਜੀ। ਤੇ ਲਓ ਤਾਇਆ ਜੀ ਅੱਗੇ ਪ੍ਰੋਗਰਾਮ ਦੇ ਵਿਚ ਆਪਣੇ ਪਿਆਰੇ ਸਰੋਤੇ ਪਹੁੰਚੇ ਨੇ ਜਤਿੰਦਰ ਸਿੰਘ ਭੰਗੂ ਸਾਹਿਬ।
ਬਹੁਤ ਹੀ ਪਿਆਰੇ ਬਹੁਤ ਹੀ ਪਿਆਰੇ ਇਹ ਪਿਆਰਾ ਭੰਗੂਆ ਕੁੜੇ ਹਾਂਜੀ ਇਹ ਭੰਗੂ ਨੇ ਵੀ ਭੰਗੜਾ ਪਾ ਕਹਿੰਦੇ ਤੁਸੀਂ ਵੀ ਭੰਗੜਾ ਪਾਉਂਦੇ ਰਹੇ ਕਹਿੰਦੇ ਕੌਣ ਕਹਿੰਦੇ ਆ ਕਹਿੰਦੇ ਵੀ ਕਹਿੰਦੀਆਂ ਵੀ ਤਾਇਆ ਜੀ ਬੁੜੀਆਂ ਵੀ ਕਹੀਆਂ ਨੇ ਕਿਹਾ ਕਹਿੰਦੀਆਂ ਤੇਰਾ ਤਾਇਆ ਭੰਗੜਾ ਬੜਾ ਪਾਉਂਦਾ ਰਿਹਾ ਅੱਛਾ ਹਾਂਜੀ ਉਹਨਾਂ ਵੇਖਿਆ ਉਹ ਪਾਉਂਦਾ ਕਿਤੇ ਕਿਤੇ ਇਹਨੂੰ ਥਾਈਲੈਂਡ ਪਾ ਗਿਆ ਪੈਂਡੀ ਪਾਉਂਦਾ ਰਿਹਾ ਭੰਗੜਾ ਤੇ ਪੁੱਤ ਮੈਂ ਹੀ ਪਾ ਗਿਆ ਜਿਹੜਾ ਮੇਰੇ ਤੋਂ ਚੰਗਾ ਮਗਰੋਂ ਪਾਇਆ ਕਹਿੰਦੇ ਪੰਮੀ ਬਾਈ ਵੀ ਤੁਰੇ ਹੀ ਰਹਿੰਦਾ ਭੰਗੜਾ ਪਹਿਲਾਂ ਮੈਂ ਪਾਇਆ ਹੀ ਬਰੂਆ
ਜੀ
ਮੇਰੇ ਹਟੈਪ ਵੇਖ ਕੇ ਨਾ ਕਈਆਂ ਨੂੰ ਗਸ਼ੀ ਪੈ ਜਾਂਦੀ
ਗਸ਼ੀ ਪੈ ਆਹ ਦੇਖ ਲਾ ਪਾਲਾ ਕੀ ਕਹਿੰਦਾ
ਕਿਹੜਾ ਪਾਲਾ ਬੈਂਸ ਹਰੀਆ ਉਹ ਪੁੱਤ ਅੱਜ ਆਈਏ ਤੂੰ ਹਰੀਆ ਤਾਜੀ ਕਹਿੰਦੇ ਸੁਖਪ੍ਰੀਤ ਵੀ ਦੇਖਦੀ ਹੁੰਦੀ ਸੀ ਤੁਹਾਡਾ ਕੋਲ ਭੰਗੜਾ ਵੀ ਦੱਸਿਓ ਨਾਲੇ ਮੈਂ ਤੇਰੇ ਰੱਖ ਦੇਣੀ ਆ ਮੈਂ ਦੂਰ ਬੜਾ ਕਿਉਂ ਮੇਰੇ ਕਹਿ ਰੱਖ ਦੇਣੀ ਆ ਪੁੱਛਣਾ ਹੋਵੇ ਮੈਂ ਜਵਾਨੀ ਦੀਆਂ ਗੱਲਾਂ ਕਰਦਾ ਤੇ ਇਹ ਉਦੋਂ ਲੋਲੀ ਦਾ ਵਿਆਹ ਛੱਡ ਲੋਲੀ ਮੇਲਾ ਦਾ ਜੰਮਿਆ ਵੀ ਨੀ ਹੋਣਾ ਨਾ ਜੰਮਿਆ ਦਿਖਾਉ ਪਰ ਉਹਨੂੰ ਦਿਖਿਆ ਨੀ ਉਦੋਂ ਨਿਆਣਾ ਸੀ ਬਾਲਾ ਉਦੋਂ ਤੇ ਮੈਨੂੰ ਲੱਗਦਾ ਵੀ ਬੋਤਲ ਚ ਦੁੱਧ ਪੀਂਦਾ ਸੀਗਾ ਉਹਦੀਆਂ ਗੱਲਾਂ ਕਰਨਾ ਮੈਂ ਬੋਤਲ ਚ ਦੁੱਧ ਪੀਂਦਾ ਤੇ ਬੜੇ ਪੁਰਾਣੀ ਗੱਲ ਆ ਆਪਣੇ ਪਾ ਲਾ ਜਦੋਂ ਮੈਂ ਘੁਲਦਾ ਰਿਹਾ ਉਹ ਜਵਾਨੀ ਯਾਰ ਲੋਲੀ ਹੁਣੀ ਹਾਲੇ ਕੱਲ ਵਿਆਹ ਕਰਦੇ ਫਿਰਦੇ ਆ ਪਰਸੋਂ ਨਿਆਣੇ ਹੁੰਦੇ ਫਿਰਦੇ ਆ ਅੱਜ ਇਹ ਸਰਪੰਚ ਬਣਦੇ ਫਿਰਦੇ ਆ ਇਹ ਤੇ ਜਿਹੜੀਆਂ ਗੱਲਾਂ ਹੁਣ ਦੀਆਂ ਅਜਾਲਾ ਅੱਜ ਹੁਣ ਇਸੇ ਵੇਲੇ ਨਾਟਕ ਕੋਲ ਹੁੰਦਾ ਉਹ ਨਾਟਕ ਅੱਜ ਕੱਲ ਅਜਾਲਾ ਇਹ ਪਹਿਲੀਆਂ ਜਿਹੜੀਆਂ ਗੱਲਾਂ ਇਹਨੂੰ ਹੁਕਮਰੀਤ ਨੂੰ ਬੜਾ ਪਤਾ
ਜੀ
ਉਹਦਾ ਆਲੇ ਦੁਆਲੇ ਦੱਸ ਦਿੰਦੇ ਵੀ ਇੰਨਾ ਕੋਲਦਾ ਵੀ ਰਿਹਾ ਭੰਗੜੇ ਵੀ ਪਾਉਂਦੇ ਦੇਖੋ ਕੰਮ ਕੋਈ ਨੀ ਛੱਡੇ
ਜੀ
ਜਵਾਨ ਵੀ ਹੋ ਗਏ ਜੇ ਤੁਸੀਂ ਮਤਲਬ ਕੋਈ ਸ਼ੌਂਕ ਪੂਰੇ ਕੀਤੇ ਹੀ ਨੀ ਉਹ ਕੰਮ ਐਸੇ ਕੀਤੇ ਹੀ ਨੀ ਬਈ ਜਵਾਨੀ ਨੀ ਫਿਰ ਬਸ ਉਹਦਾ ਬੂਟਾ ਸਾਰੀ ਆ ਕੰਮ ਪਿਆ ਜਵਾਨੀ ਤੇ 15 ਪਿੰਡਾਂ ਚ ਬੰਦੇ ਨੂੰ ਲੱਗ ਜਾਵੇ ਪਤਾ ਵੀ ਬੰਦਾ ਜਵਾਨ ਹੋ ਗਿਆ ਬੱਤੀ ਨੀ ਤੁਹਾਡੇ ਮੈਂ ਆਪਦੀ ਗੱਲ ਕਰਦਾ ਮੇਰੇ ਤੇ ਬੱਤੀ ਦੇ ਵੀ ਛੱਤੀ ਸੀ ਤੇ ਮੈਂ ਫਿਰ ਬੱਤੀ ਤਾਂ ਸੀ ਜਾਣਾ ਬੱਤੀ ਕੀ ਦੰਦ ਮੈਂ ਤੇਰੇ ਕੱਢ ਲੈਣੇ ਆ ਫਿਰ ਜੇ ਤੂੰ ਚੁੱਪ ਨਾ ਕੀਤਾ ਮੈਂ ਆਹਨਾ ਪਿੰਡ ਸਾਰਾ ਦੰਦਾਂ ਨੂੰ ਰੋਈ ਕਹਿੰਦਾ ਰੋਂਦਾ ਦੰਦਾਂ ਨੂੰ ਮਿਲ ਗਈ ਇਹਦਾ ਇਹਨੇ ਮੇਰੇ ਹੱਥੋਂ ਮਰ ਜਾਣਾ ਪੰਗੂ ਸਾਹਿਬ ਕਹਿੰਦੇ ਨੇ ਜੈ ਜਵਾਨ ਜੈ ਕਿਸਾਨ ਆ ਜੈ ਜਵਾਨ ਜੈ ਕਿਸਾਨ ਵਾਹ ਪੰਗੂ ਰਾਜੀ ਕਹਿੰਦੇ ਮਨਦੀਪ ਜੀ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੰਗਲ ਸਾਹਿਬ ਕਹਿੰਦੇ ਜੀ ਹੋਰ ਠੀਕ ਠਾਕ ਹੋ ਜੀ ਮੈਂ ਤਾਂ ਠੀਕ ਆ ਜੀ ਅਸੀਂ ਵੀ ਠੀਕ ਆ ਪੰਗੂ ਸਾਹਿਬ ਅਸੀਂ ਵੀ ਔਰ ਰਹਿਣਾ ਕਹਿੰਦੇ ਜੀ ਕੰਮ ਤੇ ਆ ਜੀ ਅਸੀਂ ਵੀ ਕੰਮ ਤੇ ਆ ਸਾਡਾ ਹੁਣ ਕੰਮ ਹੀ ਬੋਲਣ ਦਾ ਤੇ ਸਾਡੇ ਪਾਸ ਦਾ ਤੇ ਅਸੀਂ ਵੀ ਕੰਮ ਦੇ ਆਈਆਂ ਨਾ ਹੁਣ ਹਾਂ ਇਹ ਤਾਂ ਹੈ ਕਹਿੰਦੇ ਬਾਕੀ ਡਰਾਈਵਿੰਗ ਕਰਦੇ ਪਏ ਡਰਾਈਵਿੰਗ ਦਾ ਬੈਸਟ ਆਕੂਪੇਸ਼ਨ ਇਹ ਬੜਾ ਕੰਮ ਚੰਗਾ ਪੰਗੂ ਸਾਹਿਬ ਭੰਗੜਾ ਤੇ ਛੱਡਦਾ ਇਹ ਨਾ ਛੱਡਿਓ ਇਹ ਡਰਾਈਵਿੰਗ ਨੇ ਤੁਹਾਡੀ ਜਿਹੜੀ ਨਾ ਜ਼ਿੰਦਗੀ ਬਣਾਉਣੀ ਕਹਿੰਦੇ ਵੀ ਕੋਈ ਆਕੂਪੇਸ਼ਨ ਜਿਹੜਾ ਰੋਟੀ ਹੋਊਗਾ ਇਹ ਉਹ ਆਕੂਪੇਸ਼ਨ ਹੈ ਜਿਹੜਾ ਸਰਦਾਰੀ ਕੰਮ ਕਰਾਉਂਦਾ
ਜੀ ਤੇ ਗਾਣਾ ਅੱਜ ਸੁਰਜੀਤ ਭੁੱਲਰ ਦਾ ਸੁਣਨਾ ਚਾਹੁੰਦੇ ਨੇ ਕਹਿੰਦੇ ਜੀ ਕਿਤਾਬ ਸੁਣਾ ਦਿਓ ਜੀ
ਕਿਤਾਬ ਪੰਗੂ ਸਾਹਿਬ ਆਪਾਂ ਬੜੀ ਕਰਦੇ ਜੀ ਕਿਤਾਬਾਂ ਗੀਤ ਨਾ ਸੁਣੋ ਸਾਡੇ ਤੋਂ ਅਸੀਂ ਕਿਤਾਬਾਂ ਵਾਲੇ ਬੰਦਿਆਂ ਨੂੰ ਥੋੜੇ ਦੂਰ ਰਹਿੰਦੇ ਹਾਂ ਕਿਤਾਬਾਂ ਪਾਣ ਜਦਰੀ ਚ ਲਾਗ ਵਾਲੇ ਬੰਦਾ ਠੱਗ ਲੈਂਦੇ ਛੇਤੀ ਅਸੀਂ ਭੋਲੇ ਪੰਛੀ ਅਸੀਂ ਕੋ ਗਿਆਨ ਵਾਨ ਗਿਆ ਨੀ ਫੇਰ ਤੂੰ ਕਿਤਾਬਾਂ ਵਾਲੇ ਸੁਣਨੇ ਤੇ ਵੈਸੇ ਗਾ ਕੇ
ਸੁਰਜੀਤ ਭੁੱਲਰ ਨੇ
ਪਿਆਰ ਮੁਹੱਬਤ ਹੋਣਾ ਕਿਤਾਬ ਦੇ ਵਿੱਚ ਉਹਨਾਂ ਲਾ ਲਈ ਨਾ
ਲਫ਼ ਦੇ ਲੈਂਦੇ ਆ ਗਾਣੇ ਇਹਨਾਂ ਨੂੰ ਬੜੇ ਪਸੰਦ ਆਏ ਸੀ ਜਤਿੰਦਰ ਸਿੰਘ ਪੰਗੂ ਸਾਹਿਬ ਨੂੰ ਜਿਹੜੇ ਮੈਂ ਪਲੇ ਕੀਤੇ ਤਾ ਜੀ ਵਿੱਚ ਆਪਾਂ ਸੁਣਿਆ
ਚੰਗੀ ਗੱਲ ਆ
ਬਹੁਤ ਸ਼ੁਕਰੀਆ ਪੰਗੂ ਸਾਹਿਬ ਤੁਹਾਨੂੰ ਪਸੰਦ ਆਏ ਗੀਤ ਇੱਧਰ ਪ੍ਰੀਤ ਭਾਜੀ ਵੀ ਬੜੇ ਚਿਰ ਬਾਅਦ ਹੀ ਆਏ ਨੇ
ਉਹ ਵਾਲਾ ਪ੍ਰੀਤ ਹੈ ਪ੍ਰੀਤ ਜਹਾਂ ਕੀ ਰੀਤ ਵਾਲਾ ਪ੍ਰੀਤ
ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਓ ਪ੍ਰੀਤ। ਕਹਿੰਦੇ ਜੀ ਕੀ ਹਾਲ ਚਾਲ ਨੇ ਬਿਸ਼ਨ ਪ੍ਰੀਤ ਉਦੋਕੇ ਜੀ। ਬਿਸ਼ਨ ਪ੍ਰੀਤ ਨਵੀਂ ਨਾਮ, ਕੋਈ ਮੋਹਰੇ ਹੁੱਕ ਬਿਸ਼ਨ ਲਾ ਦਿੰਦਾ, ਕੋਈ ਮਗਰ ਬਿਸ਼ਨ ਪ੍ਰੀਤ ਲਾ ਦਿੰਦਾ। ਉਹ ਤੁਹਾਂ ਮੇਰੇ ਨਾਂ ਦਾ ਹੀ ਲੂਹ ਕੱਢੇ ਤੁਰੇ ਹੋਣੇ। ਸੁਖਪ੍ਰੀਤ ਨੂੰ ਤਾਂ ਜੀ ਟੁਕੜੇ ਟੁਕੜੇ ਕਰਕੇ ਇਹਨਾਂ ਨੇ ਤੁਹਾਡੇ ਨਾਮ ਲਾ ਤਾ ਜੀ। ਹਟਿਆ ਤੂੰ ਵੀ ਹਟ ਜਾ, ਉਹ ਹਟ ਜਾਣਾ। ਹਟਿਆ ਦਾ ਇਲਾਜ ਮਰ ਤੂੰ ਹੈਗਾ ਪੋਤਾ। ਬਾਕੀ ਹੋਰ ਕਿੱਦਾਂ ਚੱਲਦੀ ਸਰਪੰਚ ਜੀ ਤੁਹਾਡੀ? ਸਾਡੀ ਕਹਿੰਦੀ ਸਰਪੰਚ ਜੀ, ਸਰਪੰਚ ਜੀ ਸੁਖਪ੍ਰੀਤ ਦੀ ਬਹੁਤ ਉੱਤਮ ਚੱਲ ਰਹੀ। ਇਹਨੇ ਜੀ ਗਾਣਾ ਲਾ ਦਿਓ ਜੀ, ਸਰਦਾਰ ਬੋਲਦਾ। ਸਰਦਾਰ ਹੀ ਬੋਲਦਾ, ਅਸੀਂ ਕਿਹੜਾ ਭਾਈਏ ਬੋਲਦੇ ਆ। ਗਾਣਾ ਮਤਾ ਜੀ ਬੱਬੂ ਮਾਨ ਦਾ। ਅੱਛਾ ਅੱਛਾ, ਮਾਨ ਸੋਚਿਆ ਬੋਲਦਾ। ਲਾ ਦੇਣੇ ਜੀ, ਲਾ ਦੇਣੇ ਬਾਬਾ ਜੀ, ਲਾ ਦੇਣੇ ਮਲਕੀਤ ਗੀਤ ਕਪੜੇ ਲਾ ਜਾ ਬਰਾ ਬੋਲ ਦੋ। ਤੇ ਕਵਰ ਗਰੇਵਾਲ ਦਾ ਤਾ ਜੀ, ਪਹਿਲਾਂ ਆਪਾਂ ਫਿਰ ਗੀਤ ਸੁਣ ਲਈਏ। ਆਹੋ ਸੁਣਨਾ ਹੀ ਆ, ਸੁਣਨਾ ਕਿਉਂ ਨੀ। ਉਹ ਮਲਕੀ ਦੇ ਚਾਹ ਦੇ ਪਿਆਲੇ ਮੇਰਾ ਬਹੁਤ ਫੜਾ ਦੇ, ਕਿਆ ਕ ਫਟੇ ਦੇ ਮੇਰਾ ਬਹੁਤ ਫਟਿਆ ਨੇ ਫਟੇ ਜਗਦੇ, ਐਸੇ ਫਟੇ ਜਗਦੇ ਵੀ ਜਿਹੜੇ ਇਹ ਰੱਬ ਦਾ ਨਾ ਜੀ। ਤੇ ਲਓ ਫਿਰ ਕਮਲ ਗਰੇਵਾਲ ਦੀ ਆਵਾਜ਼ ਦੇ ਵਿੱਚ ਆਪਾਂ ਗੀਤ ਤਾਇਆ ਜੀ ਸੁਣ ਲੈਂਦੇ ਹਾਂ। ਤੇ ਪਿਆਰੇ ਦੋਸਤੋ, ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜਣਾ ਚਾਹੁੰਦੇ ਹੋ ਤਾਂ ਰਿਕੁਐਸਟ @harmanradio.com ਦੇ ਈਮੇਲ ਕਰਕੇ ਸਾਨੂੰ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ। ਇਹ ਦੋ ਤਰੀਕੇ ਨੇ ਜਿਸ ਦੇ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਜੀ। ਤੇ ਲਓ ਇੱਕ ਨਵਾਂ ਗੀਤ। ਵੈਸੇ ਤੇ ਕਵਰ ਗਰੇਵਾਲ ਸਾਹਿਬ ਨੇ ਦੋ ਗੀਤ ਨਵੇਂ ਨਕੋਰ ਕੱਢੇ ਨੇ, ਜਿਹੜਾ ਬਿਲਕੁਲ ਲੇਟੈਸਟ ਆ ਉਹ ਪੰਜਾਬ ਦੇ ਕਿਸਾਨਾਂ ਦੇ ਲਈ, ਉਹ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਜੀ। ਆਹ ਤੇ ਉਹੀ ਉਹਨਾਂ ਸੁਣਨਾ, ਹੋਰ ਕਿਹੜਾ ਸੁਣਨਾ, ਉਹੀ ਤਾਂ ਜੀ ਲੱਗੇ ਸੁਣਾਉਣ। ਆਹ ਤੇ ਫਿਰ ਲਾ ਦੋ ਮੇਰਾ ਪੁੱਤ ਵੱਡੇ ਬੋਤਲ ਪਾਣੀ ਵਾਲੀ ਫੜਾਈ ਤੇ ਆਪਾਂ ਫਿਰ ਸੁਣਦੇ ਹਾਂ ਗੀਤ ਫਟੇ ਜਾ ਗੀਤ ਕਬਰ ਗਰੇਵਾਲ ਜੀ। ਐਲਾਨ ਗੀਤ ਆ ਤਾਂ ਜੀ, ਇਸ ਗੀਤ ਨੂੰ ਆਪਾਂ ਸੁਣਦੇ ਯਾਰ ਫਿਰ ਲਾ ਦੇ, ਲਾਉਣਾ ਕਦੋਂ ਆ। ਲਓ ਜੀ ਤਾਂ ਜੀ ਲਾਤਾ, ਸਮਝੋ ਤੁਸੀਂ।
ਕਰਕੇ ਉਸ ਇਹਨਾਂ ਬਜ਼ੁਰਗਾਂ ਕੋਲੇ ਆ ਤੇ ਜੋ ਸੁਬਾਨੀ ਕੋਲੇ ਆ। ਸਾਡੇ ਦਿੱਲੀਏ ਤੈਨੂੰ ਯਾਦ ਕਰਵਾ ਦਿਆਂਗੇ ਔਕਾਤ ਦਿੱਲੀਏ ਤੇਰੀ ਇੱਕ ਉੱਤੇ ਚੜ ਕੇ ਜੈਕਾਰੇ ਲਾਉਣਗੇ ਜੈਕਾਰੇ ਲਾਉਣਗੇ ਤੇਰੀ ਇੱਕ ਉੱਤੇ ਚੜ ਕੇ ਜੈਕਾਰੇ ਲਾਉਣਗੇ ਸਾਡੀ ਹੌਸਲਾ ਅਫਜ਼ਾਈ ਆਸਮਾਨ ਕਰੂਗਾ ਤੈਨੂੰ ਦਿੱਲੀਏ ਇਕੱਠ ਪਰੇਸ਼ਾਨ ਕਰੂਗਾ ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਅਸੀਂ ਹੱਕ ਦੀ ਲੜਾਈ ਹੱਕ ਨਾਲ ਲੜਾਂਗੇ ਅਸੀਂ ਜਿੱਤਾਂਗੇ ਤੇ ਦੇਗ ਤੇ ਹਦੇ ਬਣਾਂਗੇ ਸਾਨੂੰ ਮਾਣ ਵਰੀ ਰਾਏ ਇਤਿਹਾਸ ਦੇ ਉੱਤੇ ਇਤਿਹਾਸ ਦੇ ਉੱਤੇ ਸਾਨੂੰ ਮਾਣ ਵਰੀ ਰਾਏ ਇਤਿਹਾਸ ਦੇ ਉੱਤੇ ਬਾਕੀ ਦੁੱਧ ਪਾਣੀ ਜੰਗ ਦਾ ਮੈਦਾਨ ਕਰੂਗਾ ਤੈਨੂੰ ਦਿੱਲੀਏ ਇਕੱਠ ਪਰੇਸ਼ਾਨ ਕਰੂਗਾ ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ
ਉਹ ਵਾਹ ਤੇਰੇ ਸ਼ਾਬਾਸ਼ੇ ਸ਼ਾਬਾਸ਼ੇ ਸ਼ੰਭੂ ਬਾਰਡਰ ਦੇ ਯਾਰਾ ਬਣ ਚੜਿਆ ਉਹ ਵਾਲਾ ਬਬਰ ਸ਼ੇਰਾ ਨਜ਼ਾਰਾ ਪੂਰਾ ਬਣ ਛੱਡਿਆ ਇਹ ਸੀ ਬਈ ਕਮਲ ਕਰਿਆ ਇਹਨੇ ਜੋ ਨਜ਼ਾਰਾ ਬਣਿਆ ਮੈਂ ਕੋਈ ਵੀ ਨਹੀਂ ਬਣ ਸਕਦਾ ਸਭ ਜਿਹੜੇ ਆ ਅੱਛਾ ਮੇਰੀ ਗੱਲ ਸੁਣ ਕਹਿ ਲਾਂਦੇ ਵੀ ਗੁਰਦਾਸ ਮਾਨ ਆਇਆ ਉਹਨੂੰ ਆਦੇ ਬੋਲਣ ਨੀ ਦਿੱਤਾ
ਜੀਤ ਆਇਆ ਸੀ ਗੁਰਦਾਸ ਮਾਨ ਆਇਆ ਸੀ ਤੇ ਉਹ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਕਿਉਂਕਿ ਉਹ ਜਿਹੜੀ ਪੰਜਾਬੀਆਂ ਨੇ ਜੋ ਉਸ ਦੇ ਨਾਲ ਜਿੱਦਾਂ ਜੋ ਉਹਨੇ ਪਹਿਲਾਂ ਮਾਂ ਬੋਲੀ ਤੇ ਗੱਲ ਕੀਤੀ ਸੀ ਪੰਜਾਬੀਆਂ ਨੇ ਉਹਦਾ ਕਾਫੀ ਵਿਰੋਧ ਕੀਤਾ ਸੀ ਉਹ ਵਿਰੋਧ ਦਾ ਜਿਹੜਾ ਉਹਦੇ ਤੇ ਬੜਾ ਗਹਿਰਾ ਅਸਰ ਪਿਆ ਤੇ ਉਹ ਮਾਨਸਿਕਤਾ ਦਾ ਥੋੜਾ ਜਿਹਾ ਬਿਮਾਰ ਹੋ ਗਿਆ ਉਹਦੇ ਨਾਲ ਪੂਰਾ ਸਰੀਰ ਵੀ ਬਿਮਾਰ ਹੋ ਗਿਆ ਤੇ 10 ਮਹੀਨੇ ਲਗਾਤਾਰ ਉਹ ਬਿਮਾਰ ਹੀ ਹੈ ਤੇ ਉਸ ਤੋਂ ਬਾਅਦ ਹੁਣ ਉਹ ਬਾਹਰ ਗਏ ਤੇ ਉਹ ਕਾਫੀ ਫੇਰ ਵੀ ਬਿਮਾਰ ਸੀ ਤੇ ਆਇਆ ਸੀ ਉਹ ਕਹਿੰਦੇ ਸੀ ਵੀ ਚਲੋ ਵੀ ਸਾਰਿਆਂ ਨੂੰ ਆਪਾਂ ਮੌਕਾ ਦੇਣਾ ਜੇ ਬੋਲਣਾ ਚਾਹੁਣ ਤੇ ਬੋਲ ਸਕਦੇ ਤੇ ਪਰ ਬਹੁਤੇ ਨੌਜਵਾਨ ਪੰਜਾਬੀਆਂ ਨੇ ਵਿਰੋਧ ਕੀਤਾ ਵੀ ਅਸੀਂ ਬੋਲਣ ਨੀ ਦੇਣੇ ਜਿਹੜਾ ਮਾਂ ਬੋਲੀ ਦਾ ਨੀ ਸਕਦਾ ਹੋਇਆ ਸਾਡਾ ਕੀ ਸਕਾ ਹੋ ਸਕਦਾ ਉਹ ਉਹਨੇ ਫਿਰ ਇਨਕਾਰ ਕਰਕੇ ਚਲੋ ਮੈਂ ਨਹੀਂ ਬੋਲਣ ਦੇਣਾ ਠੀਕ ਹੈ ਤੂੰ ਮੁੜ ਗਿਆ ਦੁਖੀ ਸੀ ਉਹ ਦੁਖੀ ਤੇ ਫਿਰ ਹੁੰਦਾ ਹੀ ਆ ਮਤਲਬ ਪੰਜਾਬੀਆਂ ਦੀ ਪਹਿਲਾਂ ਤੋਂ ਹੀ ਆਦਤ ਦਾ ਇਹ ਥੋੜੇ ਜੇ ਇਹਨਾਂ ਦਾ ਸਵਾਲ ਲੈ ਲਾ
ਜੀ
ਵੈਸੇ ਤੇ ਆਮ ਤੌਰ ਤੇ ਚਲੋ ਉਦੋਂ ਇਹਦੇ ਗੁਰਦਾਸ ਮਾਨ ਚ ਵੀ ਗਲਤੀ ਇਹ ਹੋ ਗਈ ਗਲਤੀ ਇਹ ਨੀ ਹੋ ਗਈ ਵੀ ਉਹਨੇ ਕਿਹਾ ਕੁਛ ਮਾੜਾ ਹੀ ਹੈਗਾ
ਜੀ
ਉਹ ਗਲਤੀ ਨੂੰ ਮਾਫ਼ ਪਰ ਹੰਕਾਰ ਮੈਂ ਪਹਿਲਾਂ ਦੱਸਿਆ ਵੀ ਜਦੋਂ ਹੰਕਾਰ ਆ ਜਾਂਦਾ ਨਾ ਬੰਦੇ ਚ ਉਦੋਂ ਉਹ ਮਰਦਾ ਉਦੋਂ ਉਹ ਬੰਦਾ ਬਹੁਤ ਪਿੱਛੇ ਚੱਲ ਜਾਂਦਾ ਬਹੁਤ ਪਿੱਛੇ ਇੰਨਾ ਪਿੱਛੇ ਕਿ ਰਲਣਾ ਮੁਸ਼ਕਿਲ ਮਗਰੋਂ ਉਹਨਾਂ ਦਿਨਾਂ ਦੇ ਵਿੱਚ ਚਲੋ ਗੱਲ ਕਹਿ ਲਈ ਤੇ ਕਹਿ ਲਈ ਸਿਆਣਾ ਹੋਵੇ ਤੇ ਕਵੇ ਵੀ ਭਾਈ ਜੇ ਤੁਹਾਨੂੰ ਇਹ ਗੱਲ ਬੁਰੀ ਲੱਗੀ ਆ ਤਾਂ ਮੈਂ ਉਹ ਚੀਜ਼ ਦੀ ਮਾਫ਼ੀ ਮੰਗਦਾ ਵੀ ਮੇਰਾ ਮਤਲਬ ਇਹ ਨਹੀਂ ਸੀ ਫਿਰ ਵੀ ਮੈਂ ਇਸ ਚੀਜ਼ ਦੀ ਮਾਫ਼ੀ ਮੰਗਦਾ ਵੀ ਅੱਗੇ ਤੋਂ ਮੈਂ ਇੱਦਾਂ ਦੀ ਗੱਲ ਕਦੇ ਨਹੀਂ ਕਹਿੰਦਾ ਜਿਹੜੀ ਪੰਜਾਬੀਆਂ ਨੂੰ ਦਿਲਾਂ ਨੂੰ ਠੇਸ ਪੀ ਜਾਵੇ
ਜੀ
ਹੁਣ ਉਹ ਹਲੇ ਵੀ ਉਹਦੇ ਨਾਲ ਦੇ ਕਹੀ ਜਾਂਦੇ ਵੀ ਉਹ ਪੰਜਾਬੀਆਂ ਨੂੰ ਸਮਝ ਨਹੀਂ ਲੱਗੀ ਉਹਨੇ ਆਪਣੀ ਜਿੱਤੋਂ ਸਹੀ ਕਿਹਾ ਸੀ ਦੇਖੋ ਗੱਲ ਸਮਝਾਉਣੀ ਜਿਵੇਂ ਉਹ ਟਹਿਣਾ ਵੀ ਆਉਂਦਾ ਸੀ ਇੱਦਾਂ ਤੇ ਗੌਰਮੈਂਟ ਵੀ ਕਹੀ ਜਾਂਦੀ ਆ ਵੀ ਕਸੂਨ ਜਿਹੜਾ ਖੇਤੀ ਦਾ ਉਹ ਹੈ ਤੇ ਸਹੀ ਆ ਪੰਜਾਬੀਆਂ ਨੂੰ ਸਮਝ ਨਹੀਂ ਲੱਗਾ ਉਦੋਂ ਗੁਰਦਾਸ ਮਾਨ ਵੀ ਕਹੀ ਜਾਂਦਾ ਮੈਂ ਤੇ ਗੱਲ ਸਹੀ ਕਹੀ ਪੰਜਾਬੀਆਂ ਨੂੰ ਸਮਝ ਨਹੀਂ ਲੱਗੀ ਗੱਲ ਸਮਝ ਲੱਗਣੀ ਜਾਂ ਨਾ ਲੱਗਣੀ ਨਹੀਂ ਜਿਹੜੀ ਚੀਜ਼ ਸਵਕਾਰ ਬਹੁਤ ਮਾਤਰਾ ਜੀ ਨਾ ਕੀਤੀ ਜਾਵੇ, ਉਸ ਗੱਲ ਦੀ ਮਾਫ਼ੀ ਮੰਗ ਕੇ ਉਹਨੂੰ ਉਸ ਤੋਂ, ਕਿਉਂਕਿ ਜ਼ਰੂਰੀ ਨਹੀਂ ਵੀ ਮੈਂ ਆਪਣੀ ਸੋਚ ਨੂੰ ਥੋਪੀ ਜਾਵਾਂ ਵੀ ਏਦਾਂ ਹੀ ਹੋਣਾ ਚਾਹੀਦਾ, ਏਦਾਂ ਹੀ ਹੋਵੇ ਤੇ ਲੋਕ ਏਦਾਂ ਹੀ ਸੋਚਣ, ਜਿੱਦਾਂ ਮੈਂ ਸੋਚਦਾ ਏਦਾਂ ਕਰਦਾ। ਦੁਨੀਆਂ ਨੂੰ ਜੇ ਚੀਜ਼ ਮਾੜੀ ਲੱਗੀ ਉਹਦੇ ਤੋਂ ਮਤਲਬ ਮਾਫ਼ੀ ਮੰਗ ਕੇ ਤੇ ਉੱਥੋਂ ਗੱਲ ਨੂੰ ਖਤਮ ਕੀਤਾ ਜਾ ਸਕਦਾ। ਮਾਫ਼ੀ ਵਾਲਾ ਕਦੇ ਵੀ ਛੋਟਾ ਨਹੀਂ ਹੁੰਦਾ, ਪਰ ਉੱਥੇ ਜਿਹੜੀ ਉਹਦਾ ਅਹੰਕਾਰ ਦੀ ਜਿਹੜੀ ਉਹ ਗੱਲ ਆ ਗਈ, ਉਹਨਾਂ ਦੀਆਂ ਗੱਲਾਂ ਤੋਂ ਮੈਨੂੰ ਲੱਗਣ ਲੱਗ ਪਿਆ ਵੀ ਹੰਕਾਰ ਥੋੜਾ ਜਿਹਾ ਨਾ ਜ਼ਿਆਦਾ ਹੋ ਗਿਆ। ਉਹਨੂੰ ਲੱਗਾ ਵੀ ਜਿਹੜਾ ਇਕੱਠ ਮੈਨੂੰ ਸੁਣਨਾ ਤੇ ਬਾਹਰ ਵਿਰੋਧ ਕਰਨ ਵਾਲਾ ਇਕੱਠ ਆ ਉਹ ਬੜਾ ਥੋੜਾ ਵਾ, ਤੇ ਸੁਣਨ ਵਾਲਾ ਆਇਆ ਜਿਹੜਾ ਉਹ ਇਕੱਠ ਬੜਾ ਜ਼ਿਆਦਾ। ਮਾਣ ਹੋ ਵੀ ਜਾਂਦਾ ਬਾਬਾ ਜੀ, ਇਹਦੇ ਚ ਕੋਈ ਜ਼ੋਰ ਆਏ ਨੀ, ਪਰ ਮਾਣ ਹੰਕਾਰ ਚ ਬਦਲ ਜਾ ਕੰਮ ਉਦੋਂ ਖਰਾਬ ਹੁੰਦਾ, ਕਿਉਂਕਿ ਉਹ ਬਾਹਰ ਵਿਰੋਧ ਵਾਲੇ ਥੋੜੇ ਸੀ, ਪਰ ਉਹਦਾ ਜਿਹੜਾ ਪ੍ਰਤੀਕਿਰਿਆ ਵੇਖਣ ਵਾਲੇ ਅੰਦਰ ਵੀ ਬਹੁਤ ਸੀ ਤੇ ਬਾਕੀ ਜਿਹੜੇ ਜਿੰਨੇ ਆ ਵੀਡੀਓ ਚ ਵੇਖਣ ਵਾਲੇ ਉਹ ਵੀ ਬਹੁਤ ਸੀ। ਪ੍ਰਤੀਕਿਰਿਆ ਠੀਕ ਨੀ ਨਿਕਲੀ, ਜਿਹਦਾ ਕਰਕੇ ਦੁਨੀਆਂ ਨੇ ਉਹ ਠੇਸ ਜਿਹੜੀ ਮਨ ਚ ਪਹੁੰਚੀ। ਤੇ ਪੰਜਾਬੀਆਂ ਦਾ ਮੈਂ ਪਹਿਲਾਂ ਗਿਆ ਵੀ ਸੁਭਾਅ ਆ ਵੀ ਫਿਰ ਮਗਰੋਂ ਸੋਨੇ ਦਾ ਬੰਦਾ ਬਣ ਗਿਆ ਜੀ, ਵੀ ਨਹੀਂ ਫਿਰ ਉਹ ਮਨ ਦੇ, ਹਾਲਾਂਕਿ ਮੇਰਾ ਤੇ ਮੰਨਣਾ ਹੁੰਦਾ ਵੀ ਚਲੋ ਗਲਤੀ ਸਭ ਤੋਂ ਆਉਂਦੀ ਆ, ਸਾਡੇ ਗੁਰੂ ਪੀਰ ਪੈਗੰਬਰ ਆ ਗਲਤੀ ਮੰਗਣ ਵਾਲੇ ਨੂੰ ਮਾਫ਼ ਕਰ ਦਿੰਦੇ ਰਹਿ, ਪਰ ਹੁਣ ਪੰਜਾਬੀਆਂ ਦੀ ਜਿਹੜੀ ਆ ਇਹ ਸਵਾਲ ਲੈਦਾ ਉਹ ਥੋੜੀ ਜਿਹੀ ਮਤਲਬ ਅਣਖ ਆ ਇੱਜ਼ਤ ਨਾਲ ਹੋਰ ਤਰੀਕੇ ਨਾਲ ਜੀਂਦੇ ਨੇ ਉਹ, ਮਤਲਬ ਉਹ ਥੋੜੇ ਜਿਹਾ ਨਾ ਉਹਨਾਂ ਦਾ ਸੁਭਾਅ ਜਿਹੜਾ ਤਤਾ ਜ਼ਿਆਦਾ ਉਹ ਮਤਲਬ ਜਿਹੜੀ ਗੱਲ ਉਹਨਾਂ ਨੇ ਦਿਲੋਂ ਲੈਥ ਗਈ ਉਹ ਫਿਰ ਲੈਥ ਗਈ ਇਸ ਹਿਸਾਬ ਨਾਲ ਸੋਚੀ ਜੀ। ਚਲੋ ਜੋ ਸੰਗਤ ਨੂੰ ਬਹੁਤਾਤ ਦੇ ਵਿੱਚ ਪਸੰਦ ਆ, ਜੋ ਬਹੁਤਾਤ ਦੇ ਵਿੱਚ ਉਹਨਾਂ ਦੇ ਫੈਸਲੇ, ਉਹਨਾਂ ਦੇ ਫੈਸਲੇ ਸਹਿਮਤ ਬਈ ਜੀ। ਲਓ ਤਾਂ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਆਪਣੇ ਪਹੁੰਚੇ ਨੇ ਪ੍ਰੀਤ ਭਾਜੀ ਤੋਂ ਬਾਅਦ ਆਏ ਨੇ ਗਗਨ ਭਾਜੀ। ਬਾਲਾ ਗਗੂ ਉਹ ਗਗੂ ਨੂੰ ਚਾਹ ਪਾਣੀ ਹੈਗਾ ਉਹ ਬੋਲਦਾ। ਲਓ ਤਾਂ ਜੀ ਚਾਹ ਦਾ ਤੁਹਾਨੂੰ ਪਿਆ ਦਿੰਦੇ ਆ। ਇਧਰ ਵੇਖੀ ਮਲਕੀ ਤਾਂ ਫਿੜੇ ਮੂੰਹ ਦੇ ਮਾਰਿਆ, ਇਧਰ ਹੁਣ ਰਜਾਈ ਇਧਰ ਤਲਾਈ ਇਧਰ ਖਿੱਚੀ ਫਿਰਦੇ ਆ, ਫਿੜੇ ਮੂੰਹ ਦੇ ਮਾਰਿਆ ਇਧਰ ਨੂੰ ਕਿਆ ਕਹਾ। ਉਹ ਆ ਫੜ ਯਾਰ ਆ ਮੰਜੀ ਥੋੜੀ ਹਿੱਲੀ ਜਾਂਦੀ, ਇਹਦੀਆਂ ਪੈਰ ਰੱਖਦੇ ਕਿ ਢਿੱਲੀਆਂ ਕਰਦੀਆਂ, ਇਧਰ ਪੈਰ ਫੜ ਕੇ ਰੱਖ, ਇਹ ਤਾਂ ਚਾਰੇ ਪਾਸੇ ਨੂੰ ਘੁਗੀ ਜਾਂਦੀ, ਇਧਰ ਤਾਂ ਰੱਖ ਆ। ਲੈ ਤਾਇਆ ਜੀ ਚਾਹ ਪੀਓ ਤੁਸੀਂ, ਉਹ ਚਾਹ ਤਾਂ ਫੇਰ ਪੀਊਂਗਾ ਜੇ ਇਧਰੋਂ ਉਲੜ ਗਿਆ ਤੇ ਮੰਜੀ ਤੇ ਚਾਹ ਉੱਤੇ ਯਾਦ ਹੀ ਨਹੀਂ ਮਿਲੇ। ਆ ਫੜ ਇਥੋਂ ਉਹ ਫੜ ਕੇ ਰੱਖ, ਇਹਨੂੰ ਮਲਕੀ ਦਾ ਮੰਜੀ ਦਾ ਬਣਾ ਤੂੰ ਕਿਤੇ ਦਾ, ਮੰਜੀ ਘਰ ਤੇ ਭੰਗੂੜਾ ਜਿਆਦਾ ਲੱਗਦਾ ਇਹਨੂੰ, ਕੀ ਇਹਨੂੰ ਗਰੀਬ ਦੇ ਦਿੱਤੀ ਮੰਜੀ ਨੂੰ। ਵਾਹ ਤਾਜ ਬੋਲੀਏ। ਲਓ ਤਾਇਆ ਜੀ ਚਾਹ ਦਾ ਪਿਆਲਾ ਛਕੋ ਤੁਸੀਂ, ਅਗਲੇ ਸਰੋਤਿਆਂ ਨਾਲ ਵਿਚਾਰ ਕਰੋ। ਕਹਿੰਦੇ ਅੱਜ ਦਾ ਵਿਚਾਰ ਗਗਨ ਭਾਜੀ ਨੇ ਭੇਜਿਆ,
ਅੱਜ ਦਾ ਵਿਚਾਰ ਆ ਮੈਂ ਸੁਣਿਆ
ਆਦੇ ਮੌਤ ਦੇ ਲਈ ਤਾਂ ਕਈ ਰਾਸਤੇ ਨੇ ਪਰ ਜਨਮ ਦੇ ਲਈ ਸਿਰਫ ਇੱਕ ਮਾਂ ਹੀ ਆ। ਵਾਹ ਭਾਵ ਨਾ ਕਿ ਭਰਤਾ ਤੋਹਾਂ ਸਾਨੂੰ ਮਾਂ ਹੁੰਦੀ ਹੈ, ਮਾਂ ਦੁਨੀਆਂ ਵਾਲੇ ਸਾਨੂੰ ਹੁਣ ਸੁਣਨਾ ਪੈਣਾ। ਵਿਚਾਰ ਬੜਾ ਉੱਤਮ, ਬਹੁਤ ਹੀ ਉੱਤਮ ਵਿਚਾਰ ਆ, ਅਸੀਂ ਇਸ ਵਿਚਾਰ ਦੀ ਬੜੀ ਸ਼ਲਾਘਾ ਕਰਦੇ ਹਾਂ ਜੀ। ਤਾਇਆ ਜੀ ਹੈ ਹੀ ਵਾਕਿਆ ਤੁਹਾਡਾ ਬਹੁਤ ਪਿਆਰਾ ਜਿਹੜਾ ਵਿਚਾਰ ਹੈ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਤੇ ਮਨਦੀਪ ਮਾਨ ਸਾਹਿਬ ਤਾਇਆ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਜੀ ਮਨਦੀਪ ਜੀ ਸਤਿ ਸ਼੍ਰੀ ਅਕਾਲ ਤੇ ਸਭ ਸੁੱਖ ਸਾਂਦ ਹੈ ਜੀ ਕਹਿੰਦੇ। ਮਜੇ ਆ ਰਾਜੀ ਖੁਸ਼ੀ ਤੋਂ। ਜੈਨਪੁਰੀ ਸਾਹਿਬ ਨੇ ਤਾਇਆ ਜੀ ਗੁਰਦਾਸ ਮਾਨ ਦੀ ਵੀਡੀਓ ਭੇਜੀ, ਮੈਨੂੰ ਲੱਗਦਾ ਸ਼ਾਇਦ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਹੀ ਕੀਤੀ ਹੋਣੀ ਹੈ ਤਾਇਆ ਜੀ। ਅੱਛਾ ਲੈ ਭੇਜ ਦੇ ਚਲਾ ਦੇ ਚਲਾ ਮੇਰਾ ਪੁੱਤ।
ਪਿਆਰੇ ਦੋਸਤੋ ਪਿਆਰ ਭਰੇ ਸਤਿ ਸ਼੍ਰੀ ਅਕਾਲ
ਜੀ, ਸਤਿ ਸ਼੍ਰੀ ਅਕਾਲ।
ਸਭ ਤੋਂ ਪਹਿਲਾਂ ਕਿਸਾਨਾਂ ਨਾਲ ਜੁੜੇ ਹੋਏ ਨੌਜਵਾਨ ਮੁੰਡੇ ਕੁੜੀਆਂ ਨੂੰ, ਗੁਣੀ ਗਿਆਨੀ ਸੱਜਣਾਂ ਨੂੰ, ਪੰਜਾਬੀ ਪੰਜਾਬੀਅਤ ਦੀ ਰੂਹ ਨੂੰ ਸਮਝਣ ਵਾਲੇ ਬੁੱਧੀਜੀਵੀਆਂ
ਨੂੰ
ਮੇਰੇ ਵੱਲੋਂ ਬਹੁਤ ਆਦਰ ਤੇ ਸਤਿਕਾਰ ਮਨਜ਼ੂਰ
ਹੈ।
ਤੁਹਾਡੇ ਅੰਦਰ ਆਪਣੇ ਕਿਸਾਨਾਂ ਦੇ ਜੋਸ਼ੋ ਜਨੂਨ ਨੂੰ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਊਧਮ ਸਿੰਘ, ਕਰਤਾਰ ਸਿੰਘ, ਰਾਜਗੁਰੂ ਸੁਖਦੇਵ ਭਗਤ ਸਿੰਘ ਦੀ ਰੂਹ ਸੀਨੇ ਵਿੱਚ ਇਨਕਲਾਬ ਬਣ ਕੇ ਧੜਕ ਰਹੀ
ਹੋਵੇ।
ਸ਼ਾਬਾਸ਼ ਏ ਐਸੀ ਸੋਚ ਦੇ ਮਾਲਕ ਹਨ। ਮੇਰੀ ਕੋਈ ਸਿਆਸੀ ਪਾਰਟੀ ਨਹੀਂ, ਨਾ ਕੋਈ ਜਥੇਬੰਦੀ, ਪਰ ਮੈਂ ਹੱਕ ਸੱਚ ਦੇ ਕੋਈ ਲਿਖਦਾ ਤੇ ਗਾਉਂਦਾ ਆਇਆ। ਇਹ ਮੇਰਾ ਜ਼ਾਤੀ ਤੇ ਇਖਲਾਕੀ ਫਰਜ਼
ਹੈ।
ਇਸ ਲਾਚ ਇਸ ਗੁਰਦਾਸ ਮਾਨ ਦੇ ਪੰਜਾਬੀ ਹੋਣ ਦੀ ਨੀਅਤ ਤਬੀਰ ਤੇ ਸ਼ੱਕ ਕਰਨ ਵਾਲਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬੇਸ਼ੱਕ ਮੈਨੂੰ ਗਾਲਾਂ ਕੱਢ ਲੈਣਾ, ਪਰ ਮੇਰੇ ਹੱਥੋਂ ਮੇਰੇ ਪੰਜਾਬੀ ਹੋਣ ਦਾ ਹੱਕ ਮਾਣ ਸਤਿਕਾਰ ਨਾ ਹੋਣ। ਇਹ ਮੇਰੀ ਸਾਰੀ ਉਮਰ ਦੀ ਕਮਾਈ ਹੈ, ਇਹੀ ਖਾਈ ਹੈ ਤੇ ਇਹੀ ਹੰਡਾਈ। ਬਸ ਇੱਕ ਛੋਟੀ ਜਿਹੀ ਗੱਲ ਜੋ ਗਲਤੀ ਨਹੀਂ ਸੀ ਮਗਰ ਗਲਤ ਬਣਾ ਦਿੱਤੀ
ਜੀ।
ਕਿਸੇ ਇੰਟਰਵਿਊ ਦੇ ਵਿੱਚ ਮੈਂ ਸਵਾਲ ਪੁੱਛਿਆ ਗਿਆ ਕਿ ਹਿੰਦੀ ਭਾਸ਼ਾ ਨੂੰ ਲੈ ਕੇ ਪੰਜਾਬ ਵਿੱਚ ਜੋ ਕਾਟੋ ਕੜਮਸ ਚੱਲ ਰਿਹਾ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤੇ ਮੈਂ ਉਸਦੇ ਸਵਾਲ ਦਾ ਜਵਾਬ ਸਹਿਜ ਵਿੱਚ ਦਿੰਦਿਆਂ ਕਿਹਾ ਸੀ ਕਿ ਇੱਕ ਦੇਸ਼ ਦੀ ਇੱਕ ਭਾਸ਼ਾ ਤਾਂ ਹੋਣੀ ਚਾਹੀਦੀ ਤਾਂ ਜੋ ਉਸ ਦੇਸ਼ ਦਾ ਹਰ ਬੰਦਾ ਭਾਵੇਂ ਕਿਸੇ ਵੀ ਸਟੇਟ ਦਾ ਹੋਵੇ ਆਸਾਨੀ ਨਾਲ ਆਪਣੇ ਦਿਲ ਦੀ ਗੱਲ ਖੁੱਲ ਕੇ ਬੇਫਿਕਰੀ ਨਾਲ ਸਾਂਝੀ ਕਰ ਸਕੇ, ਜੋ ਗੱਲ ਕਰ ਸਕੇ, ਸਮਝ ਸਕੇ ਔਰ ਦੂਸਰੇ ਨੂੰ ਸਮਝਾ ਸਕੇ, ਉਸਨੂੰ ਰਾਸ਼ਟਰ ਭਾਸ਼ਾ ਕਹਿੰਦੇ। ਪਰ ਮੇਰੀ ਗੱਲ ਦਾ ਇਹ ਮਤਲਬ ਨਹੀਂ ਸੀ ਕਿ ਪੰਜਾਬ ਵਿੱਚ ਪੰਜਾਬੀ ਖਤਮ ਕਰ ਦਿੱਤੀ ਜਾਵੇ। ਪੰਜਾਬੀਏ ਤੁਸੀਂ ਆਪ ਸੋਚੋ, ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀ, ਲਿਖਣ ਤੇ ਗਾਉਣ ਵਾਲਾ ਕੀ ਇਹ ਗੱਲ ਕਰ ਸਕਦਾ? ਖੈਰ ਕੋਈ ਗੱਲ
ਨੀ,
ਮਾੜੇ ਚੰਗੇ ਦਿਨ ਹਰ ਬੰਦੇ ਨੂੰ ਦੇਖਣੇ ਪੈਂਦੇ ਔਰ ਇਮਤਿਹਾਨ ਹਰ ਬੰਦੇ ਦੀ ਜ਼ਿੰਦਗੀ ਵਿੱਚ ਆਉਂਦੇ। ਆਪਣੀ ਜ਼ਿੰਦਗੀ ਦਾ ਪਹਿਲਾ ਕੁੱਟਿਆ ਫੁੱਟਿਆ ਗੀਤ ਮੈਂ ਉਸ ਵੇਲੇ ਲਿਖਿਆ ਸੀ ਜਦੋਂ ਪੰਜਾਬ ਦੇ ਵਿੱਚ ਆਣ ਆਈ ਸੀ। ਆਣ ਦਾ ਮਤਲਬ ਟਿੱਡੀ ਦਲ ਆਇਆ ਸੀ। ਅਸੀਂ ਛੋਟੇ ਛੋਟੇ ਬੱਚੇ ਆਪਣੇ ਪਿਓ ਤਾਏ ਚਾਚੇ ਤੇ ਸੀਰੀਆਂ ਨਾਲ ਪੀਪੇ ਖੜਕਾ ਖੜਕਾ ਕੇ ਤੇ ਰੌਲਾ ਪਾਉਂਦੇ ਹੋਏ ਆਣ ਨੂੰ ਉਡਾ ਰਹੇ ਸੀ। ਉਸ ਵੇਲੇ ਉਸ ਘਟਨਾ ਤੋਂ ਪ੍ਰੇਰਿਤ ਹੋ ਕੇ ਮੇਰੀ ਕਲਮ ਦਵਾਤ ਵਾਲੀ ਕਲਮ ਚੋਂ ਇਹ ਗੀਤ ਨਿਕਲਿਆ ਸੀ ਕਿ ਪੀਪਾ ਚੱਕ ਕੇ ਤੁਰੀ ਕਿਰਸਾਨਾ ਨਰਮੇ ਨੂੰ ਖਾ ਦੀ ਆਣ, ਪੀਪਾ ਚੱਕ ਕੇ ਤੁਰੀ ਕਿਰਸਾਨਾ ਨਰਮੇ ਨੂੰ ਖਾ ਦੀ ਆਣ। ਤੇ ਹੁਣ ਦੱਸਣ ਲੱਗਾ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਪਰਫਾਰਮੈਂਸ ਬਾਰੇ ਜੋ 9-10 ਸਾਲ ਦੀ ਉਮਰ ਵਿੱਚ ਦਿੱਤੀ। ਜਦੋਂ ਮੇਰਾ ਚਾਚਾ ਮੈਨੂੰ ਮੋਢੇ ਤੇ ਚੁੱਕ ਕੇ ਭੀੜ ਨੂੰ ਚੀਰਦੇ ਹੋਏ ਮੇਰੇ ਪਿੰਡ ਵਾਲੀ ਮੰਡੀ ਦੀ ਰਾਮਲੀਲਾ ਦੀ ਸਟੇਜ ਤੇ ਮੈਨੂੰ ਚੜਾ ਕੇ ਸਟੇਜ ਸੈਕਟਰੀ ਤੋਂ ਇਜਾਜ਼ਤ ਲੈ ਕੇ ਮੇਰੇ ਗਾਉਣ ਦੀ ਸਿਫਾਰਿਸ਼ ਕੀਤੀ ਤੇ ਮੈਨੂੰ ਗਾਉਣ ਲਈ ਕਿਹਾ ਤੇ ਮੈਂ ਕੰਬਦੇ ਕੰਬਦੇ ਗਾਇਆ ਰੁੱਖੀ ਰੋਟੀ ਤੇ ਛੱਪੜ ਦਾ ਪਾਣੀ ਮੈਂ ਜੱਟਾ ਤੇਰੀ ਜੂਨ ਬੁਰੀ, ਮੈਂ ਰੁੱਖੀ ਰੋਟੀ ਤੇ ਛੱਪੜ ਦਾ ਪਾਣੀ ਜੱਟਾ ਤੇਰੀ ਜੂਨ ਬੁਰੀ। ਉਸ ਤੋਂ ਬਾਅਦ ਜਵਾਨ ਹੋਏ ਵੱਡੇ ਹੋਏ ਔਰ ਗੀਤਾਂ ਦੀ ਰਿਕਾਰਡਿੰਗ ਸ਼ੁਰੂ ਹੋਈ। ਉਸ ਵੇਲੇ ਗਾਇਆ ਜਿਵੇਂ ਮੇਰੇ ਵਤਨਾਂ ਦੀਆਂ ਮਾਵਾਂ ਕਰ ਕਰ ਜੀਵਨ ਪੁੱਤ ਜਵਾਨ ਕੁੜੀਆਂ ਚਿੜੀਆਂ ਧੀਆਂ ਪੈਣਾ ਸਭੇ ਜੀਵਨ ਖੁਸ਼ੀ ਮਨਾ ਭਾਗਾਂ ਵਾਲੀ ਧਰਤੀ ਜੀਵੇ ਧਰਤੀ ਦੇ ਮਜ਼ਦੂਰ ਕਿਸਾਨ ਅੱਲਾ ਰੱਖੇ ਵਾਹਿਗੁਰੂ ਬਖਸ਼ੇ ਭਲੀ ਕਰੇ ਸਭ ਦੀ ਭਗਵਾਨ ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ ਰਿਸ਼ੀਆਂ ਮੁਨੀਆਂ ਅਵਤਾਰਾਂ ਦਾ। ਤੁਸੀਂ ਹੁਣ ਦੱਸੋ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਕਿਸਾਨ ਨੂੰ ਕਿੱਥੇ ਭੁੱਲੇ ਤੇ ਅੱਜ ਮੇਰੇ ਨਾਲ ਕਿਸਾਨਾਂ ਦੇ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਮੇਰੇ ਉੱਤੇ ਸ਼ੰਕੇ ਸ਼ਬਾ ਪੈਦਾ ਕੀਤੇ ਜਾ ਰਹੇ। ਕੁਛ ਕਲਾਕਾਰਾਂ ਦੀ ਕੁਛ ਬੰਦਿਆਂ ਦੀ ਮੈਂ ਕੀ ਦੱਸਾਂ, ਮੇਰੇ ਨਾਮ ਨੂੰ ਲੈ ਕੇ ਮੇਰੀ ਉਮਰ ਨੂੰ ਲੈ ਕੇ ਹਾਏ ਤਬਾ ਮੱਛੀ ਰਹਿੰਦੀ, ਹਾਏ ਮੈਂ ਮਰ ਜਾ ਅਜੇ ਤੱਕ ਜਿਉਂਦਾ ਨੱਚਦਾ ਗਾਉਂਦਾ ਯਾਰ ਅਸੀਂ ਕੀ ਨੱਚਣਾ ਤੇ ਗਾਉਣਾ ਯਾਰ ਨਚਾਵੇ ਤਾਂ ਨੱਚਦੇ। ਪਰ ਇੱਕ ਗੱਲ ਦੱਸਣ ਲੱਗਾ ਬੇਸ਼ੱਕ ਮੈਂ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਐਕਟਿਵ ਨਹੀਂ ਹੈ
ਪਰ
ਇਸ ਦਾ ਮਤਲਬ ਨਹੀਂ ਹੈ ਤੇ ਮੈਂ ਕਿਸਾਨਾਂ ਨਾਲ ਜੁੜਿਆ
ਨਹੀਂ।
ਇੱਕ ਲਾਈਨ ਵਿੱਚ ਕਹੀ ਹੋਈ ਗੱਲ ਜੇ ਕਿਸੇ ਦਾ ਸਮਝ ਨਹੀਂ ਆਈ ਤੇ ਪੂਰੀ ਕਿਤਾਬ ਲਿਖ ਕੇ ਵੀ ਸਮਝ ਨਹੀਂ
ਆਉਣੀ।
ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਦਾ ਜਿਹਨੂੰ ਇੱਕ ਓਂਕਾਰ ਸਮਝ ਨਹੀਂ ਆਇਆ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝ ਨਹੀਂ ਆਉਣੀ। ਬਹੁਤਾ ਬੋਲਣ ਦਾ ਕੋਈ ਨਫ਼ਾ ਨਹੀਂ, ਅਸੀਂ ਨੇੜਿਓਂ ਗੱਲ ਮੁਕਾਮਣੀ ਹੈ ਬਾਰੇ ਸ਼ਾਮੀਆਂ ਗੱਲ ਉਹ ਕਰੀਏ ਜਿਹੜੀ ਕੰਮ ਕਿਆਮ ਤੇ ਆਉਣ। ਬਾਕੀ ਰਹੀ ਕਿਸਾਨਾਂ ਦੇ ਅੰਦੋਲਨ ਦੀ ਗੱਲ, ਸਾਰੀ ਦੁਨੀਆਂ ਨੂੰ ਅੰਨ ਦੇਣ ਵਾਲਾ ਅੰਨਦਾਤਾ ਅੱਜ ਦਿਨ ਰਾਤ ਬੇਗਾਨੀਆਂ ਜੂਹਾਂ ਬੇਗਾਨੀਆਂ ਸੜਕਾਂ ਇੱਕੋ ਹੀ ਦੇਸ਼ ਦੀ ਨਾਲ ਲੱਗਦੀ ਸਟੇਟ ਵਿੱਚੋਂ ਲੰਘਦਿਆਂ ਉਸ ਦੀਆਂ ਮਾਰਾਂ ਪਾਣੀ ਦੀਆਂ ਤੇਜ ਬੁਛਾਰਾਂ ਤੇ ਸਾਰੀ ਰਾਤ ਧੱਕੇ ਧੋਰੇ ਖਾ ਕੇ ਦਿੱਲੀ ਦੇ ਜੰਤਰ ਮੰਤਰ ਤੱਕ ਪਹੁੰਚਣ ਦੀ ਫਿਰਾਕ ਵਿੱਚ ਲੱਗਾ ਹੋਇਆ ਕਿਸਾਨ ਕਿ ਸਾਡੀ ਗੱਲ ਸਰਕਾਰ ਤੱਕ ਪਹੁੰਚੇ। ਸੱਟਾਂ ਫੇਟਾਂ ਖਾ ਕੇ ਵੀ ਫਰੋਖ ਦਿੱਲੀ ਦੀ ਗੱਲ ਦੇਖੋ ਕਿ ਜਿਹੜੀ ਪੁਲਿਸ ਦੇ ਡੰਡੇ ਖਾ ਰਿਹਾ ਉਸੇ ਪੁਲਿਸ ਨੂੰ ਨਾਲ ਬਿਠਾ ਕੇ ਰੋਟੀ ਖਵਾ ਰਿਹਾ ਤੇ ਪ੍ਰੋਟੈਸਟ ਵੀ ਕਰ ਰਿਹਾ ਉਹ ਵੀ ਸ਼ਾਂਤੀਪੂਰਵਕ। ਕਿਸੇ ਉਰਦੂ ਦੀ ਸ਼ਾਇਰ ਨੇ ਕਮਾਲ ਲਿਖਿਆ ਕਿ ਖੁਦ ਧੂਪ ਮੇਂ ਬੈਠਾ ਹੈ ਛਾਂ ਕੇ ਪੇੜ ਲਗਾ ਲਿਆ। ਤੇ ਹੁਣ ਰਹੀ ਸਰਕਾਰ ਦੀ ਗੱਲ, ਮੇਰੀ ਸਰਕਾਰ ਅੱਗੇ ਹੱਥ ਬੰਨ ਕੇ ਪੁਰਜ਼ੋਰ ਬੇਨਤੀ ਹੈ ਕਿ ਜਿਹੜੇ ਕਿਸਾਨ ਆਪਣੇ ਪਰਿਵਾਰ ਨੂੰ ਛੱਡ ਕੇ, ਆਪਣੇ ਬੱਚਿਆਂ ਨੂੰ ਛੱਡ ਕੇ, ਬੱਚਿਆਂ ਵਾਂਗੂ ਪਾਲੀਆਂ ਫਸਲਾਂ ਨੂੰ ਛੱਡ ਕੇ ਦਿੱਲੀ ਦੀਆਂ ਸੜਕਾਂ ਤੇ ਦਰਬ ਦਰ ਭਟਕ ਰਹੇ ਨੇ, ਉਹਨਾਂ ਦੇ ਮੁੱਦਿਆਂ ਤੇ ਗੌਰ ਕੀਤਾ ਜਾਵੇ। ਬਜ਼ੁਰਗਾਂ ਦੀ ਬਜ਼ੁਰਗੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਲਈ ਕੁਛ ਕੀਤਾ ਜਾਵੇ, ਉਹਨਾਂ ਦੀ ਆਵਾਜ਼ ਤੇ ਫਰਿਆਦ ਨੂੰ ਸੁਣਿਆ
ਜਾਵੇ।
ਸਰਕਾਰ ਤੋਂ ਇਨਸਾਫ਼ ਦੀ ਉਮੀਦ ਰੱਖਦੇ ਹੋਏ ਮੈਂ ਤਾਂ ਸਿਰਫ ਇਹੀ ਕਹੂੰਗਾ ਜੋ ਪਹਿਲੇ ਦਿਨ ਕਿਹਾ ਸੀ, ਜੇ ਕਿਸਾਨ ਹੈ ਤਾਂ ਹਿੰਦੁਸਤਾਨ ਹੈ, ਜੇ ਜਵਾਨ ਹੈ ਤਾਂ ਭਾਰਤ ਮਹਾਨ ਹੈ। ਜੈ
ਹਿੰਦ, ਜੈ ਹਿੰਦ, ਜੈ ਹਿੰਦ। ਜੈ ਹਿੰਦ ਦਾ ਵੀ ਤਾਂ ਜੀ ਮਸਲਾ ਬੜਾ ਬਣਿਆ ਹੋਇਆ ਆਹ ਜੀ। ਤੇ ਤਾਏ ਜੀ ਦੱਸੋ ਹੁਣ ਤੁਸੀਂ ਇਹਦੇ ਵਿੱਚ ਕੀ ਮਿਲਿਆ? ਉਹ ਦੇਖੋ ਮੈਂ ਤੇ ਪਹਿਲਾਂ ਹੀ ਕਹਿ ਦਿੱਤਾ, ਜਿਹੜੀ ਗੱਲ ਮੈਂ ਪਹਿਲਾਂ ਕਹਿਤੀ, ਦੇਖੋ ਮੈਂ ਕੋਈ ਫੈਸਲਾ ਦੇਣ ਵਾਲਾ ਕੋਈ ਨਹੀਂ ਵੀ ਮੈਂ ਉਹਨੂੰ ਸਹੀ ਕਵਾਂ ਜਾਂ ਮੈਂ ਉਹਨੂੰ ਗਲਤ ਕਵਾਂ। ਮੇਰਾ ਜਿਹੜਾ ਇਹ ਮੰਨਣਾ ਜਿੰਨੀ ਕੁ ਮੇਰੀ ਬੁੱਧੀ, ਮੈਂ ਤੇ ਉਹਨੂੰ ਇਹ ਸਲਾਹ ਦਊਂਗੀ ਕਿਤੇ ਮੇਰੇ ਗੱਲ ਨੂੰ ਸੁਣਦਾ ਹੋਵੇ, ਬਾ ਬਈ ਦੁਨੀਆਂ ਜਿਹੜੀ ਮੈਂ ਤੇ ਉਹਨੂੰ ਇਹ ਗੱਲ ਕਹੀ ਆ ਤੂੰ ਇਸ ਕਰਕੇ ਜੇ ਸਾਰਾ ਹੀ ਜ਼ੋਰ ਲਾ ਦਿੱਤਾ ਕਿ ਮੈਂ ਜੋ ਕਿਹਾ ਮੈਂ ਤੇ ਆਪਣੇ ਹਿਸਾਬ ਨਾਲ ਠੀਕ ਕਿਹਾ, ਪੰਜਾਬੀਆਂ ਨੇ ਗਲਤ ਸਮਝ ਲਿਆ। ਇਹਦੇ ਜੀ ਵੀ ਤੂੰ ਉਹੀ ਕਹਿਣ ਡਿਆ ਵੀ ਉਹਨਾਂ ਨੂੰ ਸਮਝ ਨੀ ਲੱਗੀ, ਇਹ ਉਹਨਾਂ ਨੂੰ ਸਮਝ ਹੀ ਨੀ ਲੱਗੀ ਵੀ ਇਹ ਗੱਲ ਆ। ਉਹਨੇ ਵੀ ਕਹਿ ਦਿੱਤਾ ਵੀ ਮੇਰੀ ਗੱਲ ਜੇ ਕਿਸੇ ਨੂੰ ਇੱਕ ਓਅੰਕਾਰ ਦੀ ਸਮਝਣ ਲੱਗੀ, ਸਾਰੀ ਗੁਰਬਾਣੀ ਨੀ ਸਮਝ ਲੱਗੀ। ਮਤਲਬ ਉਹ ਹਲੇ ਵੀ ਉਹਦਾ ਇਸ ਗੱਲ ਤੇ ਜ਼ੋਰ ਆ ਵੀ ਜਿਹੜੀ ਮੈਂ ਗੱਲ ਕਹੀ ਆ ਮੈਂ ਸਹੀ ਕਹੀ ਆ, ਇਹਨਾਂ ਨੂੰ ਨੀ ਲੱਗੀ ਸਮਝ। ਮੈਂ ਤੇ ਉਹਨੂੰ ਇਹ ਕਹਿਣਾ ਚਾਹੁੰਦਾ ਵੀ ਦੇਖੋ ਜੇ ਬਹੁਤਾਤ ਦੇ ਵਿੱਚ ਦੁਨੀਆਂ ਨੇ ਪਤਾ ਕੀ ਗੱਲ ਹੁੰਦੀ
ਜੀ,
ਗੱਲ ਹੁੰਦੀ ਆ ਸਮੇਂ ਦੀ ਬਾਬਾ ਜੀ, ਜੇ ਇਸ ਸਮੇਂ ਤੇ ਕਿਹੜੀ ਗੱਲ ਕਹੀ ਗਈ ਉਹ ਦੁਨੀਆਂ ਇੱਦਾਂ ਵੇਖਦੀ। ਹੁਣ ਉਹ ਸਮਾਂ ਚੱਲਦਾ ਸੀ ਜਦੋਂ ਪੰਜਾਬੀ ਮਾਂ ਬੋਲੀ ਦੇ ਉੱਤੇ ਜ਼ੋਰ ਚੱਲ ਰਿਹਾ ਸੀ ਵੀ ਉਦੋਂ ਹਿੰਦੀ ਭਾਸ਼ਾ ਜਾਂ ਹੋਰ ਅੰਗਰੇਜ਼ੀ ਭਾਸ਼ਾ ਉਹ ਹਾਵੀ ਹੋ ਰਹੀ ਆ, ਪੰਜਾਬੀ ਨੂੰ ਦਬਾਇਆ ਜਾ ਰਿਹਾ, ਜਿਹੜੇ ਬੋਰਡ ਲੱਗੇ ਆ ਉਹਨਾਂ ਤੇ ਵੀ ਪੰਜਾਬੀ ਖਤਮ ਕਰ ਰਿਹਾ, ਉਹਨਾਂ ਨੇ ਢਾਉਣਾ ਸ਼ੁਰੂ ਕਰ ਦਿੱਤਾ ਹਿੰਦੀਆਂ ਦੂਸਰੀਆਂ ਨੂੰ। ਉਸ ਸਮੇਂ ਜਦੋਂ ਪੂਰਾ ਦੁਨੀਆਂ ਚ ਇੱਕ ਵੇਗ ਚੱਲਣ ਡਿਆ ਉਦੋਂ ਜੇ ਗੱਲ ਕਹਿ ਦਿਓ ਤੇ ਅਗਲੇ ਨੂੰ ਫਗੂਸਾ ਲੱਗਦਾ ਇਹ ਗੱਲ ਉਹਦੀ ਗੱਲ ਸਹੀ ਜਾਂ ਗਲਤ। ਤੇ ਜਦੋਂ ਨੋਰਮਲ ਦਿਨਾਂ ਚ ਕਹਿ ਲਵੇ ਤਾਂ ਕਿਸੇ ਨੂੰ ਕੋਈ ਗੱਲ ਨੀ ਚੱਕਣੀ, ਕੋਈ ਨੂੰ ਕਹਿ ਲਈ ਤੇ ਕਹਿ ਲਈ, ਪਰ ਜੇ ਸਮੇਂ ਚ ਕਹਿ ਲਈ ਨਾ ਉਹ ਸਮਾਂ ਸਹੀ ਨੀ ਸੀ। ਅੱਛਾ ਫੇਰ ਚਲੋ ਕਹਿ ਲਈ ਤੇ ਕਹਿ ਲਈ ਵੀ ਠੀਕ ਆ, ਪੰਜਾਬੀਆਂ ਨੂੰ ਨਹੀਂ ਪਤਾ ਲੱਗਾ, ਮੈਂ ਤੇ ਕਹਿੰਦਾ ਵੀ ਚਲੋ ਨਹੀਂ ਪਤਾ ਲੱਗਾ ਤੂੰ ਭਾਈ ਸਹੀ ਕਹਿੰਦਾ ਹੋਊਗਾ ਉਹਨਾਂ ਨੂੰ ਨਹੀਂ ਪਤਾ ਲੱਗਾ, ਫਿਰ ਉਸ ਗੱਲ ਦਾ ਤੇ ਏਦਾਂ ਦੇ ਨਹੀਂ ਨਾ ਬੁਰਾ ਮਨਾਉਣਾ ਚਾਹੀਦਾ ਜਿੱਦਾਂ ਉਹਨੇ ਉਹ ਫਤਿਹ ਤੇ ਗਲਤ ਗੱਲ ਕਹੀ, ਫਿਰ ਉਹਨੇ ਜਿਹੜਾ ਕਹਿਣ ਦਾ ਅੰਦਾਜ਼ ਆ ਉਹ ਬੜਾ ਭੈੜਾ ਸੀ ਵੀ ਉਹਦੇ ਵਿੱਚੋਂ ਸਾਫ਼ ਝਲਕਦਾ ਸੀ, ਉਹਦੇ ਚ ਨਿਮਰਤਾ ਨਹੀਂ ਸੀ, ਹੰਕਾਰ ਸੀ। ਹੰਕਾਰ ਬੰਦੇ ਨੂੰ ਛੱਡਦਾ ਜਦੋਂ ਛੱਡਦਾ ਬੋਲੀ ਨੀ, ਚਲੋ ਗਲਤੀਆਂ 100 ਬੰਦੇ ਤੋਂ ਹੁੰਦਾ, ਕੋਈ ਰੱਬ ਇਹ ਵੀ ਨੀਗਾ ਤੇ ਰੱਬ ਆਪਾਂ ਵੀ ਨੀਗੇ, ਸਾਡੇ ਕੋਲ ਵੀ ਕਈ ਕੁਛ ਬੋਲਿਆ ਜਾਂਦਾ, ਪਰ ਸਾਡੀ ਇਹ ਆ ਵੀ ਅਸੀਂ ਐਂ ਨੀ ਵੀ ਉੱਥੇ ਅਡੇ ਰਹੀਦਾ ਤੇ ਉਹਦੇ ਤੇ ਡਡੇ ਰਹੀਦਾ ਤੇ ਉਹਦੇ ਹੰਕਾਰ ਕਿਵੇਂ ਆ ਕੇ ਮਾੜਾ ਚੰਗਾ ਵੀ ਬੋਲੀ ਰਹੇ ਨੀ। ਅਸੀਂ ਚਰਨ ਜਿਹੜਾ ਕੋਈ ਵਿਰੋਧ ਕਰਦਾ ਉਹਦੇ ਚਰਨੀਆਂ ਥਲਾ ਦਿਓ ਵੀ ਆਹ ਦੇਖੋ ਜੀ ਅਸੀਂ ਤੁਹਾਡੇ ਤੋਂ ਮਾਫ਼ੀ ਮੰਗਦੇ ਹਾਂ, ਇਕੱਲੇ ਇਕੱਲੇ ਤੋਂ ਪੈਰੀਆਂ ਥਲਾ ਦੇਣਾ। ਉਹਦੇ ਨਾਲ ਇਹਨੇ ਹੋਰ ਉੱਚਾ ਹੋ ਜਾਣਾ ਸੀ ਵੀ ਹਾਂ ਭਾਈ ਇਹ ਤੇ ਜੇ ਫਿਰ ਇਹ ਠੇਡੇ ਮਾਰਦੇ ਉਹਨੂੰ ਫਿਰ ਇਹ ਬੰਦੇ ਗਲਤ ਹੋ ਜਾਣੇ ਸੀ ਜਿਹੜੇ ਵਿਰੋਧ ਕਰਦੇ, ਭਾਈ ਉਹ ਤਾਂ ਤੁਹਾਡੀ ਚਰਨੀ ਆ ਡਿੱਗਾ ਤੁਸੀਂ ਉਹਦੇ ਲੱਤਾਂ ਮਾਰੀਆਂ। ਮਤਲਬ ਗੱਲ ਹੁੰਦੀ ਆ ਸਮਾਂ ਸਾਂਭਣਾ ਬਾਬਾ ਜੀ ਬੜਾ ਔਖਾ, ਕਹਿੰਦੀ ਆ ਜ਼ਬਾਨ ਜੋ ਨਿਕਲੇ ਬੋਲ ਤੇ ਤੀਰ ਨਿਕਲਿਆ ਕਮਾਨ ਜੋ ਇਹ ਵਾਪਸ ਨਹੀਂ ਆਉਂਦੇ। ਇਹਨਾਂ ਨੂੰ ਤੁਸੀਂ ਮਤਲਬ ਕਹਿੰਦੇ ਨਾ ਵੀ ਜ਼ਹਿਰ ਨੂੰ ਖਤਮ ਕਰਨ ਲਈ
ਬੰਦੇ ਦੇ ਲਈ ਉਹਦੇ ਕੋਈ ਜ਼ਹਿਰ ਨਾਸ਼ ਕੋਈ ਚੀਜ਼ਾਂ ਚਾਹੀਦੀਆਂ। ਜੋ ਮੈਨੂੰ ਲੱਗਦਾ ਵੀ ਹੁਣ ਹੁਣ ਜੋ ਮਰਜ਼ੀ ਬੰਦਾ ਕਹੀ ਜਾਵੇ, ਹੁਣ ਦੁਨੀਆਂ ਨੇ ਹੁਣ ਬਹੁਤ ਪਿੱਛੇ ਚਲੀ ਗਿਆ ਕੰਮ। ਹੁਣ ਮੈਂ ਤਾਂ ਵੀ ਹੁਣ ਦੁਨੀਆਂ ਜੇ ਹੁਣ ਜੋ ਮਰਜ਼ੀ ਵੀ ਕਰੀ ਜਾਵੇ ਉਹ ਦੁਨੀਆਂ। ਜਦੋਂ ਮੈਂ ਦੱਸਿਆ ਇੱਕ ਵਾਰ ਪੰਜਾਬੀਆਂ ਦਾ ਸੁਭਾਅ, ਇੱਕ ਵਾਰੀ ਉਹ ਜਦੋਂ ਦਿਲੋਂ ਮਨੋਂ ਲੈਤ ਜਾ ਫਿਰ ਬੰਦਾ ਨਹੀਂ ਹੋ ਜਾਂਦਾ। ਇਹਦਾ ਨਾ ਉਹ ਇੱਕ ਸੱਚੇ ਪ੍ਰੇਮੀ ਵਾਂਗ ਆ, ਸੱਚਾ ਪ੍ਰੇਮੀ ਜਦੋਂ ਇੱਕ ਵਾਰ ਧੋਖਾ ਖਾ ਲੈ ਉਹ ਪ੍ਰੇਮੀ ਜਾਂ ਪ੍ਰੇਮਿਕਾ ਫਿਰ ਮੁੜ ਉਹਦੇ ਕੋਲ ਆ ਕੇ ਕਵੇ ਮੈਂ ਹੁਣ ਸਿਰਫ ਤੇਰੀ ਹਾਂ, ਹੋ ਸਕਦਾ ਵੀ ਉਹਦਾ ਪ੍ਰੇਮ ਸੰਬੰਧ ਫਿਰ ਚੱਲ ਪਵੇ। ਪਰ ਉਹਦੇ ਮਨ ਦੇ ਵਿੱਚ ਜਿਹੜੀ ਆ ਉਹ ਰੜਕ ਆ, ਜੋ ਧੋਖੇ ਦੀ ਜਿਹੜੀ ਉਹਦੇ ਨਾਲ ਹੋਈ ਆ, ਉਹ ਛੇਤੀ ਕਿਤੇ ਭੁਲਾਉਂਦਾ ਨਹੀਂ। ਇਹ ਸੁਭਾਵਿਕ ਹੀ ਆ, ਹੈ ਤਾਂ ਇਨਸਾਨ ਆ ਨਾ। ਉਹ ਗੱਲ ਜਿਹੜੀ ਆ ਉਹ ਕਹਿੰਦੇ ਨਾ ਵੀ ਜੋ ਧਾਗਾ ਟੁੱਟ ਵੀ ਜਾਵੇ ਉਹ ਜੁੜ ਵੀ ਜਾਂਦਾ, ਪਰ ਵਿੱਚ ਗੰਢ ਆ ਜਾਂਦੀ। ਜੋੜਨ ਦੇ ਲਈ ਟੁੱਟੇ ਧਾਗਿਆਂ ਨੂੰ ਗੰਢ ਆ ਜਾਂਦੀ। ਉਹ ਜਿਹੜੀ ਗੰਢ ਆ ਨਾ, ਉਹ ਧਾਗੇ ਨੂੰ ਦੇਖਣ ਨੂੰ ਲੱਗਦਾ ਵੀ ਜੁੜ ਗਿਆ, ਹੁਣ ਕੋਈ ਆਈ ਆ ਦੇਖੋ ਸਾਰਾ ਐਨ ਬੜਾ ਸੋਹਣਾ, ਫਿਰ ਇਹਦੇ ਵਿੱਚ ਤਣਾਅ ਖਿੱਚ ਸਭ ਹੈ। ਪਰ ਉਹ ਜਿਹੜੀ ਗੰਢ ਜਦੋਂ ਵੇਖਦਾ ਬੰਦਾ ਸੋਚਦਾ ਵੀ ਹਾਂ ਇੱਥੇ ਟੁੱਟਾ ਸੀ। ਉਹ ਇਹ ਚੀਜ਼ਾਂ ਆ ਜਾਂਦੀਆਂ। ਮੈਂ ਕੋਈ ਫੈਸਲਾ ਦੇਣ ਵਾਲਾ ਨਹੀਂ ਵੀ ਮੈਂ ਕੋਈ ਇਹ ਨਹੀਂ ਵੀ ਮੈਂ ਆਪਣੇ ਵੱਲੋਂ ਐਲਾਨ ਕਰਦਾ ਵੀ ਉਹ ਗਲਤ ਆ, ਜੇ ਆਪਣੇ ਵੱਲੋਂ ਐਲਾਨ ਕਰਦਾ ਜੀ ਉਹ ਸਹੀ ਆ। ਮੈਂ ਆਪਣੀ ਸੋਚ ਦੱਸਦਾ ਵੀ ਜਿਹੜੀ ਪੰਜਾਬੀ ਆ ਉਹਨਾਂ ਦਾ ਸਮਝਣਾ ਜਿਹੜਾ ਇਹ ਤਰੀਕੇ ਜੀ। ਪਾਲਾ ਭਾਜੀ ਕਹਿੰਦਾ ਤਾ ਜੀ ਇਮੋਸ਼ਨਲ ਬਲੈਕਮੇਲ ਕਰ ਰਿਹਾ। ਉਹ ਇਹ ਤੇ ਹੁਣ ਪਾਲਾ ਸਮਝਦਾ ਮੇਰਾ ਤੇ ਤੁਹਾਨੂੰ ਮੈਂ ਦੱਸਿਆ ਮੰਨਣਾ, ਮੈਂ ਪਹਿਲਾਂ ਦੱਸ ਦਿੱਤਾ ਵੀ ਦੇਖੋ ਬੋਲਣਾ ਸਹੀ ਗੱਲ ਤਾਂ ਉਹ ਚਲੋ ਲੈਦਾ ਗੱਲ, ਉਸ ਤੋਂ ਮਗਰੋਂ ਜਿਹੜਾ ਰਿਐਕਸ਼ਨ ਆ ਉਹ ਮਾੜਾ ਸੀ, ਉਹ ਸਾਨੂੰ ਵੀ ਬੁਰਾ ਲੱਗਾ। ਉਹ ਜਿਹੜੀ ਗੱਲ ਉਹ ਆ ਉਹ ਠੀਕ ਆ, ਉਹਨੇ ਉਸ ਅੰਦਾਜ਼ ਨਾਲ ਨਾ ਕਹੀ ਹੋਵੇ, ਮੈਂ ਸੀ ਤੇ ਉਹਨੂੰ ਕਹਿੰਦੇ ਨਹੀਂ ਵੀ ਉਸ ਅੰਦਾਜ਼ ਨਾਲ ਕਹੀ ਹੋ। ਹੋ ਸਕਦਾ ਦੁਨੀਆਂ ਨੇ ਬਣਾ ਲਿਆ ਹੀ ਉਹਦਾ ਵੀ ਉਹ ਗੱਲ ਉਹਦੀ ਸੱਚੀ ਹੋਵੇ, ਪਰ ਮਗਰੋਂ ਪ੍ਰਤੀਕਿਰਿਆ ਜਿਹੜੀ ਆ ਉਹ ਗੱਲ ਉੱਥੋਂ ਵਿਗੜੀ, ਪਹਿਲਾਂ ਤੋਂ ਨਹੀਂ ਵਿਗੜੀ। ਪਹਿਲਾਂ ਤੋਂ ਤਾਂ ਹਾਲੇ ਇੰਨੀ ਨਹੀਂ ਸੀ ਵਿਗੜੀ, ਪਹਿਲਾਂ ਵਾਲੇ ਦਾ ਬਹੁਤੇ ਪੰਜਾਬੀਆਂ ਨੇ ਇੰਨਾ ਬਣਾਇਆ ਨਹੀਂ ਜਿੰਨਾ ਉਹ ਮਗਰੋਂ ਦਾ ਬਣ ਗਿਆ। ਮਗਰੋਂ ਤਾਂ ਫਿਰ ਸਾਰੇ ਹੀ ਛੱਡ ਗਏ ਨਾ ਮਨ, ਇਹ ਤਾਂ ਭਾਈ ਇਹ ਚ ਹੰਕਾਰ ਬੜਾ ਬੋਲੀ। ਜਿਹਨੂੰ ਬਾਬਾ ਜੀ ਬਾਬਾ ਜੀ ਕਹਿੰਦੇ ਕਹਿੰਦੇ ਬਾਬਾ ਜੀ, ਉਹਨੂੰ ਗੁਰਦਾਸ ਮਾਨ ਕੋ ਕਹਿੰਦਾ ਨੀ ਬਾਬਾ ਜੀ ਫੋਟੋ ਕਰਾਉਣੀ ਬਾਬਾ ਜੀ ਆਈਦਾ, ਜਿਹਨੂੰ ਬਾਬਾ ਬਾਬਾ ਕਹਿੰਦੇ ਹੋਵੇ ਉਹ ਹੁਣ ਕਈ ਇੰਨੀ ਮਾੜੀ ਗੱਲ ਕਹਿ ਜਾ। ਉਹ ਵੀ ਸਟੇਜ ਸਾਰੀ ਧੀਆਂ ਵੀ ਬੈਠੀਆਂ ਬੰਦੇ ਵੀ ਬੈਠੇ, ਉਹ ਕਿੰਨੀ ਮਾੜੀ ਲੱਗਦੀ ਆ। ਉਹ ਤੁਸੀਂ ਸੋਚ ਕੇ ਦੇਖੋ ਵੀ ਸਾਡੀ ਆਪਣੀ ਕੁੜੀ ਧੀ ਭੈਣ ਕੋਈ ਬੈਠੀ ਹੋਵੇ ਸਾਨੂੰ ਕਿੰਨੀ ਸ਼ਰਮ ਆਊਗੀ, ਅਸੀਂ ਜਿਹਨੂੰ ਅਦਬ ਸਤਿਕਾਰ ਦੇ ਨਾਲ ਸੁਣਨਾ ਹੈ ਉਹ ਕਿੰਨੀ ਗੰਦੀ ਗੱਲ ਉਹ ਸਟੇਜ ਤੇ ਕਿਹਾ ਗਿਆ। ਗੱਲ ਉਹ ਚੁਭੀ ਆ ਦੁਨੀਆਂ ਨੂੰ। ਉਹ ਮੈਨੂੰ ਲੱਗਦਾ ਵੀ ਉਹ ਜਿਹੜੇ ਬੈਠੇ ਸੀ ਉਹ ਗੱਲ 70-80% ਉਹਨਾਂ ਨੂੰ ਵੀ ਲੱਗੀ ਹੋਊ ਮਗਰੋਂ। ਪਹਿਲਾਂ ਤਾਂ ਨਹੀਂ ਲੱਗੀ ਹੋਊਗੀ ਵੀ ਚਲੋ ਪੰਜਾਬੀ ਹਿੰਦੀ ਕਹਿ ਲਿਆ ਤਾਂ ਕੋਈ ਵੱਡੀ ਗੱਲ ਨਹੀਂ। ਜਿਹੜੀ ਇਹ ਗੱਲ ਆ ਮੈਨੂੰ ਤਾਂ ਲੱਗਦਾ ਵੀ ਬਾਅਦ ਚ ਉਹਨਾਂ ਨੇ ਵੀ ਇਸ ਚੀਜ਼ ਨੂੰ ਮਨਾਇਆ ਹੋਊ। ਚਲੋ ਜੋ ਭਾਈ ਉਹਨਾਂ ਦੀ ਇੱਛਾ, ਆਪਾਂ ਵਿੱਚ ਕੀ ਬੋਲਾਂਗੇ ਜੀ। ਚਲੋ ਤਾਂ ਜੀ ਬਾਕੀ ਜਸਪਾਲ ਸਾਹਿਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੋਲਦੇ ਨੇ। ਸਤਿ ਸ੍ਰੀ ਅਕਾਲ ਜੈਨਪੁਰੀ ਸਾਹਿਬ, ਸਤਿ ਸ੍ਰੀ ਅਕਾਲ। ਬਾਕੀ ਮੈਂ ਭਾਈ ਜਿਹੜੇ ਫੈਨ ਆ ਗੁਰਦਾਸ ਮਾਨ ਦੇ, ਮੈਂ ਤੇ ਫੈਨਸ਼ਿਪ ਦੇ ਵਿੱਚ ਵਿਸ਼ਵਾਸ ਹੀ ਨਹੀਂ। ਪਹਿਲੀ ਗੱਲ ਕਰਦਾ ਮੈਂ ਬੱਬੂ ਮਾਨ ਦਾ ਫੈਨ ਆ, ਤੂੰ ਗੁਰਦਾਸ ਮਾਨ ਦਾ ਵਾ ਕਿ ਜੈਜੀ ਬਹਿਨ ਦਾ ਵਾ। ਤੂੰ ਫੈਨਾਂ ਵਾਲੀ ਜਿਹੜੀ ਨਾ ਪੰਜਾਬੀਆਂ ਚ ਫਿਰਤੀ ਹੈ, ਪੰਜਾਬੀ ਜਿਹੜੇ ਆ ਉਪਾਸ਼ਕ ਜ਼ਰੂਰ ਆ ਗੁਰੂਆਂ ਦੇ, ਫੈਨ ਨਹੀਂ ਹੋ ਸਕਦੇ। ਇਹ ਫੈਨ ਵਾਲੀ ਜਿਹੜੀ ਨਾ ਇਹ ਪਰਦੇਸਾਂ ਦੀ ਬਿਰਤੀ ਆ, ਕਿਉਂ ਮੈਂ ਕਿਸੇ ਦਾ ਫੈਨ ਆ ਤੇ ਮੈਂ ਫਲਾਨਾ। ਦੇਖੋ ਇਨਸਾਨੀਅਤ ਦੇ ਫੈਨ ਹੋਣੇ ਚਾਹੀਦਾ, ਤੁਸੀਂ ਆਪ ਵੀ ਕਿਸੇ ਤੋਂ ਘੱਟ ਨਹੀਂ, ਸਾਰੇ ਬਰਾਬਰ ਹੀ ਨੇ। ਅਸੀਂ ਕਿਸੇ ਨੂੰ ਸਿਰ ਤੇ ਚੜਾਉਂਦੇ ਹਾਂ ਮਗਰੋਂ ਸਿਰ ਤੇ ਛਿੱਤਰ ਅਗਲਾ ਹੀ ਮਾਰਦਾ ਆਪਣੇ, ਤੇ ਅਸੀਂ ਚੜਾਉਂਦੇ ਕਿਉਂ? ਅਸੀਂ ਆਪਣੀ ਅਣਖ 'ਚ ਰਹੀਏ, ਕਲਾਕਾਰ ਨੂੰ ਕਲਾਕਾਰ ਸਮਝੀਏ, ਗਾਉਣ ਵਾਲੇ ਨੂੰ ਗਾਉਣ ਵਾਲਾ ਸਮਝੀਏ। ਜਿਹੜਾ ਕੋਈ ਪਾਲੀਟੀਸ਼ਨ ਉਹਨੂੰ ਪਾਲੀਟੀਸ਼ ਸਮਝੀਏ, ਪਾਲੀਟੀਸ਼ਨ ਸਮਝ ਕੇ ਅਸੀਂ ਤਾਂ ਰੱਬ ਹੀ ਮੰਨ ਕੇ ਬਹਿ ਜਾਂਦੇ। ਜੇ ਪਾਲੀਟਿਕਸ ਆਉਂਦਾ ਤਾਂ ਅਸੀਂ ਕਹਿੰਦੇ ਨੇ ਵੀ ਉਹ ਰੱਬ ਕਰਤਾਰ ਹੀ ਆ ਗਿਆ, ਅਸੀਂ ਮਤਲਬ ਦੁਨੀਆਂ ਇਕੱਠੀ ਹੀ ਨਹੀਂ ਹੋ ਜਾਂਦੀ। ਕਲਾਕਾਰ ਆ ਜਾ ਤਾਂ ਮਰਨ ਤੱਕ ਜਾਂਦੀ ਉਹਨੂੰ ਦੇਖਣ ਲਈ, ਇਹ ਰੱਬ ਦੀ ਤੁਹੀਨ ਆ ਤੇ ਰੱਬ ਦੀ ਤੁਹੀਨ ਭਾਈ ਰੱਬ ਫਿਰ ਸਜਾਵਾਂ ਦਿੰਦਾ ਫਿਰ ਪਤਾ ਲੱਗਦਾ ਨਾਲੇ ਤੋਂ ਮਿਹਣੇ ਮਾਰ ਰੱਬ ਵੀ ਸੋਚਦਾ ਹੋਊਗਾ ਵੀ ਇਹ ਸ਼ਦਾਈ ਬੰਦਾ ਬਣਾਤਾ ਮੈਂ ਤਾਂ ਬੜਾ ਸਿਆਣਾ ਬਣਾਇਆ ਸੀ ਤੇ ਸ਼ਦਾਈ ਬਣ ਕੇ ਆ ਗਿਆ ਰੱਬ ਕਿਸੇ ਨੂੰ ਸ਼ਦਾਈ ਬਣਾ ਕੇ ਨਹੀਂ ਭੇਜਦਾ ਰੱਬ ਕਿਸੇ ਨੂੰ ਬੁਰਾ ਵੀ ਬਣਾ ਕੇ ਨਹੀਂ ਭੇਜਦਾ ਰੱਬ ਤੇ ਆਪਦੇ ਚਿੱਤੋਂ ਬੜਾ ਪਰਫੈਕਟ ਬੰਦਾ ਭੇਜਦਾ ਵੀ ਤੂੰ ਭਾਈ ਮੇਰੇ ਦਿਲ ਦੇ ਬੜਾ ਕਰੀਬ ਆ ਤਾਂ ਹੀ ਤੇ ਭੇਜਿਆ ਹੁਣ ਜੇ ਮਾੜਾ ਬਣਿਆ ਹੋ ਤੁਹਾਨੂੰ ਭੇਜਦਾ ਹੀ ਨਾ ਹੁਣ ਤਾਂ ਬੜਾ ਦਿਲ ਦਾ ਜੀ ਟੁਕੜਾ ਬਣਾ ਕੇ ਭੇਜਿਆ ਟੁਕੜੇ ਹੁਣੀ ਗਾਂ ਅਗਲੇ ਟੁਕੜਿਆਂ ਦੇ ਜਾ ਡੋਲ ਲਿਆ ਆਪਣੇ ਏਦਾਂ ਹੀ ਆ ਮਤਲਬ ਜੇ ਮੈਨੂੰ ਨਾ ਫੈਨ ਸ਼ੈਪਾਲਾ ਇਹ ਕੰਮ ਹੀ ਨੀ ਸੂਤ ਲੱਗਦਾ ਠੀਕ ਆ ਵੀ ਤੁਸੀਂ ਚੰਗਾ ਕਿਸੇ ਨੂੰ ਲੱਗ ਸਕਦਾ ਕੋਈ ਚੀਜ਼ ਫੈਨ ਨੀ ਕਹਿਣਾ ਚਾਹੀਦਾ ਮੈਨੂੰ ਨੀ ਇਹ ਠੀਕ ਲੱਗਦਾ ਵੀ ਸ਼ਬਦ ਹੀ ਨੀ ਠੀਕ ਮੇਰੇ ਹਿਸਾਬ ਨਾਲ ਭਾਵੇਂ ਉਹ ਕਿਸੇ ਦਾ ਵੀ ਕਿਉਂ ਨਾ ਹੋਵੇ ਆਪਣੀ ਅਣਖ ਆਪਣੀ ਇੱਕ ਆਬਰੂ ਆਪਣਾ ਇੱਕ ਯੋਰਤ ਆਪਣਾ ਇੱਕ ਕਿਰਦਾਰ ਰੱਖਣਾ ਚਾਹੀਦਾ ਹਰ ਬੰਦਾ ਬਰਾਬਰ ਹੈ ਜੀ ਹਰ ਬੰਦਾ ਮੋਦੀ ਦੇ ਵੀ ਬਰਾਬਰ ਆ ਹਰ ਬੰਦਾ ਗੁਰਦਾਸ ਮਾਨ ਦੇ ਵੀ ਬਰਾਬਰ ਆ ਬੱਬੂ ਮਾਨ ਦੇ ਵੀ ਬਰਾਬਰ ਆ ਸਿੱਧੂ ਮੂਸੇਵਾਲੇ ਦੇ ਵੀ ਬਰਾਬਰ ਆ ਘੱਟ ਕੋਈ ਵੀ ਨਹੀਂ ਜੇ ਘੱਟ ਆ ਤਾਂ ਸੋਚ ਲਓ ਵੀ ਹੈ ਤੇ ਨਹੀਂ ਸਾਡਾ ਇੱਕ ਕੰਨ ਹੈ ਨਹੀਂ ਇੱਕ ਹੈਗਾ ਜਾਂ ਸਾਡੀ ਰੱਬ ਨੇ ਕੋਈ ਧੌਣੀ ਨਹੀਂ ਬਣਾਈ ਇਕੱਲਾ ਧਾੜੀ ਬਣਾ ਤਾਂ ਸਭ ਚੀਜ਼ਾਂ ਸੇਮ ਹੀ ਆ ਤੇ ਠੀਕ ਆ ਉਹ ਅਗਲੇ ਦੀ ਮਿਹਨਤ ਆ ਮਿਹਨਤ ਨੂੰ ਸਲਾਮ ਕਰੋ ਭਾਈ ਠੀਕ ਆ ਵੀ ਤੇਰੀ ਵਧੀਆ ਮਿਹਨਤ ਆ ਤੂੰ ਚੰਗਾ ਕਰ ਰਿਹਾ ਮਰਨ ਤੱਕ ਥੋੜਾ ਚੱਲ ਜਾਣਾ ਚਾਹੀਦਾ ਬਸ ਦੁਨੀਆਂ ਬਾਈ ਖਦਾਈ ਹੋਈ ਆ ਕੋਈ ਟੈਟੂ ਬਣਾਈ ਜਾਂਦਾ ਕੋਈ ਦਿਲਾਂ ਦੇ ਨਾਂ ਲਿਖਾਈ ਜਾਂਦਾ ਮੈਂ ਤੇ ਹੈਰਾਨ ਹੀ ਆ ਵੀ ਸਾਡੇ ਸਮਿਆਂ ਚ ਇੰਨਾ ਕਮਲ ਨਹੀਂ ਸੀ ਜੀ ਸਾਡੇ ਸਮੇਂ ਚ ਇੰਨੀ ਸ਼ਦਾ ਬੁਣਾ ਨਹੀਂ ਸੀ ਦੁਨੀਆਂ ਦੁਨੀਆਂ ਦੇ ਲਈ ਸਾਡੇ ਕੋਈ ਤਕੜੇ ਵੀ ਭਲਵਾਨ ਆ ਜਾਣੇ ਨਾ ਰੁਸਤਮੇ ਹਿੰਦ ਵੀ ਆ ਜਾਣੇ ਬੜੇ ਬੜੇ ਭਲਵਾਨਾਂ ਨੇ ਇਹਦਾ ਨੀ ਮਰਨ ਤੱਕ ਜਾਣਾ ਉਹਨਾਂ ਨੂੰ ਦੇਖਣ ਨੂੰ ਆਸ਼ੀਰਵਾਦ ਲੈਣਾ ਭਾਈ ਤੇ ਕਦੇ ਦੁਨੀਆਂ ਇੱਦਾਂ ਇਕੱਠੀ ਨਹੀਂ ਹੋਈ ਜਿੱਦਾਂ ਹੁਣ ਹੋ ਜਾਂਦੀ ਹੈ ਜੇ ਕੋਈ ਆ ਜਾਵੇ ਤੇ ਉੱਥੇ ਇੱਥੇ ਆਇਆ ਲਾਲਚਿਆਂ ਦੀ ਅਮਲਾ ਯਾਡਾ ਦੁਨੀਆਂ ਵੇਖਣ ਆਈ ਬੜਾ ਸੋਹਣਾ ਸੁਣਨ ਆਈ ਬਸ ਹੁਣ ਸੁਣਨ ਆਈ ਇਹ ਨਹੀਂ ਕਿ ਉਹਦੇ ਲਈ ਮਰਨ ਆਈ ਕਿ ਹੁਣ ਮੈਂ ਉਹਦੇ ਪੈਰ ਹੱਥ ਲੱਗ ਜਾਵੇ ਤੇ ਮੈਂ ਮਰ ਹੀ ਜਾਵਾਂ ਇੱਦਾਂ ਦੀ ਦੁਨੀਆਂ ਫੈਲ ਜਾਣੀ ਹਾਂ ਯਮਕੀਲੇ ਵਾਰੀ ਦੁਨੀਆਂ ਯਾਨੀ ਕਿ ਮਤਲਬ ਤੜਫਣ ਲੱਗੀ ਵੀ ਉਹਦੇ ਲਈ ਇੰਨਾ ਫੈਨ ਫੈਨ ਦੀ ਬਿਰਤੀ ਉੱਥੋਂ ਹੀ ਸ਼ੁਰੂ ਹੋਈ ਯਮਕੀਲੇ ਦੇ ਫੈਨ ਬਣਨ ਲੱਗੇ ਮਗਰੋਂ ਪਹਿਲਾਂ ਤਾਂ ਦੁਨੀਆਂ ਜਿਹੜੀ ਉਦੋਂ ਸਾਡੇ ਸਮੇਂ ਦੇ ਵਿੱਚ ਆਮ ਕਲਾਕਾਰਾਂ ਨੂੰ ਕਲਾਕਾਰੀ ਸਮਝਦੀ ਸੀ ਜਿੱਦਾਂ ਆਮ ਜਿੱਦਾਂ ਹੁਣ ਇੱਥੇ ਢਾਡੀ ਆ ਜਾਣ ਆਪਣੇ ਰਾਗੀ ਆ ਜਾਣ ਕਿੰਨੀ ਕੁ ਦੁਨੀਆਂ ਸੰਗਤ ਭੱਜ ਕੇ ਉਹਨਾਂ ਨੂੰ ਪੈ ਜਾਂਦੀ ਵੀ ਉਹ ਬਾਬਾ ਜੀ ਆ ਗਏ ਨੇ ਜੀ ਰਾਗੀ ਆ ਗਏ ਮਤਲਬ ਅਸੀਂ ਰਾਗੀਆਂ ਨੂੰ ਥੋੜਾ ਜਿਹਾ ਜਫੀਆਂ ਪਾਉਂਦੇ ਅਸੀਂ ਉਹਨਾਂ ਦੀ ਜਿਹੜੀ ਉਹ ਕਥਾ ਸੁਣਾਉਂਦੇ ਆ ਅਸੀਂ ਉਹਨਾਂ ਦੇ ਗੁਰੂ ਦਾ ਜਿਹੜਾ ਦਾਸ ਸੁਣਾਉਂਦੇ ਆ ਅਸੀਂ ਉਹਨੂੰ ਸੁਣ ਸੁਣ ਕੇ ਆਹਾ ਹਾ ਕਰ ਉੱਠਦੇ ਅੱਖਾਂ ਚੋਂ ਪਾਣੀ ਆ ਜਾਂਦਾ ਸਾਡੇ ਤੇ ਕਿਤੇ ਮੈਂ ਤੇ ਕਿਤੇ ਦੇਖਿਆ ਨੀ ਮੈਂ ਗੁਰਦੁਆਰੇ ਚ ਜੇ ਰਾਗੀ ਨੇ ਤੁਹਾਨੂੰ ਇੰਨਾ ਕਮਾਲ ਦੀ ਕਥਾ ਸੁਣਾਈ ਹੋਵੇ ਤੇ ਆਪਾਂ ਮਗਰੋਂ ਜਫੀਆਂ ਹੀ ਪਾਉਣ ਤੱਕ ਜਾਂਦੇ ਫੋਟੋਆਂ ਕਰਾਉਣ ਤੱਕ ਜਾਂਦੇ ਉਹਨਾਂ ਦਾ ਵਿਚਾਰਿਆਂ ਨੂੰ ਕਹਿੰਦੇ ਨੀ ਕਿਸੇ ਨੇ ਕਿਹਾ ਵੀ ਬਾਬਾ ਜੀ ਸਾਡੇ ਨਾਲ ਫੋਟੋ ਕਰਾਓ ਤੁਸੀਂ ਕਮਾਲ ਹੀ ਕਰ ਛੱਡੀ ਨਹੀਂ ਸੁਣਨਾ ਜਿਹੜੀ ਚੀਜ਼ ਦਾ ਜਿਹੜਾ ਬੰਦਾ ਆਰਟਿਸਟ ਆ ਉਹਦੀ ਆਰਟ ਆ ਉਹਦੀ ਉਹ ਕਲਾ ਉਹਦੀ ਕਲਾ ਨੂੰ ਸਲਾਮ ਕਰਨਾ ਚਾਹੀਦਾ ਠੀਕ ਆ ਵੀ ਭਾਈ ਰੱਬ ਨੇ ਤੈਨੂੰ ਉਹ ਕਲਾ ਦਿੱਤੀ ਮਹਾਰਾਜ ਦੀ ਕਲਾ ਤੇਰੇ ਕੋਲ ਬੜੀ ਕਮਾਲ ਆ ਪਰ ਉਸ ਬੰਦੇ ਲਈ ਮਰ ਮਿਟਣਾ ਜਿਹੜੀਆਂ ਉਹ ਚੀਜ਼ਾਂ ਟੈਟੂ ਬਣਾ ਲੈਣੇ ਫਲਾਨਾ ਬਣਾ ਲੈਣਾ ਉਹ ਮੈਨੂੰ ਠੀਕ ਨਹੀਂ ਲੱਗਦਾ ਬਾਕੀ ਭਾਈ ਸੋਚਣੀ ਹਰ ਬੰਦੇ ਦੀ ਆਪਦੀ ਆਪਦੀ ਸਮਝ ਆਪਣੀ ਆਪਣੀ ਹੈ ਸ਼ੌਂਕ ਆਪਣੇ ਆਪਣੇ ਮੈਂ ਕੋਈ ਬੋਲਣ ਵਾਲਾ ਹੁੰਦਾ ਹੀ ਕੌਣ ਆ ਪਰ ਜਿੱਦਣ ਨੇ ਬੰਦੇ ਨੂੰ ਸਮਝ ਲੱਗ ਗਈ ਵੀ ਮੈਂ ਕੀ ਆ ਆਤਮਾ ਮੇਰੀ ਕੀ ਆ ਉਦਣ ਕੰਮ ਬੰਦ ਹੋ ਜਾਣੇ ਤੇ ਹੋ ਜਾਣੇ ਵੀ ਆ ਜਿੱਦਣ ਇਨਸਾਨ ਸਿਆਣਾ ਹੋ ਗਿਆ ਹਲੇ ਸਿਆਣਾ ਨਹੀਂ ਮੇਰੇ ਹਿਸਾਬ ਨਾਲ ਜਿੱਦਣ ਹੋ ਗਿਆ ਸਿਆਣਾ ਉਦਣ ਇਹ ਫੈਨ ਸ਼ੈਪਾ ਵਾਲਾ ਕੰਮ ਨਾ ਇਹ ਫੈਨਾਂ ਵਾਲਾ ਕੰਮ ਇਹ ਖਤਮ ਹੋ ਜਾਣਾ ਹੋਣਾ ਉਦਣ ਹੀ ਖਤਮ ਉਦੋਂ ਪਹਿਲਾਂ ਖਤਮ ਨਹੀਂ ਹੋਣਾ ਅੱਜ ਵੀ ਜਿਹੜੇ ਅਣਖੀ ਅਣਖ ਵਾਲੇ ਉਹਦੇ ਸਾਹਮਣੇ ਕੋਈ ਲੰਘ ਜਾਏ ਉਹਨੂੰ ਆਮ ਹੀ ਬੰਦਾ ਸਮਝਦੇ ਮਰਨ ਤੱਕ ਨਹੀਂ ਜਾਂਦੇ ਅੱਜ ਵੀ ਫੋਟੋਆਂ ਕਰਾਉਣ ਕਈ ਨਹੀਂ ਜਾਂਦੇ ਮੈਂ ਕਿਉਂ ਕਰਾਵਾਂ ਬਈ ਮੇਰੇ 'ਚ ਕੋਈ ਕਮੀ ਆ ਇਹਦੇ 'ਚ ਕੋਈ ਵਾਧਾ ਮੈਂ ਕਹੂੰਗਾ ਅੱਜ ਵੀ ਬੰਦੇ ਹੈਗੇ ਐਸੀ ਨੂੰ ਗੱਲ ਵੀ ਜੇ ਸਾਰੇ ਭੱਜ ਗਏ ਉਧਰ ਨੂੰ ਜਾਂਦੇ ਕਈ ਗੱਲਾਂ ਸੁਣ ਜਾਂਦੇ ਸੁਣ ਕੇ ਵਾਪਸ ਆ ਜਾਂਦੇ ਮਰਨ ਤੱਕ ਨਹੀਂ ਜਾਂਦੇ ਐਸੇ ਬੰਦੇ ਅੱਜ ਵੀ ਹੈ
ਜੀ ਤਾਜੀ
ਪਰ ਮੈਂ ਇਹ ਕੰਮ ਦੇ ਵਿੱਚ ਬਾਲਾ ਨਹੀਂ ਸਾਡੇ ਸਮਝ ਭਲਵਾਨ ਕਈ ਆਉਂਦੇ ਸੀ ਕੋਈ ਕਈ ਕੁਝ ਆਉਂਦੇ ਨਹੀਂ ਅੱਜ ਤੱਕ ਅਸੀਂ ਨਹੀਂ ਏਦਾਂ ਕੀਤਾ ਏਦਾਂ ਹੁਣ ਦੁਨੀਆਂ ਕਰੀ
ਤੇ ਤਾਜੀ ਮੈਂ ਵੀ ਸੁਣਿਆ ਅੱਗੇ ਪਹਿਲਾਂ ਨਹੀਂ ਸੀ ਏਦਾਂ ਦਾ ਬਾਲਾ ਹੁੰਦਾ ਸੀ
ਆਹੋ ਪਹਿਲਾਂ ਤੇ ਦੁਨੀਆਂ ਨੂੰ ਆਪਣਾ ਆਪਣਾ ਸੀ ਕਹੀ ਆਪਦਾ ਆਪਣੇ ਆਪ ਨੂੰ ਸਗੋਂ ਵੱਡਾ ਸਮਝਦੇ ਸੀ ਵੀ ਅਸੀਂ ਇਹਨੂੰ ਸੱਦਿਆ ਅੱਠ ਲੱਖ ਪੰਜ ਲੱਖ ਅਸੀਂ ਦਿੱਤਾ ਉਦੋਂ ਲੋਕ ਆਪ ਵੱਡਾ ਸਮਝਦੇ ਸੀ ਮੇਰਾ ਕਰਕੇ ਆਇਆ ਤੇ ਅਗਲਾ ਕਲਾਕਾਰ ਵੀ ਉਹਦੇ ਪੈਰੀਆਂ ਸਿਰਾਉਂਦਾ ਬਾਬਾ ਜੀ ਤੁਸੀਂ ਸਾਡੇ ਨਿਆਣਿਆਂ ਨੂੰ ਰੋਟੀ ਦਿੱਤੀ ਤੁਹਾਡਾ ਸਾਡਾ ਸਤਿਕਾਰ ਹੁਣ ਕਲਾਕਾਰ ਕਹਿੰਦਾ ਤੂੰ ਅੱਠ ਦਿੱਤਾ ਉਹ ਦਿੱਤਾ ਹੋਊਗਾ ਤੂੰ ਗਾ ਮੇਰੇ ਪੈਰੀਆਂ ਸਿਰਾ ਵੀ ਮੈਂ ਤੇਰੇ ਆ ਗਿਆ ਨਹੀਂ ਤੇ ਮੈਂ ਜਾਣਾ ਕਿਸੇ ਹੋਰ ਦੇ ਮਤਲਬ ਜਿਹੜਾ ਦਿੰਦਾ ਉਹਦਾ ਸਤਿਕਾਰ ਆ ਕਿ ਜਿਹੜਾ ਕੋਈ ਲੈਂਦਾ ਕੋਈ ਚੀਜ਼ ਤੇ ਉਹਦਾ ਮਤਲਬ ਕੋਈ ਧਨ ਕੋਈ ਦੇ ਰਿਹਾ ਉਹਦਾ ਉਹਦੇ ਚਰਨ ਹੱਥ ਲਾਉਣਾ ਚਾਹੀਦਾ ਤੂੰ ਸਾਨੂੰ ਰੋਜ਼ੀ ਰੋਟੀ ਦਿੱਤੀ ਕਿ ਜਿਹੜਾ ਲੈ ਗਿਆ ਉਹਨੂੰ ਕਹਿਣਾ ਬਾਈ ਤੂੰ ਚੰਗਾ ਕੀਤਾ ਸਾਡੇ ਕੋਲ ਲੈ ਗਿਆ ਸਾਡੇ ਕੋਲ ਅੱਗੇ ਵੀ ਨਹੀਂ ਟੈਕਦੇ ਸਹੀ ਗੱਲ ਆ ਪਰਮਜੀਤ ਧਾਰੀਵਾਲ ਸਾਹਿਬ ਤਾਇਆ ਜੀ ਬ੍ਰਿਸਬੇਨ ਵਾਲੇ ਆਏ ਨੇ ਕਹਿੰਦੇ ਸਤਿ ਸ੍ਰੀ ਅਕਾਲ ਮਨਦੀਪ ਜੀ ਤਾਇਆ ਜੀ ਸਤਿ ਸ੍ਰੀ ਅਕਾਲ ਧਾਰੀਵਾਲ ਸਾਹਿਬ ਸਤਿ ਸ੍ਰੀ ਅਕਾਲ ਆ ਬਾਬਰ ਸ਼ੇਰਾ ਤਾਇਆ ਜੀ ਸਿਹਤ ਕਿਵੇਂ ਨੇ ਠੀਕ ਆ ਤਰੀਕਾ ਸਾਹਿਬ ਆਨੰਦ ਮੰਗਲ ਜੈ ਜੈਕਾਰ ਆ ਤੁਸੀਂ ਆਪਣਾ ਸੁਣਾਓ ਕਿੱਦਾਂ ਤੁਹਾਡੀ ਸਿਹਤ ਆ ਕਹਿੰਦੇ ਜੀ ਇਹਨੂੰ ਕਹਿੰਦੇ ਨੇ ਪਿਆਰ ਇਹਨੂੰ ਕਹਿੰਦੇ ਨੇ ਪਿਆਰ ਆ ਇਹਨੂੰ ਕਹਿੰਦੇ ਨੇ ਪਿਆਰ ਤੁਹਾਨੂੰ ਕਹਿੰਦੇ ਨੇ ਦੇਖਿਆ ਤੁਹਾਡਾ ਨਾਮ ਸ਼ੁਰੂ ਵੀ ਸੁੱਖ ਨਾਲ ਹੁੰਦਾ ਤੇ ਖਤਮ ਵੀ ਪ੍ਰੀਤ ਨਾਲ ਹੁੰਦਾ ਹਰਿਆ 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 ਅਸੀਂ ਗੱਲ ਹੋਰ ਕਰਦੇ ਤੂੰ ਵਿੱਚ ਹੋਰ ਪਾ ਲਈ ਆ ਇਹਨਾਂ ਨੇ ਪਹਿਲਾਂ ਕਿਹਾ ਸੀ ਪਹਿਲਾਂ ਗਿਆ ਜਾਂ ਮਗਰੋਂ ਗਿਆ ਇਹ ਗੱਲ ਨੀ ਹਿਲਟੋ ਲੈ ਤਾਇਆ ਜੀ ਸੁਖਪ੍ਰੀਤ ਦੀ ਗੱਲ ਕੀਤੀ ਤੇ ਸੁਖਪ੍ਰੀਤ ਸਿੱਧੂ ਵੀ ਆ ਗਏ ਨੇ ਬੰਦਾ ਬਣ ਜਾਣਾ ਕਹੀ ਜਾਪੇੜਾਂ ਤੇਰੇ ਬੜੀਆਂ ਬਣੀਆਂ ਤਾਇਆ ਜੀ ਮੈਂ ਝੂਠ ਨੀ ਬੋਲਦਾ ਮੈਨੂੰ ਸੌਂ ਲੱਗੇ ਆ ਸੁਖਪ੍ਰੀਤ ਸਿੱਧੂ ਭਾਜੀ ਆਏ ਨੇ ਆਪਣੇ ਅੱਗੇ ਨੀ ਆਉਂਦੇ ਹੁੰਦੇ ਸੁਖਪ੍ਰੀਤ ਸਿੱਧੂ ਸੁਖਪ੍ਰੀਤ ਸੁਖਪ੍ਰੀਤ ਨਿਊਜ਼ੀਲੈਂਡ ਤੋਂ ਆਉਂਦੇ ਹੁੰਦੇ ਵਲਿੰਗਟਨ ਤੋਂ ਆਪ ਨੂੰ ਆ ਗਿਆ ਜੇ ਤਾਂ ਸੁਖਪ੍ਰੀਤ ਆ ਜਾ ਮੈਂ ਸੋਚਿਆ ਵੀ ਜਾਣ ਗਿਆ ਮੈਨੂੰ ਹਰੇ ਛੇੜੀ ਜਾਂਦਾ ਨਾ ਨਾ ਤਾਇਆ ਮੈਂ ਕਾਹਤੋਂ ਛੇੜਨਾ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਸਤਿ ਸ੍ਰੀ ਅਕਾਲ ਗੱਭਰੂ ਹਿੰਦੂ ਹਿੰਦੂ ਕਹੂੰਗਾ ਮੈਂ ਸੁਖਪ੍ਰੀਤ ਨੀ ਕਹਿਣਾ ਨਹੀਂ ਕਹਿਣਾ ਮੈਂ ਉਹ ਹਿੰਦੂ ਜਿਆਦਾ ਹੋਣਾ ਲੱਗਦਾ ਕਹਿੰਦੇ ਕੀ ਹਾਲ ਚਾਲ ਹੈ ਤੁਹਾਡੇ ਮੰਦੀ ਭਾਜੀ ਭਾਜੀ ਬਹੁਤ ਵਧੀਆ ਸਿਹਤਾਂ ਕਹਿਮਤ ਆ ਜੀ ਸਿਹਤਾਂ ਆਨੰਦ ਮੰਗਲ ਜੈ ਜੈਕਾਰ ਆ ਤੂੰ ਆਪਣਾ ਸੁਣਾਓ ਜੀ ਪ੍ਰੋਗਰਾਮ ਕਹਿੰਦੇ ਸੋਹਣਾ ਚੱਲ ਰਿਹਾ ਜੀ ਕਹਿੰਦੇ ਪੈਸੈਂਜਰ ਸੀਟ ਤੇ ਕਹਿੰਦੇ ਬੈਠ ਕੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਗੱਡੀ ਤੇ ਟ੍ਰੇਨ ਤੇ ਬੈਠੇ ਲੱਗਦੇ ਉਹ ਟ੍ਰੇਨ ਦੇ ਬੈਠੇ ਹੋਣੇ ਚਲੋ ਆਨੰਦ ਲੈਣਾ ਚਾਹੀਦਾ ਕੋਈ ਵੀ ਸਟੇਸ਼ਨ ਆਵੇ ਉਤਰ ਉਤਰ ਕੇ ਨੀ ਵੇਖੀ ਜਾਂਦਾ ਕਹਿੰਦੇ ਜੀ ਮੇਰੇ ਨਾਲ ਸੌਰਵ ਮਹਿਤਾ ਅੰਬਾਲੇ ਵਾਲਾ ਵੀ ਹੈ ਨਾਲ ਅੱਛਾ ਤੇ ਕਹਿੰਦੇ ਜੀ ਵੀ ਡਰਾਈਵ ਕਰਦੇ ਹੋਏ ਪ੍ਰੋਗਰਾਮ ਸੁਣ ਰਹੇ ਜੀ ਅੱਛਾ ਵਾਹ 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 ਕਿਆ ਬਾਤਾਂ ਕਿਆ ਬਸੀ ਗੱਡੀਆਂ ਤੁਸੀਂ ਜਾਣਦਾ ਆਨੰਦ ਲੈਣਾ ਪੂਰਾ ਤੇ ਸੌਰਵ ਮਹਿਤਾ ਬੱਲੇ ਉਹ ਮਹਿਤਾ ਖਾਨਦਾਨ ਦਾ ਇਹ ਐਸਾ ਚਿਰਾਗ ਅੰਬਾਲੇ ਵਾਲਾ ਜੀ ਉਹ ਬੱਲੇ ਅੰਬਾਲੇ ਵਾਲਾ ਮਹਿਤਾ ਬੱਲੇ ਉਹ ਮਹਿਤੇ ਇੰਨੇ ਬੜੇ ਤਗੜੇ ਹੁੰਦੇ ਆ ਅੰਦੋਲਨ ਦੇ ਮਹਿਤਿਆਂ ਨੂੰ ਬੜੀ ਹੁੰਦੀ ਆ ਮਹਿਤੇ ਕਿਆ ਕਹਿਤੇ ਕਹਿੰਦੇ ਜੀ ਕੁਲਦੀਪ ਮਾਨਕ ਦਾ ਕੋਈ ਵੀ ਕਹਿੰਦੇ ਜੀ ਗਾਣਾ ਲਾ ਦਿਓ ਸਾਡੇ ਲਈ ਮੈਂ ਕਿਹਾ ਜੀ ਲਾਗਿਆ ਸਮਝ ਲਓ ਮਹਿਤਾ ਸਾਹਿਬ ਮਹਿੰਦੀ ਰਹੇ ਤੇ ਮਹਿਤੇ ਇਹ ਬੜੇ ਪਹਾ ਇਕੱਠਾ ਕਰੀ ਭੇਜਿਆ ਧਰਮਨਾਥ ਲਾ ਮਹਿਤੇ ਕਿਆ ਨੀ ਕਹਿਤੇ ਬਹੁਤ ਸੋਹਣਾ ਜੀ ਤੁਹਾਡਾ ਜਿਹੜਾ ਕੰਮ ਚੱਲ ਰਿਹਾ ਆ ਬਲੈਂਗਟਨ ਦੇ ਵਿੱਚ ਛਾਲਾਂ ਤੋਂ ਮਾਰਦੇ ਫਿਰਦੇ ਆ ਇਧਰਲਾ ਤੁਹਾਡਾ ਮਾਹੌਲ ਸੱਟਿਆ ਬਜ ਬਜਾਈ ਚਾਹੀਦਾ ਭਾਈ ਪੂਰੀ ਦੁਨੀਆ ਹੀ ਜਿਹੜੀ ਆ ਉਸਦਾ ਦੇ ਅਰਦਾਸ ਕਰਨੇ
ਜੀ ਤੇ ਤਾਇਆ ਜੀ ਪਾਲਾ ਭਾਜੀ ਕਹਿੰਦੇ ਨੇ ਤਾਇਆ ਜੀ ਪੈਰੀ ਪੈਣਾ ਜੀ
ਉਹ ਪਾਲੇ ਦਾ ਮੈਂ ਹੁਣੇ ਗੱਲ ਕੀਤੀ ਪਾਲਾ ਕਿੱਥੇ ਚਲੇਗਾ ਪਾਲਾ ਵੀ ਆ ਗਿਆ ਜੀ ਆ ਜਾ ਵਾ ਪਾਲਾ
ਕਹਿੰਦੇ ਜੀ ਪੈਰੀ ਪੈਣਾ ਤਾਇਆ ਜੀ ਕਿਵੇਂ ਹੋ ਠੀਕ ਹੋ ਜੀ
ਚੰਗਾ ਪਾਲ ਜਿਹੜਾ ਚੰਗਾ ਬੜਾ ਸੋਹਣਾ ਲਿਆ ਪਾਲ ਨੂੰ ਚਾਹ ਥੋੜੀ ਜੀ ਪਿਆਈਏ
ਚਾਹ ਤਾਇਆ ਜੀ ਤੁਹਾਡਾ ਪੀਣ ਨੂੰ ਚਿੱਤ ਕਰਦਾ ਘੜੀ ਕੇ ਪਿੱਛੋਂ ਚਾਹ ਪਿਆ ਲੈਂਦੇ ਥੋੜੀ ਪੀਓ ਚਾਹ
ਬਾਲਾ ਬਕਵਾਸ ਨਾ ਕਰੀ ਦਾ ਕਰ ਪੀਣੇ ਨੇ ਪੀ ਲੈਂਦੇ ਕਰ ਬੜਾ ਮੋਟਾ ਜਿਹੜੀਆਂ ਰਗਾਈਆਂ ਖੁੱਲੀਆਂ ਨੇ ਤੇ ਹੁਣ ਜਿਹੜਾ ਪਾਲਾ ਹੀ ਆ ਨਾ ਉਹ ਰਗਾਈ ਆ ਜਾਂਦਾ ਇਹ ਕਰਕੇ ਬਾਲਾ ਦੀ ਮੋਟੇ ਦਾ ਹੁੰਦਾ ਹਾਂ ਬਾਲਾ ਪਾਤੇ ਕਿਆ ਪਾਲ ਨੂੰ ਵੀ ਕਿਹਾ ਪਾਲ ਨੇ ਕਿਹੜਾ ਪੀਣੀ ਆ ਕਿਉਂ ਪਾਲ ਨੇ ਕਿਤੇ ਮੂੰਹ ਦੇ ਉੱਤੇ ਕੋਈ ਕੇਪੀ ਲਾਈ ਆ ਕਹਿੰਦੇ ਜੀ ਮਨਦੀਪ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਬੁਲਾਓ ਪੁੱਤ ਉਹ ਬੋਲਦੇ ਨੀ ਕਿਤੇ ਮੂੰਹ ਦੇ ਵਿੱਚ ਕੋਈ ਪਾ ਲਿਆ ਤਾਇਆ ਜੀ ਸਤਿ ਸ੍ਰੀ ਅਕਾਲ ਮੈਂ ਤੇ ਕਹਿਣ ਲੱਗਾ ਸੀ ਮੈਂ ਇਧਰ ਦੇਖਦਾ ਮਲਕੀਤ ਵਾਲੇ ਨੂੰ ਉਹ ਕਹਿੰਦੇ ਨੰਨੇ ਨੂੰ ਵੀ ਸਤਿ ਸ੍ਰੀ ਅਕਾਲ ਉਹ ਨੰਨਿਆ ਆ ਤੇਰੇ ਨੰਨੇ ਨੂੰ ਨੰਨੇ ਨੂੰ ਲੱਗਾ ਨੰਨੇ ਆ ਜਾਵੇ ਨੰਨੇ ਨੰਨਾ ਵੀ ਛੇਦਰਾਂ ਵਾਲਾ ਤਾਇਆ ਜੀ ਕਹਿੰਦੇ ਅੱਜ ਭਾਰਤ ਬੰਦ ਨੂੰ ਕਿੰਨਾ ਕੁ ਹੰਗਾਰਾ ਮਿਲ ਰਿਹਾ ਜੀ ਆਹਾ ਅੱਜ ਹੰਗਾਰਾ ਮਿਲਣਾ ਜੀ ਅੱਜ ਤੇ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ ਮੈਂ ਤਾਂ ਵੀ 4 ਵਜੇ ਸ਼ਾਮਾਂ ਦੇ 4 ਖਰੇ 8 ਵਜੇ ਤੱਕ ਕਹਿੰਦੇ ਆ ਵੀ ਬੰਬੀਆਂ ਬੰਦ ਰਹੂਗਾ ਤੇ ਕਹਿੰਦੇ ਪੰਜਾਬ ਦੀ ਸਥਿਤੀ ਕਿਸ ਟਾਈਮ ਤੇ ਕਹਿੰਦੇ ਜੀ ਕੋਰੋਨਾ ਦੀ ਜਾਣਕਾਰੀ ਕੀ ਹੈ ਜੀ ਕਹਿੰਦੇ ਜੀ ਸਥਿਤੀ ਇਸ ਟਾਈਮ ਤੇ ਕਹਿੰਦੇ ਜੀ ਗੀਤ ਅੱਜ ਕੱਲ ਅੱਜ ਕੱਲ ਵਾਲਾ ਹੀ ਕਹਿੰਦੇ ਲਗਾ ਦਿਓ ਜੀ ਗੀਤ ਕੱਲ ਵਾਲਾ ਹੁਣ ਆਇਆ ਨੇ ਪਤਾ ਨੀ ਭਾਜੀ ਆਹੋ ਇਹ ਪੰਜਾਬ ਦੀ ਸਥਿਤੀ ਏਦਾਂ ਵੀ ਸਾਡੇ ਪੰਜਾਬੀ ਨੀ ਉਹ ਮੰਨਦੇ ਕਰੇ ਕੋਰੋਨਾ ਨੂੰ ਭਾਵੇਂ ਉਹ ਪੰਜਾਬ ਦੇ ਕਿਸਾਨ ਉੱਥੇ ਵੀ ਆਵਾਜ਼ ਨੇ ਅਸੀਂ ਨੀ ਮੰਨਦੇ ਕਿਸੇ ਕੋਲ ਉਹਨਾਂ ਨੂੰ ਕਿ ਕੋਰੋਨਾ ਨਾਲ ਉਹ ਖਤਰਨਾ ਸਾਡੇ ਲਈ ਮੋਦੀ ਬਣਿਆ ਕਹਿੰਦੇ ਵੀ ਇਹ ਜ਼ਿਆਦਾ ਹਾਲਤ ਜਿਹੜੀ ਆ ਉਹ ਮਤਲਬ ਪੁੱਛਣਾ ਬਈ ਉਹ ਮਿਲਕੀਤ ਆ ਕਿ ਕੋਰੋਨਾ ਦੀ ਜਿਹੜੀ ਗੱਲਬਾਤ ਉਹ ਸੁਣਾਓਗਾ ਕਾਕਾ ਤੂੰ ਮੈਨੂੰ ਦਿਖਾ ਕੀ ਆਉਂਦਾ ਕੋਰੋਨਾ ਦਾ ਹਿਸਾਬ ਕਿਤਾਬ ਕਿੱਦਾਂ ਆਉਂਦਾ ਤਾਂ ਜੀ ਕੋਰੋਨਾ ਦਾ ਹਿਸਾਬ ਕਿਤਾਬ ਕੀ ਦੱਸਣਾ ਆਪਾਂ ਹੁਣੇ ਵੇਖ ਲੈਂਦੇ ਹਾਂ ਅਤੇ ਦੇਖ ਲੈਂਦੇ ਆਪਾਂ ਕੀ ਕਹਿੰਦੇ ਆ ਕੋਰੋਨਾ ਦਾ ਹਿਸਾਬ ਕਿਤਾਬ ਕੋਰੋਨਾ ਦਾ ਜਿਹੜਾ ਹਿਸਾਬ ਕਿਤਾਬ ਜਿਹੜਾ ਜੱਗ ਫਟੇ ਦਿਓ ਮਿਲ ਕੇ ਤਾਂ ਭਾਰਤ ਦਾ ਪਹਿਲਾਂ ਦੱਸ ਵੀ ਭਾਰਤ ਦੀ ਹੁਣ ਸਥਿਤੀ ਕੀ ਆ ਬਾਕੀ ਜਿਹੜੇ ਸਟੇਟਾਂ ਦਾ ਕੀ ਆ ਪਹਿਲੇ ਦੀ ਗੱਲ ਸੁਣੋ ਕਹਿੰਦਾ ਯਾਰ ਹੋ ਗਿਆ ਹੁਣ ਤਾਂ ਸਾਨੂੰ ਊਂ ਝੂਠ ਜਿਹਾ ਲੱਗਣਾ ਪਿਆ ਕੋਰੋਨਾ ਝੂਠ ਜਿਹਾ ਇਹੀ ਤੇ ਗੱਲ ਆ ਨਾ ਆਹੋ ਸਭ ਤੋਂ ਜ਼ਿਆਦਾ ਸਥਿਤੀ ਕਿਹਦੀ ਖਤਰਨਾਕ ਬਣੀ ਜਾਂ ਕਿਤੇ ਅਮਰੀਕਾ ਹੀ ਨੰਬਰ ਇੱਕ ਤੇ ਮਿਲਕੀਤ ਨਾਲੇ ਮਿਲਕੀਤ ਕਾ ਨੇਪਾਲ ਵੇਖੀ ਕਿੱਥੇ ਕੀ ਜਾ ਪਾਉਂ ਪਿਆ ਨੇਪਾਲ ਤੇ ਤਾਇਆ ਕਰੋਨਾ ਚ ਆਉਂਦਾ ਹੀ ਨੀ ਨੇਪਾਲ ਨਕਸ਼ੇ ਦੇ ਹੈਗਾ ਕਿ ਨਹੀਂ ਸਭ ਤੋਂ ਪਹਿਲਾਂ ਤਾਇਆ ਜੀ ਅਮਰੀਕਾ ਵਾ ਸਭ ਤੋਂ ਉੱਤੇ ਅਮਰੀਕਾ ਦੂਜੇ ਨੰਬਰ ਤੇ ਭਾਰਤ ਹੋ ਗਿਆ ਅੱਛਾ ਦੂਜੇ ਨੰਬਰ ਤੇ ਭਾਰਤ ਚੱਲ ਆ ਕਾਸ਼ ਅਮੀਰੀ ਗਰੀਬੀ ਚ ਵੀ ਭਾਰਤ ਦੂਜੇ ਨੰਬਰ ਤੇ ਹੁੰਦਾ ਅਮਰੀਕਾ ਚਲੋ ਹੈ ਹੀ ਮੀਰਾਂ ਚੋਂ ਪਹਿਲੇ ਨੰਬਰ ਤੇ ਕਾਸ਼ ਅਮੀਰਾਂ ਚ ਵੀ ਭਾਰਤ ਦੂਜੇ ਨੰਬਰ ਤੇ ਆ ਜਾਂਦਾ ਕਿਤੇ ਬਾ ਬਿਮਾਰੀ ਤੇ ਬੜੀ ਛੇਤੀ ਹੈ ਇਹਨੇ ਪਹਿਲੇ ਤੇ ਵੀ ਆ ਜਾਣਾ ਵੇਖੀ ਕਿੰਨੀ ਕੁ ਦੁਨੀਆ ਇਹਦੇ ਵਿੱਚ ਆ ਟੋਟਲ ਕੇਸ ਤਾਇਆ ਜੀ ਦੇਖਦੇ ਹਾਂ 1,53,69,046 ਕੇਸ ਨੇ ਟੋਟਲ ਜਿਹੜੇ ਆ ਚੁੱਕੇ ਨੇ ਤੇ ਇਹਦੇ ਵਿੱਚ 29,443 ਮੌਤਾਂ ਹੋ ਚੁੱਕੀਆਂ ਨੇ ਨਹੀਂ 2,90,000 ਸੱਚ 29,00,000 ਮੈਂ ਹੀ ਨਹੀਂ ਦੁਨੀਆ ਮਰ ਗਏ ਫਿਟੇ ਮੂੰਹ ਜਿਹਾ ਮਾਰਿਆ ਮਲਕੀਤ ਇੰਨੀ ਦੁਨੀਆ ਦਾ ਪੋਤਾ ਖਤਮ ਨੀ ਹੋ ਸਕਦੀ ਕਦੇ ਵੀ ਮਹਾਰਾਜ ਚੜ੍ਹਦੀ ਕਲਾਈ ਰੱਖੇ ਤੇ ਇੱਧਰ ਤਾਇਆ ਜੀ ਭਾਰਤ ਦੀ ਗੱਲ ਕਰੀਏ ਤੇ 97,00,000 ਜਿਹੜਾ ਬੰਦਾ 97,00,000 ਜਿਹੜਾ ਉਹ ਟੋਟਲ ਜਿਹੜੇ ਹੋਏ 97,03,908 ਜਿਹਨਾਂ ਦੇ ਵਿੱਚੋਂ ਮਰਨ ਵਾਲੇ ਦੀ ਗਿਣਤੀ 1,40,994 ਜਿਹੜੀ ਹੋ ਗਈ 2,50,000 ਬੰਦਾ ਇੱਥੇ ਭਾਰਤ ਜੀ ਵੀ ਪੂਰਾ ਹੋ ਗਿਆ ਜੀ 1,40,000 ਤਾਇਆ ਜੀ ਹੁਣ ਮਤਲਬ ਐਕਟਿਵ ਕੇਸ ਦੀ ਗੱਲ ਕਰੀਏ 3,83,968 ਜਿਹੜੇ ਭਾਰਤ ਦੇ ਨੇ ਤਾਂ
60 lakh ਰੁਕ ਜੋ 60 lakh ਤਾਂ ਆਇਆ ਜੀ ਹਲੇ ਵੀ ਅਮਰੀਕਾ ਦਾ 60 lakh ਤੇ ਫਿਰ ਅਮਰੀਕਾ ਤਾਂ ਬਹੁਤ ਜ਼ਿਆਦਾ ਹੀ ਚਾਹੀਦੀਆਂ ਏਡਾ ਵਿਕਸਿਤ ਦੇਸ਼ ਦੇ ਵਿਚ ਵੀ ਇੰਨੀ ਜਿਹੜੀ ਆ ਮਤਲਬ ਹਾਲਤ ਮੰਦੀ ਨਾਲੇ ਭਾਰਤ ਦੀ ਤਾਂ ਆਬਾਦੀ ਬਹੁਤ ਆ ਉੱਥੇ ਤਾਂ ਆਬਾਦੀ ਵੀ ਥੋੜੀ ਆ ਤਾਂ ਵੀ ਉਸ 60 lakh 15-15 crore ਵਾਹ 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 ਇੰਨੀ ਦੁਨੀਆ ਜਿਹੜੀ ਆ ਔਖਾ ਵਾਲਾ ਜੀ ਤੇ ਲਓ ਤਾਂ ਜੀ ਅੱਗੇ ਆਪਾਂ ਫਿਰ ਗੱਲਾਂ ਬਾਤਾਂ ਤੇ ਕਾਫੀ ਕਰ ਰਹੇ ਹਾਂ ਤੇ ਆਪਾਂ ਨਾਲ ਦੀ ਨਾਲ ਗੀਤ ਸੰਗੀਤ ਵੱਲ ਨੂੰ ਵੀ ਵਧਦੇ ਹਾਂ ਜੀ ਅਗਲਾ ਗੀਤ ਤਾਂ ਜੀ ਫਿਰ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਜੀ ਸਰਦਾਰ ਬੋਲਦਾ ਇਹ ਗੀਤ ਦੀ ਫਰਮਾਇਸ਼ ਪ੍ਰੀਤ ਭਾਜੀ ਹੋਰਾਂ ਨੇ ਕੀਤੀ ਸੀ ਆਦ ਪ੍ਰੀਤ ਹੋਣਾ ਜੀ ਲਾਦੇ ਗੀਤ ਮੇਰਾ ਬਹੁਤ ਮਿਲ ਗਈ ਤੇ ਲਾਓ ਅਬਰ ਸ਼ੇਰਾ
ਗਬੋਲ ਨਹੀਂ ਛੱਡਦਾ ਝੰਡੇ ਵੇਨ ਤਾਂ ਦੇ ਚੋਟੀਆਂ ਤੇ ਗੱਡਦਾ ਨਿੱਚੀ ਰੰਜ ਸ਼ਾਨ ਕਿਸੇ ਨਾਲ ਕੱਢਦਾ ਕਿਹੜਾ ਕੁਣ ਬੇਦੀ ਜੜ ਨਹੀਂ ਵੱਢਦਾ ਉਹ ਜਿਹੜਾ ਹਕੀਅਤ ਸੱਚ ਲਈ ਖੜਦਾ ਉਹ ਕਾਲਾ ਹਰ ਟਾਈਮ ਰਹਿ ਜੀ ਦੀ ਜੜਦੀ ਜਿਹੜਾ ਹਰ ਸਾਦ ਨਾਲ ਬਾਣੀ ਪੜਦਾ ਮੂੰਹ ਬੋਲਣੇ ਦੀ ਲੋੜ ਨਹੀਂ ਉਹ ਪੈਂਦੀ ਹੋਵਾ ਨਾ ਕਿਰਦਾਰ ਬੋਲਦਾ ਚੱਕ ਕੰਧਾਂ ਲਿਖਦਾ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਕੰਧਾਂ ਗਾਵ ਲਿਖਦਾ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਉਹ ਤਾਂ ਛੱਡ ਸੀ ਉਹਦਾ ਲਲਕਾਰਦਾ ਚੱਲ ਲਾਹੌਰ ਚ ਬਗਾਨਾ ਨੂੰ ਵਿਗਾਰਦਾ ਚੋਰੀਆ ਦਾ ਬਈ ਦਿਖਾਉਂਦਾ ਤਲਵਾਰ ਦਾ ਮੁੱਲ ਮਿੱਤਰੋ ਸ਼ਹਾਦਤਾਂ ਦਾ ਤਾਰਦਾ ਉਹ ਤਾਂ ਚੜ੍ਹ ਸਿਉਂ ਦਾ ਲਲਕਾਰਦਾ ਚੱਲ ਲਾਹੌਰ ਚ ਬਗਾਨਾ ਨੂੰ ਵਿਗਾਰਦਾ ਚੋਰੀਆ ਦਾ ਬਈ ਦਿਖਾਉਂਦਾ ਤਲਵਾਰ ਦਾ ਮੁੱਲ ਮਿੱਤਰੋ ਸ਼ਹਾਦਤਾਂ ਦਾ ਤਾਰਦਾ ਉਹ ਬਾਹਰ ਨਿਕਲ ਵਧਾਲੀ ਦੇ ਆ ਪੋਤੀਆਂ ਵੀ ਟਾਈਮ ਨਹੀਂ ਉਹ ਚੋਲ ਬੋਲਦਾ ਕੰਧਾਂ ਕਾਵ ਲਿਖਦਾ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਕੰਧਾਂ ਕਾਵ ਲਿਖਦਾ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਉਹ ਯਾਰ ਵੱਖਰੀ ਸੀ ਚਾਲ ਫੂਲਾ ਸਿੰਘ ਦੀ ਕੌਣ ਬਣੂਗਾ ਮਿਸਾਲ ਫੂਲਾ ਸਿੰਘ ਦੀ ਜਿਹੜਾ ਰਾਜੇ ਨੂੰ ਵੀ ਸਜ਼ਾ ਲਾ ਦਿੰਦਾ ਸੀ ਪੂਜਾ ਕਰਾਂ ਮੈਂ ਬਰੇਵਰੀ ਦੇ ਕਿੰਗ ਦੀ ਉਹ ਯਾਰ ਵੱਖਰੀ ਸੀ ਚਾਲ ਫੂਲਾ ਸਿੰਘ ਦੀ ਕੌਣ ਬਣੂਗਾ ਮਿਸਾਲ ਫੂਲਾ ਸਿੰਘ ਦੀ ਜਿਹੜਾ ਰਾਜੇ ਨੂੰ ਵੀ ਸਜ਼ਾ ਲਾ ਦਿੰਦਾ ਸੀ ਪੂਜਾ ਕਰਾਂ ਮੈਂ ਬਰੇਵਰੀ ਦੇ ਕਿੰਗ ਦੀ ਉਹ ਬਾਬਾ ਕਿਰਤ ਲਈ ਸਦਾ ਹੀ ਪ੍ਰੇਰਦਾ ਕੇ ਸਦਾ ਤੇਰਾ ਤੇਰਾ ਤੋਲਦਾ ਕੰਧਾਂ ਕਾਵ ਲਿਖਦਾ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਕੰਧਾਂ ਕਾਵ ਲਿਖਦਾ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਉਹ ਬਾਬਾ ਨਾਲੂਆ ਦਲੇਰੀਆ ਤੇ ਸ਼ੇਰ ਬਈ ਕਦੇ ਆਉਣਾ ਨਹੀਂ ਉਹ ਚੱਕੀ ਉੱਤੇ ਫੇਰ ਬਈ ਕਾਲੀ ਸੂ ਵਾਲੀ ਸੂ ਬਈ ਸੜਾਉਂਦੀ ਦੇ ਨੱਤ ਪਾਈ ਜਾ ਸਰੰਦ ਤੂੰ ਬਖੇਰ ਬਈ ਉਹ ਬਾਬਾ ਨਾਲੂਆ ਦਲੇਰੀਆ ਤੇ ਸ਼ੇਰ ਬਈ ਕਦੇ ਆਉਣਾ ਨਹੀਂ ਉਹ ਚੱਕੀ ਉੱਤੇ ਫੇਰ ਬਈ ਕਾਲੀ ਸੂ ਵਾਲੀ ਸੂ ਬਈ ਸੜਾਉਂਦੀ ਦੇ ਨੱਤ ਪਾਈ ਜਾ ਸਰੰਦ ਤੂੰ ਬਖੇਰ ਬਈ ਉਹ ਬਾਬਾ ਛੇੜਦਾ ਇਲਾਹੀ ਰਾਗ ਨਾਲ
ਗੱਲ ਸੁਣੀ ਹੋਏ ਦਿੱਲੀ ਦੇ ਕਵੀਆ ਸਿੰਘ ਬਾਰਾਂ ਵਜੇ ਤੀਵੀਆਂ ਛਡਾਉਂਦੇ ਸੀ ਜਿਹੜੇ ਮਾਪੇ ਬੂਹਿਆ ਬੁਲਾ ਲਈ ਟੋਂਦੇ ਸੀ ਸਿੰਘ ਬੀਬੀਆਂ ਦਾ ਕਾਰਜ ਰਚਾਉਂਦੇ ਸੀ ਓਏ ਗੱਲ ਸੁਣੀ ਹੋਏ ਦਿੱਲੀ ਦੇ ਕਵੀਆ ਸਿੰਘ ਬਾਰਾਂ ਵਜੇ ਤੀਵੀਆਂ ਛਡਾਉਂਦੇ ਸੀ ਜਿਹੜੇ ਮਾਪੇ ਬੂਹਿਆ ਬੁਲਾ ਲਈ ਟੋਂਦੇ ਸੀ ਸਿੰਘ ਬੀਬੀਆਂ ਦਾ ਕਾਰਜ ਰਚਾਉਂਦੇ ਸੀ ਜਾਣੇ ਇਤਿਹਾਸ ਬਾਰਾਂ ਵਜੇ ਦਾ ਤੂੰ ਦੱਸ ਤੂੰ ਕੁੱਕਰ ਟੋਲਦਾ ਚੱਕ ਕੰਧਾਂ ਕਾਬ ਲਿਕੰਦਾ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਕੰਧਾਂ ਕਾਬ ਲਿਕੰਦਾ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਮਿੱਤਰੋ ਨਹੰਗਦਾ ਸਿਰ ਬੰਨ ਕੇ ਦਮਾਲਾ ਜਦੋਂ ਲੰਘਦਾ ਪੁੱਤ ਵੱਖਰਾ ਹੈ ਬਾਬਾ ਦਸ਼ਮੇਸ਼ ਦਾ ਬੀਬੀ ਆਈ ਬੀਬੀ ਮੂਹਰੇ ਨਹੀਂ ਉਹ ਖੰਘਦਾ ਉਹ ਬਾਣਾ ਵੱਖਰਾ ਹੈ ਮਿੱਤਰੋ ਨਹੰਗਦਾ ਸਿਰ ਬੰਨ ਕੇ ਦਮਾਲਾ ਜਦੋਂ ਲੰਘਦਾ ਪੁੱਤ ਵੱਖਰਾ ਹੈ ਬਾਬਾ ਦਸ਼ਮੇਸ਼ ਦਾ ਬੀਬੀ ਆਈ ਬੀਬੀ ਮੂਹਰੇ ਨਹੀਂ ਉਹ ਖੰਘਦਾ ਫੌਜ ਵੱਖਰੀ ਆ ਪੁਰਖੀ ਆ ਕਾਲ ਦੀ ਕੇ ਸਿੰਘ ਬਾਗ ਸਾਹਿਬ ਖੋਲਦਾ ਚੱਕ ਕੰਧਾਂ ਕਾਬ ਲਿਕੰਦਾ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਕੰਧਾਂ ਕਾਬ ਲਿਕੰਦਾ ਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਜਦੋਂ ਸਰਦਾਰ ਬੋਲਦਾ ਜਦੋਂ ਸਰਦਾਰ ਬੋਲਦਾ
ਹਾਂ ਜਦ ਸਰਦਾਰ ਬੋਲਦਾ
ਜੀ ਸਰਦਾਰ ਬੋਲਦਾ ਜੀ
ਹਾਂਜੀ ਸਰਦਾਰ ਹੀ ਬੋਲਦੇ ਕਿ ਅਸੀਂ ਵੀ ਅਸੀਂ ਕੋਈ ਬੰਗਲਾਦੇਸ਼ੀ ਨਹੀਂ ਤੇ ਲਓ ਜੀ ਅਗਲੇ ਜਿਹੜੇ ਆਪ ਸੁਰਤ ਉਹਨਾਂ ਨਾਲ ਆਪਣੀ ਜਿਹੜੀ ਹੈ ਸਾਂਝ ਮੁੜ ਪਾ ਛੱਡ ਬਗੇ ਸ਼ੇਰਾ
ਲਤਾ ਜੀ ਅੱਗੇ ਨਰਿੰਦਰ ਰਾਠੌਰ ਸਾਹਿਬ ਵੀ ਪਹੁੰਚੇ ਨੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਤਾਇਆ ਜੀ ਉਹ ਸਤਿ ਸ੍ਰੀ ਅਕਾਲ ਰਾਠੌਰ ਰਠੌਰ ਰਠੌਰ ਰਠੌਰਾਂ ਨੇ ਵੇਖਣਾ ਇੱਕ ਵਾਰ ਬੋਰ ਜ਼ਰੂਰ ਲਾਹੌਰ ਕੀ ਹਾਲ ਚਾਲ ਆ ਰਠੌਰ ਦੇ ਰਠੌਰ ਸਾਹਿਬ ਤਾਂ ਜੀ ਆਨੰਦ ਲੈ ਰਿਹਾ ਪੂਰਾ ਜ਼ਿੰਦਗੀ ਦਾ
ਚਲੋ ਬਹੁਤ ਚੰਗੀ ਗੱਲ ਆ ਜ਼ਿੰਦਗੀ ਦਾ ਆਨੰਦ ਲੈਣਾ ਵੀ ਚਾਹੀਦਾ
ਜੀ ਤੇ ਅੱਗੇ ਤਾਇਆ ਜੀ ਕਿਤਾਬ ਗੀਤ ਦੀ ਜਿਹੜੀ ਹੈ ਭੁੱਲਰ ਮਾਫ ਕਰਨਾ ਸੁਰਜੀਤ ਭੁੱਲਰ ਦਾ ਗੀਤ ਦੀ ਜਿਹੜੀ ਫਰਮਾਇਸ਼ ਭੰਗੂ ਸਾਹਿਬ ਨੇ ਉਹ ਵੀ ਗੀਤ ਆਪਾਂ ਸੁਣਾਉਣਾ ਭੁੱਲ ਗਿਆ ਨੇ
ਭੁੱਲ ਕਿਹੜਾ ਗਿਆ ਮਿਲ ਗਈ ਤੂੰ ਭੁੱਲ ਗਿਆ ਛੇਤਰ ਤੇਰੇ ਬੜਾ ਬਣਗੇ ਭੁੱਲ ਗਿਆ ਤੇ
ਭੁੱਲੇ ਨੀ ਤਾਇਆ ਜੀ ਲਾ ਰਿਹਾ ਲਾਇਆ ਹੋਇਆ ਵਾ ਟੀਟੂ ਸਾਹਿਬ ਨੇ ਤਵਾ ਕੱਢਿਆ
ਉਸਦੀ ਤਵਾ ਕੱਢ ਕੇ ਤੂੰ ਰੋਟੀਆਂ ਰੱਖਣੀਆਂ ਉਹ ਲਾਓ ਫਿਰ ਲਾਉਣਾ ਕਦੋਂ ਆ
ਅਦੇ ਅੱਗੇ ਤਾਇਆ ਜੀ ਸੋਨੂ ਸਾਹਿਬ ਆਏ ਨੇ ਸੋਨੂ ਸੰਧੂ
ਬੱਲੇ ਬੱਲੇ ਹੁਣੂ ਹੰਧੂ ਕਿੱਥੋਂ ਆ ਭਾਈ ਜਾ
ਸੋਨੂ ਸੰਧੂ
ਆਹੋ ਹੁਣੂ ਹੰਧੂ ਕੀ ਕਰਦਾ ਅੱਗੇ ਨੀ ਕਹਿੰਦੇ ਹੁਣ ਗੱਲ ਸੁਣੀ
ਤਾਇਆ ਜੀ ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ ਤੇ ਕਹਿੰਦੇ ਵੀਰ ਜੀ ਨਾ ਗੱਲ ਫੈਨ ਦੀ ਆ ਤੇ ਨਾ ਗੱਲ ਆ ਅਣਖ ਦੀ ਇਹ ਤੇ ਨਾ ਹੀ ਕਹਿੰਦੇ ਮਾਣ ਦੀ ਆ ਤੇ ਨਾ ਗੱਲ ਸਿਰਫ ਸਹੀ ਤੇ ਗਲਤ ਦੀ ਆ ਸ਼ਾਵਾ ਹੁਣ ਗੱਲ ਕਰ ਰਿਹਾ ਸਹੀ ਬਾਈ ਕਹਿੰਦੇ ਜੇ ਕੋਈ ਸਿਆਣਾ ਬੰਦਾ ਜਾਂ ਕਹਿੰਦੇ ਸੋਚ ਸਮਝ ਕੇ ਬੋਲਣ ਵਾਲੇ ਬੰਦੇ ਕਹਿੰਦੇ ਇਸ ਮਨ ਦੇ ਬਿਆਨ ਨੂੰ ਕੋਈ ਵੀ ਗਲਤ ਨਹੀਂ ਕਹਿ ਸਕਦਾ
ਕਿਸੇ ਕਿਸੇ ਮਨ ਨੂੰ ਸਮਝ ਲੱਗੀ
ਮੈਂ ਦੁਬਾਰਾ ਦੱਸਦਾ ਤਾਇਆ ਜੀ ਕਹਿੰਦੇ ਬਾਕੀ ਕਹਿੰਦੇ ਤਾਇਆ ਜੀ ਗੱਲ ਕੋਈ ਫੈਨ ਦੀ ਨਹੀਂ ਹੈ ਤੇ ਨਾ ਗੱਲ ਅਣਖ ਦੀ ਤੇ ਨਾ ਗੱਲ ਅਣਖ ਦੀ ਤੇ ਇਹ ਤੇ ਕਹਿੰਦੇ ਨਾ ਹੀ ਮਾਣ ਦੀ ਹੈ ਤੇ ਇਹ ਗੱਲ ਸਿਰਫ ਸਹੀ ਤੇ ਗਲਤ ਦੀ ਆ ਕਹਿੰਦੇ ਜੀ ਹਾਂ ਇਹ ਗੱਲ ਸਹੀ ਤੇ ਗਲਤ ਜੀ ਤੇ ਕਹਿੰਦੇ ਜੀ ਤੇ ਜੇ ਕੋਈ ਕਹਿੰਦੇ ਜੀ ਸਿਆਣਾ ਬੰਦਾ ਜਾਂ ਕਹਿੰਦੇ ਸੋਚ ਸਮਝ ਕੇ ਬੋਲਣ ਵਾਲੇ ਬੰਦੇ ਇਸ ਕਹਿੰਦੇ ਜੀ ਮਾਨ ਦੇ ਬਿਆਨ ਨੂੰ ਕੋਈ ਵੀ ਕਹਿੰਦੇ ਗਲਤ ਨਹੀਂ ਕਹਿ ਸਕਦਾ ਮਾਨ ਦੇ ਬਿਆਨ ਨੂੰ ਆਈ ਜੀ ਆ ਬਾਕੀ ਕਹਿੰਦੇ ਰਹੀ ਉਹਨਾਂ ਦੀ ਗੱਲ ਕਹਿੰਦੇ ਜੀ ਜਿਹੜੇ ਮਾਨ ਨੂੰ ਗਲਤ ਗਾਲਾਂ ਕੱਢ ਰਹੇ ਆ ਉਹ ਸਭ ਨੇ ਕਹਿੰਦੇ ਜੀ ਆਪਦੇ ਜਵਾਕ ਇੰਗਲਿਸ਼ ਹਿੰਦੀ ਮੀਡੀਅਮ ਸਕੂਲ ਦੇ ਵਿੱਚ ਨਹੀਂ ਸਿਰਫ ਗਰੀਬ ਬੰਦੇ ਹੀ ਕਹਿੰਦੇ ਪੰਜਾਬੀ ਮੀਡੀਅਮ ਵਾਲੇ ਸਰਕਾਰੀ ਸਕੂਲ ਚ ਜਵਾਕ ਪੜ੍ਹਾਉਂਦੇ ਨੇ ਧੰਨਵਾਦ
ਹਾਂ ਮੈਂ ਇਹ ਗੱਲ ਆ ਉਹਦੀ ਗੱਲ ਆ ਸਹਿਮਤ ਆ ਗੱਲ ਹਾਂ ਫੈਨ ਦੀ ਤੇ ਮੈਂ ਪਹਿਲਾਂ ਗੱਲ ਕੀਤੀ ਵੀ ਫੈਨ ਵਾਲਾ ਤੂੰ ਕੋਈ ਕੰਮ ਹੋਣਾ ਵੀ ਨਹੀਂ ਚਾਹੀਦਾ ਜਿਹੜੇ ਫੈਨਾਂ ਵਾਲਾ ਕੰਮ ਉਹ ਸਿਸਟਮ ਸਾਡੇ ਪੰਜਾਬ ਚ ਹੈ ਨਹੀਂ ਉਹ ਹੋਣਾ ਵੀ ਨਹੀਂ ਚਾਹੀਦਾ ਪਰ ਹੈ ਪੰਜਾਬ ਚ ਮੈਂ ਕਹਿ ਨਹੀਂ ਸਕਦਾ ਹੈ ਨਹੀਂ ਤੇ ਸਹੀ ਗਲਤ ਦੀ ਗੱਲ ਜਿਹੜੀ ਕੀਤੀ ਤਾਂ ਹਾਂ ਬਿਲਕੁਲ ਸਹੀ ਕੀਤੀ ਆ ਬਹੁਤ ਸਾਰੇ ਐਸੇ ਬੰਦੇ ਹੁੰਦੇ ਜਿਹੜੇ ਰੌਲਾ ਪਾਉਂਦੇ ਤੇ ਹੈ ਪੰਜਾਬੀ 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 ਨਿਆਣੇ ਉਹਨਾਂ ਦੇ ਆਪਣੇ ਅੰਗਰੇਜ਼ੀ ਸਕੂਲਾਂ 'ਚ ਹੁੰਦੇ ਤੇ ਗੱਲ ਮੈਂ ਜਿਹੜੀ ਗੱਲ ਕੀਤੀ ਸੀ ਹੁਣ ਸਾਹਿਬ ਮੈਂ ਇਹ ਗੱਲ ਕੀਤੀ ਸੀ ਵੀ ਗੱਲ ਪੰਜਾਬੀ ਦੀ ਹਿੰਦੀ ਦੀ ਅਤੇ ਅੰਗਰੇਜ਼ੀ ਦੀ ਨਹੀਂ ਸੀ ਜਿਹੜੀ ਮੇਰੀ ਤੁਸੀਂ ਸੁਣੀ ਕਿਤੇ ਮੈਂ ਇਹ ਕਿਹਾ ਸੀ ਵੀ ਗੱਲ ਪੰਜਾਬੀ ਹਿੰਦੀ ਦੀ ਤਾਂ ਮੈਂ ਗੱਲ ਨਹੀਂ ਕੀਤੀ ਉਹ ਤਾਂ ਦੁਨੀਆਂ ਨੇ ਉਸ ਚੀਜ਼ ਦਾ ਬਣਾ ਲਿਆ ਮੈਂ ਤੁਹਾਨੂੰ ਕਿਹਾ ਸੀ ਬਈ ਜਿਹੜੀ ਉਸ ਤੋਂ ਬਾਅਦ ਜਿਹੜੀ ਉਹਦੀ ਸਟੇਟਮੈਂਟ ਆ ਗਈ ਉਹ ਸਟੇਟਮੈਂਟ ਨੇ ਜ਼ਿਆਦਾ ਜਿਹੜਾ ਪੰਜਾਬੀ ਭਾਈਚਾਰਾ ਤੋੜਿਆ ਪੰਜਾਬੀ ਹਿੰਦੀ ਵਾਲਾ ਤਾਂ ਰੌਲਾ ਜਿਹੜਾ ਉਹ ਉਹਨਾਂ ਨੇ ਪਾਇਆ ਕੁਝ ਬੰਦਿਆਂ ਨੇ ਉਦੋਂ ਪਾਇਆ ਤੇ ਪੈ ਗਿਆ ਉਸ ਚੀਜ਼ ਦਾ ਇਹ ਫਿਰ ਵਿਰੋਧ ਦੇ ਚੱਕਰ ਦੇ ਵਿੱਚ ਤੇ ਇਹ ਕੰਮ ਖਰਾਬ ਹੋ ਗਿਆ ਨਾ ਹੁਣ ਜਿਹੜੇ ਬੰਦੇ ਹੁਣ ਬਾਬਾ ਜੀ ਕਹਿਣ ਉਹਨੂੰ ਕਹਿਣ ਵੀ ਇਹ ਤੇ ਬੰਦਾ ਸਿਆਣਾ ਵਾ ਵੀ ਇਹਨੂੰ ਮੱਥੇ ਵੀ ਟੇਕਣ ਉਹਨੂੰ ਬਾਬਾ ਜੀ ਕਹਿ ਕਹਿ ਕੇ ਹੁਣ ਭਰੀ ਦੁਨੀਆਂ ਦੇ ਵਿੱਚ ਉਹ ਗਲਤ ਗੱਲ ਕਹਿ ਜਾਏ ਉਹ ਤੇ ਉਹ ਉਮੀਦ ਨਹੀਂ ਸੀ ਪੰਜਾਬੀਆਂ ਨੂੰ ਬਹੁਤਿਆਂ ਨੇ ਮਨੋਂ ਤਾਂ ਲਿਥ ਗਿਆ ਹੋਰ ਸਹੀ ਗਲਤ ਦਾ ਦੇਖੀਏ ਦੁਨੀਆਂ ਦੇ ਇੱਥੇ ਗਲਤੀਆਂ ਦੇ ਨਾਲ ਭਰੀ ਪਈ ਹੈ ਗਲਤੀ ਦਾ ਹੀ ਪੁਤਲਾ ਬੰਦਾ ਪਰ ਜੇ ਬੰਦੇ ਨੂੰ ਕਹੀਏ ਹੰਕਾਰ ਦਾ ਪੁਤਲਾ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਪੁਤਲਾ ਹੰਕਾਰ ਦਾ ਕੋਈ ਵੀ ਸਵੀਕਾਰ ਕਰੂ ਹੰਕਾਰ ਮਾੜਾ ਚਾਹੇ ਉਹ ਮੋਦੀ ਦਾ ਹੁਣ ਮੋਦੀ ਦਾ ਵੀ ਹੰਕਾਰ ਹੀ ਬੋਲਦਾ ਹੰਕਾਰ ਹੀ ਆ ਤੇ ਉਹ ਕਹਿੰਦਾ ਨਾ ਵੀ ਮੈਂ ਕਿਸੇ ਦੀ ਸੁਣਦਾ ਹੀ ਨਹੀਂ ਵੀ ਆਪੇ ਕਿਸਾਨ ਭੱਜ ਜਾਣਗੇ ਚਾਰ ਦਿਨ ਕਰ ਜਾਣਗੇ ਦਸ ਦਿਨ ਕਰਨਗੇ ਪੰਜਾਹ ਦਿਨ ਕਰ ਜਾਣਗੇ ਜਾਣਗੇ ਹੀ ਨਾ ਉਹ ਇਹ ਮੰਨ ਕੇ ਬੈਠਾ ਵੀ ਹੰਕਾਰ ਮੇਰੇ ਨੂੰ ਠੇਸ ਨਾ ਪਹੁੰਚੀ ਹੰਕਾਰ ਹੀ ਬੰਦੇ ਦਾ ਹੰਕਾਰ ਉਹਨੂੰ ਖਤਮ ਕਰਦਾ ਗੱਲ ਇਹ ਨਹੀਂ ਹੁੰਦੀ ਵੀ ਮਤਲਬ ਉਹਨੇ ਸਹੀ ਕਿਹਾ ਜਾਂ ਗਲਤ ਕਿਹਾ ਮੈਂ ਤੇ ਆਪ ਕਹਿੰਦਾ ਵੀ ਆਪਣੇ ਤੇ ਪੰਜਾਬ ਦਾ ਇੱਕ ਦਸਤੂਰ ਆ ਪਹਿਲੇ ਸਮੇਂ ਤੇ ਗੁਰੂਆਂ ਪੀਰਾਂ ਨੇ ਇਹ ਕਿਹਾ ਵੀ ਜੋ ਭੁੱਲਿਆ ਭਟ ਗਿਆ ਵਾਪਸ ਵੀ ਆ ਜਾਂਦਾ ਉਹਨੂੰ ਮਾਫ ਪਹਿਲਾਂ ਗੁਰੂ ਪੀਰ ਕਰਦੇ ਵੀ ਆਏ ਆ ਚਲੋ ਕੋਈ ਨੀ ਵੀ ਗਲਤੀਆਂ ਨਾ ਪੁਤਲਾ ਹੀ ਬੰਦਾ ਹੰਕਾਰੀ ਨੂੰ ਮਤਲਬ ਉਹਦਾ ਹੰਕਾਰ ਉਹਨੂੰ ਖਤਮ ਕਰ ਦਿੰਦਾ ਪਰ ਇਹ ਆ ਵੀ ਉਹ ਜਿਹੜੀ ਮੈਂ ਗੱਲ ਕਹੀ ਆ ਵੀ ਆਮ ਤੌਰ ਤੇ ਸਾਰੇ ਆਪਾਂ ਉਸ ਚੀਜ਼ ਨੂੰ ਸਮਝਣ ਡੇ ਆ ਵੀ ਖੇਰੇ ਮਸਲਾ ਇਹ ਹਿੰਦੀ ਤੇ ਪੰਜਾਬੀ ਦਾ ਸੀ ਜਿਹੜੇ 80-90% ਲੋਕ ਸੀ ਉਹ ਉਹਨਾਂ ਨੇ ਰੋਸ ਇਸ ਗੱਲ ਦਾ ਨਹੀਂ ਕੀਤਾ ਵੀ ਇਹਨੇ ਪੰਜਾਬੀ ਹਿੰਦੀ ਨੂੰ ਹਾਂ ਪਹਿਲਾਂ ਰੋਸ ਇਸ ਗੱਲ ਦਾ ਕੁਝ ਬੰਦਿਆਂ ਨੇ ਕੀਤਾ ਸੀ ਵੀ ਇਹਨੇ ਹਿੰਦੀ ਨੂੰ ਆਹ ਕਿਉਂ ਕਿਹਾ ਤੇ ਪੰਜਾਬੀ ਨੂੰ ਆਹ ਕਿਉਂ ਕਿਹਾ ਉਹ ਕੁਝ ਬੰਦੇ ਸੀ ਪਰ 90% ਲੋਕ ਹੁਣ ਇਸ ਗੱਲ ਦਾ ਫਿਰ ਬੁਰਾ ਕੰਮ ਮਨਾ ਕੇ ਬਹਿ ਗਿਆ ਵੀ ਇਹਨਾਂ ਨੇ ਵਿੱਚੇ ਇਹਦੇ ਤੋਂ ਆਸ ਨਹੀਂ ਸੀ ਵੀ ਇੰਨੀਆਂ ਗਾਲਾਂ ਨੂੰ ਗਲਤ ਗੱਲ ਕਹਿ ਜਾਂਦਾ ਭਾਵੇਂ ਕਿ ਉਹ ਬੰਦਾ ਉਹਨਾਂ ਨੇ ਉਹਨੂੰ ਚੱਕਿਆ ਥੱਲਿਆ ਹੋਊਗਾ ਦੁਨੀਆਂ ਨੇ ਉਹਨੂੰ ਗੁੱਸਾ ਦਵਾਇਆ ਹੋਊ ਪਰ ਗੁੱਸੇ ਨੂੰ ਕੰਟਰੋਲ ਕਰਨਾ ਹੀ ਤੇ ਇਹੀ ਤੇ ਅੰਦਾਜ਼ ਆ ਹੁਣ ਸਾਡੇ ਪਿੰਡਾਂ ਦੇ ਵਿੱਚ ਕੋਈ ਚੱਕ ਥੱਲ ਕੇ ਬੰਦਾ ਨਾਲ ਦਾ ਗਾਣਾ ਕੱਢ ਦਿਓ ਗੰਦੀਆਂ ਤੋਂ ਗੰਦੀਆਂ ਕੋਈ ਮਾਇਨ ਨਹੀਂ ਦੱਸਦਾ ਕਹਿਣਾ ਵੀ ਚਲੋ ਕੋਈ ਨਹੀਂ ਗੁੱਸੇ 'ਚ ਨਿਕਲ ਗਈ ਹੁਣ ਜਦੋਂ ਦੁਨੀਆਂ ਸਾਰੀ ਉਹਨੂੰ ਇੱਕ ਫੈਨ ਮੰਨ ਲਵੇ ਜਾਂ ਉਹਨੂੰ ਇੱਕ ਆਈਡਲ ਮੰਨ ਲਵੇ ਜਾਂ ਉਹਨੂੰ ਫਿਰ ਬਾਬਾ ਮੰਨ ਲਵੇ ਬਾਬਾ ਹੀ ਕਹਿਣ ਵੀ ਇੰਟਰਵਿਊ ਵਾਲੇ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਾਬਾ ਜੀ ਮਤਲਬ ਜੇ ਬਾਬਾ ਕਹਿੰਦੇ ਹੁਣ ਬਾਬਾ ਮੂੰਹ ਫਿਰ ਇੱਦਾਂ ਦੀ ਗੱਲ ਕਰ ਉਹ ਠੀਕ ਕੋਈ ਮੈਂ ਉਹਦੇ ਵਿਰੋਧ 'ਚ ਨਹੀਂ ਮੈਂ ਤਾਂ ਸੌ ਗਾਣੇ ਉਹਦੇ ਸੁਣਦਾ ਵੀ ਹਾਂ ਅਤੇ ਸੁਣਾਉਂਦਾ ਵੀ ਰੇਡੂਏ 'ਤੇ ਮੈਂ ਕਹਿੰਦਾ ਹੁੰਦਾ ਮਿਲ ਕੇ ਤੈਨੂੰ ਵੀ ਲਾ ਕਰਦਾ ਮੰਨਦਾ ਕਿਉਂਕਿ ਸਾਡੀ ਕੋਈ ਦੁਸ਼ਮਣੀ ਥੋੜ੍ਹਾ ਵੀ ਆ ਅਸੀਂ ਉਹਨਾਂ ਨਾਲ ਪੈਲੀ ਵੰਡਾਉਣੀ ਆ ਜਾਂ ਉਹ ਸਾਡਾ ਹੱਕ ਖਾ ਗਿਆ ਕੋਈ ਨਹੀਂ ਮੁਕੱਦਰਾਂ ਤਕਦੀਰਾਂ ਦੀ ਆਪਣੇ ਆਪ ਹੀ ਸਾਨੂੰ ਤਾਂ ਵੱਡੇ ਵਡੇਰੇ ਕਹਿ ਗਿਆ ਵੀ ਜੋ ਕਰੂਗਾ ਸੋ ਭਰੂਗਾ ਤੂੰ ਕਿਉਂ ਹੋਵੇਂ ਉਦਾਸ ਵੀ ਜਿਹੜੀਆਂ ਕਰਨੀਆਂ ਉਹਨੇ ਬੰਦੇ ਨੇ ਭਰਨੀਆਂ ਮੈਂ ਐਵੇਂ ਵਿੱਚ ਤਰਲੋ ਮੱਛਿਆ ਹੋਇਆ ਫਿਰਾਂ ਵੀ ਇਹ ਗਲਤ ਹੈ ਇਹਨੂੰ ਸਜ਼ਾ ਦਿਓ ਇਹਨੂੰ ਫਲਾਨਾ ਦਿਓ ਸਜ਼ਾ ਦੇ ਨਾਲ ਉਹ ਰੱਬਾ ਸਾਡੇ ਤੇ ਆ ਵੀ ਮੈਨੂੰ ਸਾਨੂੰ ਤੇ ਇਸ ਗੱਲ ਦਾ ਹੀ ਬੁਰਾ ਲੱਗਾ ਸੀ ਵੀ ਉਹਨੇ ਜਿਹੜੀ ਗੱਲ ਮਾੜੀ ਜਿਹੜੀ ਕਹੀ ਗਈ ਉਹ ਗੱਲ ਨੂੰ ਮਤਲਬ ਸਾਡਾ ਤੇ ਸੁਭਾਅ ਐਸਾ
ਜਿਹੜੀ ਦੁਨੀਆ ਮਾੜੀ ਸਮਝ ਲੈਂਦੀ ਤੂੰ ਤੂੰ ਮਾਫ਼ੀ ਮੰਗ ਕੇ ਕਮਜ਼ੋਰ ਥੋੜਾ ਹੋ ਜਾਂਦਾ ਕੋਈ ਬੰਦਾ ਕਹਿਣਾ ਭਾਈ ਵੀ ਜੇ ਤੁਹਾਨੂੰ ਬੁਰੀ ਲੱਗੀ ਅਸੀਂ ਮਾਫ਼ੀ ਮੰਗਦੇ ਆ ਸਾਡੇ ਰੇਡੂਏ ਤੇ ਅਸੀਂ ਕਈ ਵਾਰ ਮਾਫ਼ੀ ਮੰਗੀ ਭਾਈ ਆ ਤੁਹਾਨੂੰ ਬੁਰੀ ਲੱਗੀ ਤੇ ਮਾਫ਼ੀ ਮੰਗਦੇ ਇਹਦੇ ਵਿੱਚ ਕੀ ਗੱਲ ਆ ਤੇ ਕੀ ਸਾਡਾ ਕੋਈ ਜਿਹੜਾ ਤੁਰਲਾ ਵਾ ਉਹ ਨੀਵਾਂ ਹੋ ਗਿਆ ਜਾਂ ਸਾਡਾ ਜਿਹੜਾ ਕੋਈ ਆਕੜ ਜਿਹੜੀ ਧੌਣ ਆ ਜਿਹੜੀ ਆ ਜਾਂ ਨਿਭ ਗਈ ਇਹਦੇ ਨਾਲ ਕੋਈ ਇਹ ਨਹੀਂ ਵੀ ਜਿਹੜਾ ਲੰਬੜਦਾਰੀ ਵਾਲਾ ਛੱਜ ਉਹ ਲਿਥ ਗਿਆ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਦਾ ਹਾਂ ਦੁਨੀਆਂ ਨੂੰ ਫਰਕ ਜ਼ਰੂਰ ਪੈਂਦਾ ਦੁਨੀਆਂ ਨੂੰ ਫਰਕ ਨਿੱਕੀ ਨਿੱਕੀ ਗੱਲ ਦਾ ਵੀ ਪੈ ਜਾਂਦਾ ਪਰ ਬੰਦੇ ਨੂੰ ਜੇ ਸਿਆਣਾ ਬੰਦਾ ਹੋਵੇ ਬੰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਆਪਣੇ ਨੰਦ 'ਚ ਰਹਿੰਦਾ ਗੱਲਾਂ ਇਹ ਬੜੀਆਂ ਲੰਮੀਆਂ ਹੋ ਸਕਦੀਆਂ ਤੇ ਮੁੱਕਦੀਆਂ ਨਹੀਂ ਕਿਉਂਕਿ ਹਰ ਬੰਦੇ ਦੇ ਆਪਣੇ ਵਿਚਾਰ ਆ ਸਾਡੇ ਆਪਣੇ ਵਿਚਾਰ ਆ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਅਸੀਂ ਕਹਿੰਦੇ ਉਹ ਸੱਚ ਹੀ ਆ ਤੂੰ ਕਿਸੇ ਦਾ ਵੀ ਜਵਾਬ ਆ ਆਖਰੀ ਸੱਚ ਨਹੀਂ ਹੁੰਦਾ ਹਰ ਬੰਦਾ ਆਪਣਾ ਜਵਾਬ ਸੋਚ ਦੇ ਅਨੁਸਾਰ ਹੀ ਦਿੰਦਾ ਗੁਰਦਾਸ ਮਾਨ ਨੇ ਆਪਣੇ ਸੋਚ ਦੇ ਅਨੁਸਾਰ ਬੋਲਿਆ ਅਸੀਂ ਆਪਣੇ ਸੋਚ ਦੇ ਅਨੁਸਾਰ ਦੁਨੀਆਂ ਆਪਣੀ ਸੋਚ ਦੇ ਅਨੁਸਾਰ ਬੋਲੀ ਜਾਂਦੀ ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹ ਬੰਦਾ ਸਹੀ ਹੈ ਅਤੇ ਉਹ ਗਲਤ ਆ ਅਤੇ ਉਹ ਗਲਤ ਆ ਅਤੇ ਉਹ ਸਹੀ ਹੈ ਹਰ ਬੰਦਾ ਆਪਣੇ ਵਿਚਾਰਾਂ ਦੇ ਅਨੁਸਾਰ ਸਹੀ ਹੁੰਦਾ ਪਰ ਮੇਰਾ ਤਾਂ ਇਹ ਵਿਚਾਰ ਸੀ ਕਿ ਮਾਂ ਭਾਸ਼ਾ ਵਾਲਾ ਚੱਕਰ ਜਿੱਤ ਮੈਂ ਪਿਆ ਹੀ ਨਹੀਂ ਮੈਂ ਤਾਂ ਉਹ ਕਹਿੰਦਾ ਸੀ ਵੀ ਜਿਹੜੀ ਉਦੋਂ ਬਾਹਲਾ ਗੱਲ ਹੋਈ ਉਹਦਾ ਦੁਨੀਆਂ ਨੇ ਬੁਰਾ ਮਨਾਇਆ ਬਹੁਤੇ ਦੁਨੀਆਂ ਉਦੋਂ ਟੁੱਟੀ ਜਦੋਂ ਉਹ ਗੱਲ ਹੋਈ ਜੇ ਹਜ਼ੂਰ ਸਾਹਿਬ ਤੁਸੀਂ ਵੇਖੋ ਤੁਹਾਨੂੰ ਵੀ ਆਪਾਂ ਵੀ ਜੇ ਉੱਥੇ ਬੈਠੇ ਹੋਈਏ ਨਾਲ ਆਪਣੇ ਪਰਿਵਾਰ ਦੇ ਅਤੇ ਗੱਲ ਕਿਸੇ ਨੂੰ ਕੋਈ ਵੀ ਕਹਿ ਦਿੱਤਾ ਤਾਂ ਉਹ ਬੁਰਾ ਸਾਨੂੰ ਵੀ ਤਾਂ ਬੁਰਾ ਹੀ ਲੱਗੂ ਅਤੇ ਸਾਨੂੰ ਲੱਗਣਾ ਚੰਗਾ ਹੋਇਆ ਇਹਨੂੰ ਕਹਿ ਦਿੱਤਾ ਅਤੇ ਚਾਹੀਦਾ ਹੀ ਇਹਨੂੰ ਇਹ ਸੀ ਇਹ ਨਹੀਂ ਅਸੀਂ ਤਾਂ ਕਹਿੰਦੇ ਵੀ ਇਹ ਬੰਦਾ ਸਿਆਣਾ ਸਿਆਣੀ ਗੱਲ ਦੇ ਨਾਲ ਉਹਨਾਂ ਨੂੰ ਜਵਾਬ ਦਿੰਦਾ ਅਗਲਾ ਬੰਦਾ ਚੁੱਪ ਵੀ ਕਰ ਜਾਂਦਾ ਜੀ ਚਲੋ ਤਾਂ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਗੁਰਪ੍ਰੀਤ ਸੈਣੀ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਤਾਂ ਜੀ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਤੇ ਮਨਦੀਪ ਭਾਜੀ ਸਤਿ ਸ੍ਰੀ ਅਕਾਲ ਕਹਿੰਦੇ ਹੋਰ ਕਿਵੇਂ ਹਾਲ ਚਾਲ ਹੈ ਤੁਹਾਡਾ ਜੀ ਹਾਲ ਚਾਲ ਹੈ ਨੀ ਸਰ ਆਨੰਦ ਮੰਗਲ ਜੈ ਜੈਕਾਰ ਤੁਸੀਂ ਆਪਣਾ ਸੁਣਾਓ ਭਾਜੀ ਕਹਿੰਦੇ ਤੁਹਾਡਾ ਪ੍ਰੋਗਰਾਮ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ ਜੀ ਸਾਡਾ ਪ੍ਰੋਗਰਾਮ ਹੋ ਚੁੱਕੇ ਤੇ ਸਾਨੂੰ ਸਭ ਤੋਂ ਕਹਿੰਦੇ ਉਹ ਗੱਲ ਆ ਅਬ ਤਾਂ ਪਰ ਉਹ ਰਹਿਮਾਨ ਵਾਲੀ ਲੱਗੀ ਬਾਕੀ ਸਭ ਸੱਚੀ ਭਾਜੀ ਕਹਿੰਦੇ ਗੀਤ ਸੁਣਾ ਦਿਓ ਜੀ ਆਰਨੈਟ ਦਾ ਦਿੱਲੀ ਹਾਂ ਦਿੱਲੀ ਵਾਲਾ ਗੀਤ ਆਰਨੈਟ ਨੇ ਉਹਦੇ ਨੂੰ ਸੁਣਾਇਆ ਸੀ ਨਾ ਜੀ 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 ਤਾਜੀ ਚਲੋ ਉਹ ਵੀ ਆਪਾਂ ਫਿਰ ਗੀਤ ਮੁੜ ਸੁਣ ਹੀ ਲਈਏ ਤੇ ਲਓ ਫਿਰ ਤਾਜੀ ਅਗਲੇ ਜਿਹੜੇ ਗੀਤ ਆ ਆਪਾਂ ਫਿਰ ਤੋਂ ਦੁਬਾਰਾ ਸੁਣਨੇ ਨੇ ਸੋਹਣੇ ਸੋਹਣੇ ਗੀਤ ਜਿੰਨੀਆਂ ਹੀ ਫਰਮਾਇਸ਼ਾਂ ਸਾਡੇ ਤੱਕ ਪਹੁੰਚੀਆਂ ਨੇ ਲਓ ਫਿਰ ਆਪਾਂ ਅਗਲਾ ਜਿਹੜਾ ਗੀਤ ਸੁਣਨੇ ਆ ਤੇ ਭੰਗੂ ਸਾਹਿਬ ਨੇ ਜਿਹੜੀ ਫਰਮਾਇਸ਼ ਕੀਤੀ ਸੀ ਉਹ ਆਪਣਾ ਰਹਿ ਗਿਆ ਸੀ ਗੀਤ ਆ ਉਹ ਆਪਾਂ ਕਿਤਾਬ ਗੀਤ ਸੁਣਨੇ ਆ ਜੀ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰ ਦੀ ਆਵਾਜ਼
ਸਭ ਕੋਈ ਆਪਣੀ ਨਿਕਲ ਅੱਜ ਵੀ ਬਹਾਨਾ ਲੱਗ ਲੈਣ ਵਾਸਤੇ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
ਜੀ ਹਰਮਨ ਰੇਡੀਓ ਆਸਟ੍ਰੇਲੀਆ ਇਸ ਵੇਲੇ ਸੁਣਦੇ ਪਏ ਪਿਆਰੇ ਦੋਸਤੋ ਹਰਮਨ ਰੇਡੀਓ ਆਸਟ੍ਰੇਲੀਆ ਤੇ ਸ਼ੋ ਚੱਲ ਰਿਹਾ ਜੀ ਹਰਮਨ ਸਟੂਡੀਓ
ਆ ਹਰਮਨ ਸਟੂਡੀਓ ਸਟੂਡੀਓ ਬੈਠੇ ਆਵੋ ਤੇ ਮਲਕੀਤ ਆਪੇ ਆਪ ਬੈਠੇ ਮਲਕੀਤ ਸਿਆ ਤੇ ਇਧਰ ਹੋ ਜਾ ਮੇਰਾ ਬਹੁਤ ਥੋੜਾ ਜਿਹਾ ਇਹਨੂੰ ਹੋਇਆ ਬਬਰ ਸ਼ੇਰਾ ਤੇ ਲਓ ਤਾਇਆ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਪਾਉਣ ਦੇ ਲਈ ਪਿਆਰੇ ਦੋਸਤ ਜਿਹੜੇ ਗੁਰਸਾਹਿਬ ਸਿੰਘ ਜੀ ਪਹੁੰਚੇ ਨੇ ਵਾਹ ਗੁਰਸਾਹਿਬ ਸਿੰਘ ਵਾਲਾ ਬੱਲੇ ਨਾ ਤੇਰਾ ਬੜਾ ਪਿਆਰਾ ਵੀ ਗੁਰਸਾਹਿਬ ਸਿੰਘ ਬਹੁਤ ਹੀ ਕਮਾਲ ਦਾ ਜਿਹੜਾ ਨਾਂ ਤੇਰਾ ਗੁਰਸਾਹਿਬ ਬਹੁਤ ਪਿਆਰਾ ਨਾਂ ਜੀ ਸਤਿ ਸ੍ਰੀ ਅਕਾਲ ਤਾਇਆ ਜੀ ਕਹਿੰਦੇ ਸਤਿ ਸ੍ਰੀ ਅਕਾਲ ਸਾਹਿਬ ਸਿੰਘ ਜੀ ਆ ਜੋ ਦੇਖਦੇ ਤੇ ਮਨਦੀਪ ਵੀਰ ਜੀ ਕੀ ਹਾਲ ਚਾਲ ਨੇ ਭਾਜੀ ਬਹੁਤ ਵਧੀਆ ਤੁਸੀਂ ਸੁਣਾਓ ਕਿਦਾਂ ਔਰ ਸਾਹਿਬ ਸਾਹਿਬ ਜੀ ਹਾਲ ਹੂਲ ਦੇਖਦੇ ਚਮਕਾਈ ਜਾਂਦੇ ਆ ਤੇ ਢੀਓ ਹੋਣੀ ਹੈ ਜੀ ਕਾਮਯਾਬ ਕਰਾਈ ਜਾਂਦੇ ਮੈਂ ਉਹਨੂੰ ਕਿਹਾ ਵੀ ਚਾਹ ਫਾਕਾ ਕੇ ਪੀਲਾ ਥੋੜੀ ਜੀ ਚਾਹ ਪੀ ਕੇ ਨਾ ਤੇ ਅਰਧੇ ਕੁ ਪਾਇਆ ਕੇ ਕੀ ਆਪਾਂ ਜੀ ਨਾਲੇ ਤਾਂ ਬਾਏ ਯਕੀ ਜਾਊ ਉਹ ਮੇਰਾ ਨਾ ਪਛੀ ਲੱਗਦਾ ਲੱਗ ਜਾ ਜਿਹੜਾ ਪਛੀ ਲੱਗਦਾ ਜਾਂਦਾ ਵੀ ਮੈਂ ਹੁਣ ਟੁੱਟੀ ਜਾਣਾ ਚਾਹ ਦਾ ਜਿਹੜਾ ਪਿਆਲਾ ਥੋੜੇ ਜਿਹਾ ਪਾਈ ਹੋਵੇ ਤੁਲਸੀ ਪਾਈ ਹੋਵੇ ਦੋ ਚਾਰ ਚੀਜ਼ਾਂ ਇਹ ਜਿਹੜੀਆਂ ਅਦਰਕ ਹੋ ਤੁਲਸੀ ਹੋਈ ਸੌਂਫ ਹੋਈ ਇਲਾਇਚੀ ਹੋਈ ਛੋਟੀ ਆ ਚਾਹੇ ਵੱਡੀ ਆ ਇਹ ਲੌਂਗ ਹੋਏ ਇਹ ਜਿਹੜੀਆਂ ਚੀਜ਼ਾਂ ਇਹ ਮੇਦੇ ਦੇ ਲਈ ਬੜੀਆਂ ਚਾਹੀਦੀਆਂ ਤੇ ਉਹਦਾ ਵੀ ਵਾਤ ਕਫ ਤੇ ਇਹਨੂੰ ਸਾਫ ਕਰਨੀਆਂ ਇਹਨੂੰ ਜਿਹੜੀ ਦੂਰ ਕਰਨੀਆਂ ਇਹ ਬੜੀ ਚੰਗੀ ਚੀਜ਼ ਆ ਬਾਲਾ ਨਾ ਸਮਝੋ ਤੇ ਉਹ ਮਤਲਬ ਇਹ ਬੰਦੇ ਦੀ ਸਿਹਤ ਨੂੰ ਫਿੱਟ ਕਰਦੀ ਹੈ ਜੀ ਤੇ ਇੱਧਰ ਗੁਰਸਾਹਿਬ ਸੰਗਤਾ ਜੀ ਕਹਿੰਦੇ ਨੇ ਕਿ ਕਾਲਾ ਮਾਲ ਖਾ ਲਵੋ ਗੁਰਸਾਹਿਬ ਸਿਆ ਸੀ ਤੇ ਤੈਨੂੰ ਗੁਰਸਾਹਿਬ ਸਮਝਿਆ ਤੂੰ ਤਾਂ ਬਾਹ ਗੁਰਸਾਹਿਬ ਨਿਕਲਿਆ ਨਾ ਰਾਵਤਾਂ ਸ਼ਰਟਾਂ ਕਾਲੇ ਚਿੱਟੇ ਹਰੇ ਨੇ ਪੰਜਾਬ ਦਿੱਤਾ ਈ ਲੋਕ ਹਰਾ ਕਿਹੜਾ ਭੰਗ ਆ ਭੰਗ ਹਰੀ ਹੁੰਦੀ ਆ ਭੰਗ ਵੀ ਦੁਨੀਆਂ ਮਰੀ ਜਾਂਦੀ ਆ ਚਿੱਟਾ ਵੀ ਪੀ ਜਾਂਦੀ ਆ ਕਾਲਾ ਮਾਲ ਵੀ ਛਕੀ ਜਾਂਦੀ ਆ ਬਾਲਾ ਜਿਹੜਾ ਨਾ ਇਹ ਨਸ਼ੇ ਨੇ ਸਾਨੂੰ ਥੱਲੇ ਸਿੱਟਿਆ ਨਸ਼ਾ ਜਿਹੜਾ ਇਹ ਮਾੜਾ ਸਰੀਰ ਲਈ ਖਾਸ ਤੌਰ ਤੇ ਜਵਾਨੀ ਜਿਹਦੇ ਜਮਾ ਹੀ ਮਾੜਾ ਹਲੇ ਕੋਈ 60 ਸਾਲ ਤੋਂ ਉੱਪਰ ਕੋਈ ਖਾਂਦਾ ਤੇ ਮੈਂ ਉਹਨੂੰ ਕਹਾਂ ਚਲੋ ਕੋਈ ਨਹੀਂ ਓਦਾਂ ਵੀ ਲਾਗੇ ਪਹੁੰਚੇ ਬਿਆਨ ਟਿਕਾਣੇ ਉਹ ਬੰਦਾ ਇਕੱਲਾ ਹੋ ਕੇ ਤੇ ਚਲੋ ਨਸ਼ੇ ਵਾਲੇ ਪਾਸੇ ਨੂੰ ਲਾ ਕੇ ਤੇ ਮੈਂ ਮੰਨ ਗਿਆ ਵੀ ਚਲੋ ਠੀਕ ਆ ਭਾਈ ਤੇਰੀ ਉਮਰ ਪੂਰੀ ਆ ਤੂੰ ਜੋ ਕਰੀ ਜਾਂਦਾ ਠੀਕ ਹੀ ਆ ਤੈਨੂੰ ਸਹੀ ਵੀ ਨਹੀਂ ਕਹਿੰਦਾ ਤੈਨੂੰ ਗਲਤ ਵੀ ਨਹੀਂ ਕਹਿੰਦਾ
ਨੌਜਵਾਨ ਜਿਹਦੇ ਇਹ ਨੌਜਵਾਨ ਦੀ ਜੇ ਰੋਟੀਆਂ ਦੋ ਖਾ ਲਵੇ ਨਾ ਉਹਦੇ ਚ ਖੂਨ ਚ ਇੰਨਾ ਜੋਸ਼ ਆ ਜਾਂਦਾ ਕਿ ਉਹ ਹਨੇਰੀਆਂ ਹੀ ਲਿਆ ਸਕਦਾ ਵੀ ਮਤਲਬ ਇੰਨਾ ਉਹ ਜੋਸ਼ ਖੂਨ ਹੀ ਜਿਹੜਾ ਉਹ ਮਾਰ ਦਿੰਦਾ ਛਾਲਾਂ ਤੇ ਨੌਜਵਾਨ ਵੀ ਨਸ਼ੇ ਦਾ ਸਹਾਰਾ ਲੈਣ ਤੇ ਫਿਰ ਮੈਨੂੰ ਲੱਗਦਾ ਵੀ ਉਹ ਔਖਾ ਤਾਇਆ ਜੀ ਸੱਟ ਤੋਂ ਉੱਪਰ ਹੀ ਆ ਤੁਸੀਂ ਤਾਂ ਉਹ ਕਹਿੰਦਾ ਹੋਣਾ ਸ਼ਾਇਦ ਤੇਰਾ ਮੂੰਹ ਕਿੱਦਾਂ ਦਾ ਮੇਰੇ ਮੂੰਹ ਨੂੰ ਕਿਹਾ ਨਹੀਂ ਉਹਨੂੰ ਤੈਨੂੰ ਮੈਂ ਕਹਿੰਦਾ ਵਾ ਵੀ ਤੂੰ ਉਹਦੇ ਹੋਰ ਸਾਥ ਦਿੰਦਾ ਤੂੰ ਕਹਿੰਦਾ ਸਾਨੂੰ ਮੈਂ ਤਾਂ ਤੁਹਾਡੇ ਜਵਾਬ ਦਿੱਤਾ ਤੁਸੀਂ ਕਿਹਾ ਨਾ ਵੀ ਸੱਟ ਤੋਂ ਉੱਪਰ ਖਾਂਦਾ ਫੇਰ ਵੀ ਠੀਕ ਲੱਗਦਾ ਅੱਛਾ ਵੀ ਤੂੰ ਮੇਰੀ ਗੱਲ ਮੇਰੇ ਤੇ ਛੱਡ ਲਈ ਆ ਚਲੋ ਸੱਤਰ ਕਰ ਲੈਂਦੇ ਆ ਸੱਤਰ ਉਮਰ ਸੱਤਰ ਕਰ ਲੈਂਦੇ ਚਲੋ ਸੱਤਰਾਂ ਨੂੰ ਉੱਪਰ ਖਾਂਦਾ ਉਵੇਂ ਚੰਗਾ ਲੱਗਦਾ ਤੇ ਮੈਂ ਸੱਠਾਂ ਪਹਿਲਾਂ ਵਾਲਾ ਤੇ ਬੰਦਾ ਨਾ ਚਾਹ ਪੀਂਦਾ ਠੀਕ ਆ ਤੁਹਾਡੀ ਤੇ ਚਾਹ ਦੇ ਨਾਲ ਹੀ ਭੰਭੀਰੀ ਘੁੰਮ ਜਾਂਦੀ ਹੈ ਚਿੱਟੇ ਕਾਲੇ ਖਾਣੇ ਆ ਤੁਸੀਂ ਕਦੇ ਨੀ ਖਾਧੀ ਤਾ ਜੀ ਇਹ ਨਾਗਣੀ ਜਾਂ ਕੋਈ ਹੋਰ ਯਾਰ ਆ ਸਵਾਲ ਪੁੱਠੇ ਨਾ ਮੇਰੇ ਤੋਂ ਪੁੱਛੀਏਗਾ ਤੁਸੀਂ ਜਵਾਬ ਨੀ ਨਾ ਦੇਣਾ ਕੀ ਇਹਦਾ ਮੈਂ ਜਵਾਬ ਤੈਨੂੰ ਦਿਆ ਸੱਪ ਦੇ ਕੋੜ ਚ ਮੂੰਹ ਚ ਕੋੜ ਕਰ ਲਈ ਨਾ ਸਿੱਟੇ ਤੇ ਨਾ ਖਾਵੇ ਸਵਾਲ ਨੂੰ ਪੁੱਛੇਗਾ ਇਹ ਖਾਣਾ ਨਾ ਖਾਣਾ ਇਹ ਜਿਹੜਾ ਚੀਜ਼ ਆ ਉਹ ਮਾੜਾ ਹੀ ਆ ਮੈਂ ਤੈਨੂੰ ਮਾੜਾ ਕਹਿਦਾ ਨਾ ਜਵਾਨੀ ਦੇ ਵਿੱਚ ਇੰਨਾ ਕੁ ਡੋਡਾ ਵਿਖਾ ਕੇ ਦੇਖਿਆ ਇੱਕੋ ਵਾਰ ਜ਼ਿੰਦਗੀ ਇੰਨੀ ਕੁ ਫੇਮ ਵਿਖਾ ਕੇ ਦੇਖੀ ਇੱਕੋ ਵਾਰ ਤੇ ਜ਼ਿੰਦਗੀ ਚ ਇੱਕੋ ਵਾਰ ਸੈਕਟ ਪੀ ਕੇ ਦੇਖੀ ਸਿਰਫ ਦੋ ਹੀ ਸੂਟੇ ਜ਼ਿੰਦਗੀ ਦੀ ਸ਼ਰਾਬ ਵੀ ਪੀ ਕੇ ਦੇਖੀ ਬਸ ਦੋ ਹੀ ਗਲਾਸੀਆਂ ਤੈਨੂੰ ਛੱਡਿਆ ਕੁਛ ਨੀ ਮੈਂ ਦੇਖਣਾ ਹੀ ਚਾਹੁੰਦਾ ਸੀ ਦੁਨੀਆਂ ਇਹਦੇ ਲਈ ਮਰੀ ਮਿੱਟੀ ਪਈ ਇਹਦੇ ਚ ਹੈਗੀ ਅੱਛਾ ਭੰਗ ਤੇ ਮੈਂ ਤਿੰਨ ਚਾਰ ਵਾਰੀ ਪੀ ਕੇ ਦੇਖੀ ਪੀ ਕੇ ਨੀ ਖਾ ਕੇ ਯਾਨੀ ਉਹ ਬਹੁਤ ਸ਼ਰਦਾਈ ਜੀ ਬਣਾ ਕੇ ਨਾ ਉਹ ਤਿੰਨ ਚਾਰ ਵਾਰੀ ਪੀਤੀ ਨਾ ਫਿਰ ਘੋਟ ਕੇ ਅੱਛਾ ਜਵਾਨੀ ਜੀ ਜਵਾਨੀ ਜੀ ਮੈਂ ਫਿਰ ਉਹ ਤੋਂ ਹਿਸਾਬ ਲਾਇਆ ਵੀ ਬੰਦੇ ਦਾ ਜਵਾਨੀ ਚ ਖੂਨ ਤੇ ਅੱਗੇ ਇਸ਼ਾਰਾ ਮਾਰਦਾ ਬਗਲੋਂ ਜਦੋਂ ਇਹ ਨਸ਼ਾ ਬੰਦਾ ਖਾਂਦਾ ਜਾਂ ਕੋਈ ਵੀ ਚੀਜ਼ ਜਿਹੜੀ ਮਤਲਬ ਨਸ਼ਾ ਖਾਧੀ ਇਹਨੇ ਨਾ ਤੌਰ ਚੱਕ ਦਿੱਤੀ ਮਦ ਹੋਸ਼ ਹੋ ਗਿਆ ਬੇਸ਼ ਹੋ ਗਿਆ ਜਾਂ ਮਰ ਜਾਈਏ ਜਾਂ ਮਾਰਨ ਵਾਲਾ ਜੀ ਕਰੇ ਮੈਂ ਸੋਚਿਆ ਮਨਾ ਇੰਨਾ ਸਰੀਰ ਦਾ ਵੇਗ ਸਾਂਭਿਆ ਨਹੀਂ ਜਾ ਸਕਦਾ ਜੇ ਹੋਵੇ ਵੇਗ ਜੇ ਸਤਿਆ ਹੀ ਨਾ ਹੋਵੇ ਉਹ ਤਾਂ ਖਾਈ ਪੀਣਾ ਫਰਕ ਕੋਈ ਨਹੀਂ ਇਹ ਸਰੀਰ ਚ ਸਤਿਆ ਉਪਰੋਂ ਇਹ ਸਰੀਰ ਚ ਨਸ਼ਾ ਲਾ ਲਿਆ ਇੰਨਾ ਵੇਗ ਸਰੀਰ ਦਾ ਸਾਂਭਿਆ ਨਹੀਂ ਜਾਂਦਾ ਫਿਰ ਉਹ ਬੰਦਾ ਗਲਤ ਪਾਸੇ ਨੂੰ ਚੱਲ ਜਾਂਦਾ ਜਾਂ ਉਹ ਅਪਰਾਧੀ ਬਣ ਜਾਊਗਾ ਉਹ ਜਾਂ ਉਹ ਮਤਲਬ ਕਾਮੀ ਬਣ ਜਾਊਗਾ ਜਾਂ ਉਹ ਅਤਿਆਚਾਰੀ ਬਣ ਜਾਊਗਾ ਜਾਂ ਉਹ ਕ੍ਰੋਧੀ ਬਣ ਜਾਊਗਾ ਯਾਨੀ ਇਹਨੇ ਨਾ ਇੰਨਾ ਵੇਗ ਬੰਦਾ ਸਾਂਭ ਸਕਦਾ ਨਹੀਂ ਇੱਕ ਜਵਾਨੀ ਦਾ ਇੱਕ ਨਸ਼ੇ ਦਾ ਇਸੇ ਕਰਕੇ ਬਹੁਤ ਹੀ ਜਵਾਨੀ ਦਾ ਨਸ਼ਾ ਜਿਹੜਾ ਉਹ ਜਵਾਨੀ ਖਤਮ ਕਰ ਦਿੰਦਾ ਜਵਾਨੀ ਨੂੰ ਮਤਲਬ ਨੁਕਸਾਨ ਪਹੁੰਚਾਉਂਦਾ ਇਹ ਨਹੀਂ ਵੀ ਮੈਂ ਹਰ ਰੋਜ਼ ਹੀ ਖਾਈ ਫਿਰਦਾ ਰਿਹਾ ਇੱਕ ਇੱਕ ਵਾਰ ਜ਼ਰੂਰ ਪਰ ਉਹਦਾ ਮੈਨੂੰ ਪਛਤਾਤਾਪ ਵੀ ਬੜਾ ਹੋਇਆ ਭਾਵੇਂ ਤੇ ਉਹ ਮੈਂ ਤਜਰਬੇ ਦੇ ਤੌਰ ਤੇ ਵੇਖਿਆ ਵੀ ਇਹ ਹੈਗੀ ਪਰ ਉਹ ਇੱਕ ਵਾਰੀ ਵੀ ਖਾਧਾ ਜਾਂ ਇੱਕ ਵਾਰੀ ਵੀ ਪੀਤਾ ਇੱਕ ਵਾਰੀ ਵੀ ਦੇਖਿਆ ਉਹਦਾ ਟੇਸਟ ਉਹ ਵੀ ਮਤਲਬ ਮੈਨੂੰ ਪਛਤਾਤਾਪ ਦੇ ਵਿੱਚ ਉਹਨੇ ਪਾਈ ਰੱਖਿਆ ਅੱਜ ਤੱਕ ਵੀ ਮੈਨੂੰ ਉਹ ਚੀਜ਼ ਦਾ ਗਮ ਰਿਹਾ ਵੀ ਇਹ ਚੀਜ਼ ਮੈਂ ਕਿਉਂ ਕੀਤੀ ਹਾਲਾਂਕਿ ਜਿੰਨਾ ਚਿਰ ਬੰਦੇ ਨੂੰ ਪਤਾ ਨਾ ਹੋਵੇ ਇਹਦੇ ਵਿੱਚ ਹੈ ਕਿ ਉਹਨਾਂ ਚਿਰ ਅਸੀਂ ਉਹਦੇ ਬਾਰੇ ਬਿਆਨ ਕੁਝ ਦੇ ਸਕਦੇ ਨਹੀਂ ਤੇ ਉਹਦੇ ਲਈ ਜਿੱਦਾਂ ਵੀ ਕੋਈ ਵੀ ਚੀਜ਼ ਆ ਮਿੱਠਾ ਚੱਕ ਕੇ ਪਤਾ ਲੱਗਦਾ ਵੀ ਇਹਦਾ ਸਵਾਦ ਕੀ ਆ ਲੂਣ ਚੱਕ ਕੇ ਪਤਾ ਲੱਗਦਾ ਵੀ ਇਹ ਕੌੜਾ ਕਿ ਨਹੀਂ ਵੇਖਣ ਨੂੰ ਖੰਡ ਤੇ ਲੂਣ ਦਾ ਰੰਗ ਚਿੱਟਾ ਹੀ ਆ ਤੇ ਚਿੱਟੇ ਦਾ ਵੀ ਰੰਗ ਚਿੱਟਾ ਹੀ ਆ ਉਹ ਨੀ ਚੇਕਿਆ ਉਹ ਤਾਂ ਆਇਆ ਹੀ ਹੁਣ ਜਾ ਉਹਨੂੰ ਹੁਣ ਵੀ ਦੇਖਣਾ
ਮੈਂ ਜਵਾਨੀ ਦੀ ਗੱਲ ਕਰਦਾ ਜਿਹੜੇ ਨਸ਼ੇ ਆਮ ਪਰ ਭੁੱਲ ਸੀ ਇਹਨਾਂ ਚੀਜ਼ਾਂ ਨੂੰ ਚਿੱਟੇ ਚੁੱਟੇ ਤੇ ਆ ਹੁਣ ਆਏ ਆ ਇਹ ਹੁਣ ਥੋੜਾ ਤਜਰਬੇ ਕੋ ਕਰਨੇ ਹੁਣ ਤਾਂ ਬੁੱਢੇ ਬਾਰੇ ਊਂ ਹੀ ਤਜਰਬਿਆਂ ਤੋਂ ਗਾਇਆ ਜਵਾਨੀ ਦੀਆਂ ਮੈਂ ਗੱਲਾਂ ਕਰਦਾ ਜਵਾਨੀ ਚ ਚਿੱਟਾ ਨਹੀਂ ਸੀ ਨਾ ਤੇ ਉਹ ਸਮੈਕ ਸੀ ਨਾ ਚਿੱਟਾ ਸੀ ਨਾ ਇੱਦਾਂ ਦੇ ਕੋਈ ਨਸ਼ੇ ਸੀ ਹੈ ਬੀੜਾ ਵੀ ਸੀ ਬੀੜਾ ਜਿਹੜਾ ਆਨਾ ਉਹਦਾ ਮੈਂ ਉਹਦਾ ਤਜਰਬਾ ਵੀ ਨਹੀਂ ਕਰਨਾ ਚਾਹੁੰਦਾ ਅੱਛਾ ਤਜਰਬਾ ਮੈਂ ਬੀੜੀ ਦਾ ਵੀ ਨਹੀਂ ਕਰਨਾ ਚਾਹੁੰਦਾ ਸਿਗਰਟ ਦਾ ਵੀ ਜਿਹੜਾ ਉਹ ਵੀ ਮੈਨੂੰ ਸਭ ਤੋਂ ਨਖੈਦ ਚੀਜ਼ ਲੱਗਦੀ ਹੈ ਤੇ ਬੀੜਾ ਵੀ ਨਖੈਦ ਲੱਗਦਾ ਹਲੇ ਹੋਰ ਨਸ਼ੇ ਜਿਹੜੀ ਦੁਨੀਆਂ ਕਰਦੇ ਸੀ ਉਹ ਬੰਦਾ ਇੰਨਾ ਘਰੇਣਾ ਨਹੀਂ ਸੀ ਕਰਦਾ ਜਿੰਨਾ ਇਹ ਸਿਗਰਟਾਂ ਨੂੰ ਤੇ ਬੀੜੀਆਂ ਬੀੜੇ ਖਾਣ ਵਾਲਿਆਂ ਨੂੰ ਬੰਦਾ ਕਰਦਾ ਸੀ ਬਹੁਤ ਮਾੜਾ ਸਮਝਿਆ ਜਾਂਦਾ ਸੀ ਵੈਸੇ ਤੇ ਦਾਰੂ ਵਾਲੇ ਨੂੰ ਤਾਂ ਮਾੜਾ ਸ਼ੁਰੂ ਤੋਂ ਕਿਸੇ ਨੂੰ ਕਿਹਾ ਹੀ ਨਹੀਂ ਗਿਆ ਨਾ ਉਹ ਤਾਂ ਕਿਉਂਕਿ ਘਰ ਚ ਜੇ ਚਾਰ ਪੀਂਦੇ ਤੇ ਪੰਜਵਾਂ ਪੀਂਦਾ ਤਾਂ ਕੀ ਫਰਕ ਪੈਣਾ ਹੁੱਕਾ ਵੀ ਇੱਕ ਵਾਰ ਹੁੱਕਾ ਸੱਚ ਲਾ ਹੁੱਕਾ ਵੀ ਨੀ ਮੈਂ ਪੀ ਕੇ ਦੇਖਿਆ ਲੈ ਹੋਰ ਤੂੰ ਦੱਸ ਵੀ ਹੁੱਕੇ ਨੂੰ ਵੀ ਮੈਨੂੰ ਕਈ ਕਹਿੰਦੇ ਰਹੇ ਵੀ ਲੈ ਇਹਦਾ ਦੂਸਰਾ ਕਹਿੰਦਾ ਰਿਹਾ ਦੇਬੂ ਵੀ ਕਹਿੰਦਾ ਰਿਹਾ ਗਲਜਾਰੀ ਨੀ ਆਪਣਾ ਕੀ ਉਹਦਾ ਨਾਂ ਯਾਰ ਬੜਾ ਯਾਰ ਸਾਧੂ ਵੀ ਕਹਿੰਦਾ ਰਿਹਾ ਕੁੰਨੂ ਗੁੱਤੂ ਇਹ ਲਸ਼ੂ ਇਹ ਸਾਰੇ ਮੈਨੂੰ ਕਹਿੰਦੇ ਰਹੇ ਵੀ ਇੱਕ ਵਾਰ ਵੀ ਮੈਂ ਕਿਹਾ ਵੀ ਨਾ ਮੂੰਹ ਤੁਹਾਡੇ ਤੇ ਚੂਸੀ ਹੋਈ ਅੰਬੀ ਵਰਗੇ ਹੋਊਗਾ ਮੇਰਾ ਵੀ ਇੱਦਾਂ ਦਾ ਥੋੜਾ ਮੈਂ ਕਰਾਉਣਾ ਕੋਈ ਵੀ ਨਸ਼ਾ ਨਾ ਜਿਹੜਾ ਉਹ ਜਿਹੜਾ ਮੰਨ ਲਓ ਵੀ ਇਹਨਾਂ ਨੇ ਫੀਮ ਦੀ ਗੱਲ ਕੀਤੀ ਨਾਗਣੀ ਫੀਮ ਜਿਹੜੀ ਹੈ ਫੀਮ ਖਾਂਦਾ ਬੰਦਾ ਨਾ ਉਹਦੇ ਕੋਲ ਜਾ ਤੇ ਉਹਦੇ ਕੋਲ ਜਾ ਕੇ ਉਹਦੀ ਦੁਰਦਸ਼ਾ ਜਾਂ ਉਹਦੇ ਤੁਸੀਂ ਪਰਿਵਾਰ ਤੋਂ ਉਹਦੀ ਹਾਲਤ ਪੁੱਛੋ ਜੰਗਲ ਪਾਣੀ ਨਹੀਂ ਆਉਂਦਾ ਬੰਦੇ ਨੂੰ ਖਾਧੇ ਤੋਂ ਬਗੈਰ ਗੁਲਾਮ ਹੋਇਆ ਫਿਰ ਉਹਦਾ ਕੱਲ ਨੂੰ ਰੱਬ ਨਾ ਕਰੇ ਫੀਮ ਊ ਖਤਮ ਹੋ ਜਾ ਵੇਚਣ ਵਾਲੇ ਵੇਚਣੋ ਹੜ ਜਾਣ ਬਣਾਉਣ ਵਾਲੇ ਬਣਾਉਣੋ ਹੜ ਜਾਣ ਤੇ ਖਾਣ ਵਾਲੇ ਖਾਣੋ ਨਹੀਂ ਨਾ ਹਟ ਸਕਦੇ ਉਹਦੀ ਜਿਹੜੀ ਹਾਲਤ ਹੋਣੀ ਆ ਤੜਫ ਜਿਹੜੀ ਆ ਉਹਨੂੰ ਲੱਗਣੀ ਆ ਉਹਨੇ ਤੜਫਣਾ ਜਿਹੜਾ ਉਹ ਤੜਫ ਜਾ ਕੇ ਦੇਖੋ ਕਿਸੇ ਬੰਦੇ ਨਸ਼ੇੜੀ ਕੋ ਉਹ ਨਸ਼ਾ ਨਹੀਂ ਮਿਲਿਆ ਉਹ ਤੜਫਦਾ ਦੇਖੋ ਮੈਂ ਕਈ ਤੜਫਦੇ ਦੇਖੇ ਜਿਹਨੇ ਉਹ ਤੜਫਦੇ ਦੇਖੇ ਉਹ ਫੀਮ ਨੂੰ ਇੱਕ ਸ਼ਾਹੀ ਨਸ਼ਾ ਨਹੀਂ ਕਹਿ ਸਕਦਾ ਫਿਰ ਉਹ ਫਿਰ ਮਤਲਬ ਉਹ ਕਿੰਨਾ ਮਤਲਬ ਨਿਰਦਈ ਨਸ਼ਾ ਹੋ ਸਕਦਾ ਜਿਹੜਾ ਬੰਦੇ ਨੂੰ ਤੜਫਾਉਂਦੀ ਆ ਸਤਾਉਂਦੀ ਆ ਜਿੱਦਾਂ ਪੱਥਰੀ ਦਾ ਦਰਦ ਹੋਣ ਤੇ ਬੰਦਾ ਤੜਫਦਾ ਨਾ ਲੜਦਾ ਕੰਧਾਂ 'ਚ ਲੱਤਾਂ ਮਾਰਦਾ ਰੋਂਦਾ ਉਹ ਹਾਲਤ ਫੀਮ ਛੱਡਣ ਵਾਲੇ ਦੀ ਜਾਂ ਫੀਮ ਜਿਹਨੂੰ ਨਾ ਮਿਲੇ ਉਹਦੀ ਹੁੰਦੀ ਜਿਹੜਾ ਨਸ਼ਾ ਇੰਨੀ ਤੰਗੀ ਦਿੰਦਾ ਉਹ ਨਸ਼ੇ ਨੂੰ ਕਰਕੇ ਲੈਣਾ ਕੀ ਆ ਬਾਬਾ ਜੀ ਕੋਈ ਵੀ ਜ਼ਿੰਦਗੀ ਦੇ ਵਿੱਚ ਜਿਹੜੀ ਚੀਜ਼ ਆ ਸਾਡਾ ਮਾਨ ਸਵਾਭਿਮਾਨ ਹੀ ਖਤਮ ਕਰਦਾ ਉਹ ਚੀਜ਼ ਤੋਂ ਬਚਣਾ ਚਾਹੀਦਾ ਕੁਝ ਬੰਦੇ ਮੈਂ ਐਸੇ ਦੇਖੇ ਜਿਹੜੇ ਸਾਰੀ ਉਮਰ ਡੋਡੇ ਤੇ ਫੀਮ ਤੇ ਰਹਿ ਉਹਨਾਂ ਨੇ ਇੱਕ ਧੇਲਾ ਨਹੀਂ ਕਮਾਇਆ ਦਿਹਾੜੀ ਕਰਦੇ ਸੀ ਉਸੇ ਦਿਹਾੜੀ ਦਾ ਡੋਡਾ ਜਾਂ ਫੀਮ ਉਹ ਖਾ ਲੈਂਦੇ ਸੀ ਜੀਂਦੇ ਹੀ ਸੀ ਬਸ ਫਿਰ ਉਹ ਕੰਮ ਕਰਦੇ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਕਮਾਉਂਦੇ ਕੀ ਸੀ ਡੋਡੇ ਦਾ ਇੱਕ ਗਲਾਸੀ ਉਹ ਉੱਦਣ ਹੀ ਪੀ ਲੈਂਦੇ ਫੀਮ ਦੀ ਇੱਕ ਛੋਟੀ ਜਿਹੀ ਮਤਲਬ ਇੱਕ ਕਣਕ ਦੇ ਦਾਣੇ ਜਿਹਨੇ ਫੀਮ ਕਮਾ ਲੈਂਦੇ ਹੋਣਗੇ ਮਤਲਬ ਉਹਨਾਂ ਨੇ ਕਮਾਇਆ ਕੱਖ ਨਹੀਂ ਐਸੇ ਬੰਦਿਆਂ ਦੇ ਵਿੱਚ ਵਿਚਰਨਾ ਚਾਹੀਦਾ ਜਦੋਂ ਕਿਸੇ ਨੇ ਵੀ ਨਸ਼ਾ ਛੱਡਣਾ ਹੋਵੇ ਨਾ ਮੈਂ ਸਾਰਿਆਂ ਨੂੰ ਇਹ ਸਲਾਹ ਦਿੰਦਾ ਹੁੰਦਾ ਜੇ ਸ਼ਰਾਬ ਛੱਡਣੀ ਫੀਮ ਛੱਡਣੀ ਡੋਡਾ ਛੱਡਣਾ ਸਿਗਰਟਾਂ ਛੱਡਣੀਆਂ ਬੀੜਾ ਛੱਡਣਾ ਕੋਈ ਵੀ ਨਸ਼ਾ ਜਿਹਨੇ ਛੱਡਣਾ ਨਾ ਉਹ ਉਸ ਬੰਦੇ ਦੀ ਹਾਲਤ ਇੱਕ ਵਾਰੀ ਵੇਖ ਆਵੇ ਜਾਂ ਜਿਹੜਾ ਕਰ ਰਿਹਾ ਹਲੇ ਛੱਡਣ ਦਾ ਉਹਦਾ ਪਲੈਨ ਹੀ ਕੋਈ ਨਹੀਂ ਉਹ ਇੱਕ ਵਾਰੀ ਉਸਦੀ ਹਾਲਤ ਵੇਖ ਲਏ ਵੀ ਹੁੰਦੀ ਕੀ ਹੈ ਤੇ ਅਣਖ ਜ਼ਮੀਰ ਵਾਲਾ ਬੰਦਾ ਤੇ ਉੱਥੇ ਹੀ ਛੱਡ ਕੇ ਆ ਜਾਂਦਾ ਉੱਥੇ ਹੀ ਉਸੇ ਵੇਲੇ ਹੀ ਉਹ ਕਹਿੰਦਾ ਵੀ ਫਿੜੇ ਮੂੰਹ ਇੱਦਾਂ ਦੇ ਨਸ਼ੇ ਦਾ ਜਿਹੜਾ ਬੰਦੇ ਦੀ ਆਹ ਹਾਲਤ ਕਰ ਜਾਂਦਾ ਤੇ ਮੱਧ ਹੋਸ਼ ਮੱਧ ਦਾ ਮਤਲਬ ਮੱਧਮ ਘੱਟ ਘੱਟ ਹੋਸ਼ ਵਾਲੇ ਬੰਦੇ ਉਹ ਕਰੀ ਜਾਂਦੇ ਉਹ ਨਹੀਂ ਦੇਖਦੇ ਵੀ ਇੰਨਾ ਕੀ ਹੋਇਆ ਉਹਨਾਂ ਕੀ ਹੋਇਆ ਇੰਨਾ ਕੀ ਹੋਇਆ ਉਹਨਾਂ ਕੀ ਹੋਇਆ ਇਹ ਕੋਈ ਨਹੀਂ ਦੇਖਦਾ ਜਿਹੜਾ ਸਿਆਣਾ ਉਹ ਬੰਦਾ ਵੇਖਦਾ ਵੀ ਨਸ਼ਾ ਮੈਨੂੰ ਦਊਗਾ ਕਿ ਅੰਤ ਵਿੱਚ ਸਰੂਰ ਉਹਨੇ ਉਸ ਟਾਈਮ 'ਚ ਦੇਣਾ, ਅੰਤ 'ਚ ਉਹਨੇ ਬਦਨਾਮੀ ਦੇਣੀ, ਅੰਤ 'ਚ ਉਹਨੇ ਜਿਹੜਾ ਖੂਨ ਸੁਕਾਉਣਾ, ਅੰਤ 'ਚ ਉਹਨੇ ਤੜਫਾਉਣਾ, ਜੇ ਨਾ ਮਿਲਿਆ ਪੈਸਿਆਂ ਨੂੰ ਤਾਂ ਅੱਗ ਲਾਉਣੀ ਹੀ ਲਾਉਣੀ ਆ। ਇਸ ਕਰਕੇ ਜਿਹੜੇ ਨਸ਼ੇ ਆ ਨਾ ਇਹ ਪੁੱਤ ਕਹਿਣ ਨੂੰ ਚੰਗਾ ਲੱਗਦਾ, ਗਾਣਿਆਂ 'ਚ ਚੰਗੇ ਲੱਗਦੇ, ਖਾ ਕੇ ਨਾਗਣੀ ਸਵੇਰ ਨੂੰ ਨਰਨੇ ਕਾਲ 'ਚ ਜੀ ਫਲਾਨਾ ਜੀ ਆ ਟੈਂ ਕਰਦਾ ਉਹ ਕਰਦਾ, ਅੱਖਾਂ ਲਾਲ ਹੁੰਦੀਆਂ, ਗੱਲਾਂ ਲਾਲ ਹੁੰਦੀਆਂ। ਤਾਂ ਜੀ ਪਰ ਇੰਨਾ ਜ਼ਰੂਰ ਆ ਕਿ ਜਿਹੜੇ ਪੁਰਾਣੇ ਨਸ਼ੇ ਸੀ ਜਿਵੇਂ ਡੋਡੇ ਦੀ ਗੱਲ ਕੀਤੀ, ਅਫੀਮ ਦੀ ਗੱਲ ਕੀਤੀ, ਇਹਦੇ ਨਾਲ ਬੰਦਾ ਜਿਹੜਾ ਕਦੇ ਮਤਲਬ ਸਾਰੀ ਉਮਰ ਵੀ ਖਾਂਦਾ ਰਹੇ ਅਤੇ ਉਹਦਾ ਸਰੀਰ ਨੂੰ ਕੋਈ ਇੰਨਾ ਨੁਕਸਾਨ ਨਹੀਂ ਸੀ। ਉਹ ਨੁਕਸਾਨ ਤਾਂ ਉਹ ਜਿਹੜਾ ਹੁਣ ਬੰਦਾ ਹੈ ਹੀ ਉਹਦਾ ਆਦਿ, ਉਹਦਾ ਨੁਕਸਾਨ ਹੀ ਹੈ ਉਹਦੇ ਲਈ। ਜੇ ਇੱਦਾਂ ਕਵੇ ਵੀ ਸਰੀਰ ਨੂੰ ਰੋਗ ਲੱਗ ਜਾਂਦੇ ਜਾਂ ਇੱਦਾਂ ਇਹ ਚਿੱਟੇ ਅਤੇ ਸਮੈਗ ਵਾਂਗੂ ਇੱਦਾਂ ਨਹੀਂ ਵੀ ਬੰਦੇ ਦਾ ਜਿਹੜਾ ਖੂਨ ਸੁਕਾ ਦਿੰਦੀ, ਇਹ ਨਾ ਇਹਨੂੰ ਠੀਕ ਆ ਵੀ ਇਹ ਕਿਉਂਕਿ ਦਵਾਈ ਦੇ ਰੂਪ 'ਚ ਕੰਮ ਕਰਦੇ ਸੀ, ਪਹਿਲਾਂ ਵੀ ਦੇਸੀ ਦਵਾਈਆਂ 'ਚ ਪੈਂਦੀਆਂ ਸੀ ਇਹ ਚੀਜ਼ਾਂ, ਬਾਅਦ 'ਚ ਦੁਨੀਆਂ ਨੇ ਸਿੱਧੀਆਂ ਹੀ ਲੈਣ ਲੱਗ ਪਿਆ। ਇਹ ਜਿਹੜੀ ਫੀਮ ਆ ਜਾਂ ਇਹ ਡੋਡਾ ਜਾਂ ਇਹ ਜਿਹੜਾ ਨਾ ਇਹ ਮਤਲਬ ਦਰਦ ਨਿਵਾਰਕ ਚੀਜ਼ ਆ, ਕੋਈ ਸਰੀਰ 'ਚ ਦਰਦ ਪੈਂਦਾ ਜਿਹੜਾ ਇਹ ਖਾਂਦਾ ਜਾਂ ਥੋੜ੍ਹਾ ਬਹੁਤਾ ਲੈਂਦਾ ਉਹ ਦਰਦ ਖਤਮ ਹੋ ਜਾਂਦਾ। ਹੁਣ ਇਹਨੂੰ ਤੁਸੀਂ ਇੱਕ ਦਵਾਈ ਲੈ ਲਓ ਬੁਖਾਰ ਦੀ, ਉਹ ਰੋਜ਼ ਹੀ ਖਾਈ ਜਾਈਏ ਅਤੇ ਉਹ ਕਿੰਨਾ ਨੁਕਸਾਨ ਕਰੂ ਸਾਡੇ ਲਈ, ਉਹ ਇਹ ਹਿਸਾਬ ਫੀਮ ਦੇ ਡੋਡਿਆਂ ਨੇ, ਇਹ ਠੀਕ ਨਹੀਂ। ਸਮਝ ਵਾਲਾ ਬੰਦਾ ਨਾ ਇਹਨੂੰ ਮਤਲਬ ਲਾਉਂਦਾ ਨਹੀਂ ਰੋਗ ਦੀ ਤਰ੍ਹਾਂ, ਇਹਨੂੰ ਬਾਕੀ ਜਾਈਏ ਜੀ। ਲਓ ਤਾਂ ਜੀ ਅੱਗੇ ਫਿਰ ਇਹਦੇ ਨਾਲ ਹੀ ਪ੍ਰੋਗਰਾਮ ਦੀ ਵੀ ਸਮਾਪਤੀ ਆਪਾਂ ਕਰਦੇ ਹਾਂ ਜੀ, ਸਮਾਂ ਜਿਹੜਾ ਉਹ ਪ੍ਰੋਗਰਾਮ ਦਾ ਖਤਮ ਕਰਨ ਦਾ ਹੋ ਗਿਆ ਜੀ। ਹਾਂ ਜਾਂਦੇ ਜਾਂਦੇ ਕਿਉਂਕਿ ਅਸੀਂ ਮਤਲਬ ਕਿਸੇ ਦਾ ਦਿਲ ਰਖਾਉਣਾ ਨਹੀਂ ਚਾਹੁੰਦੇ, ਮਾਫ਼ੀ ਫਿਰ ਵੀ ਅਸੀਂ ਮੰਗਦੇ ਹਾਂ ਕਿਉਂਕਿ ਜੇ ਅਸੀਂ ਉਹ ਗੁਰਦਾਸ ਮਾਨ ਨੂੰ ਸਲਾਹ ਦਿੰਦੇ ਇਹ ਕਹਿੰਦੇ ਵੀ ਆਪਣੇ ਲਈ ਉਹ ਸਾਡੀ ਕੋਈ ਵੀ ਨਹੀਂ ਮੰਗਦਾ, ਅਸੀਂ ਫਿਰ ਵੀ ਇਹ ਕਹਿੰਦੇ ਕਿਉਂਕਿ ਸਾਡੀ ਕੋਈ ਕਲਗੀ ਜਾਂ ਸਾਡਾ ਜਿਹੜਾ ਉਹ ਸਾਜਿਆ ਉਹ ਕੋਈ ਨੀਵਾਂ ਨਹੀਂ ਪੈ ਜਾਣਾ, ਸਾਡੀ ਜਿਹੜੀ ਆ ਤੌਣ ਆ ਜੇ ਮੁੜ ਵੀ ਜਾਊਗੀ ਤਾਂ ਇਹ ਨਹੀਂ ਵੀ ਉਹਦੇ 'ਚ ਸਰੀਆ ਤਾਂ ਹੀ ਰੱਖਣਾ, ਤਾਂ ਨੂੰ ਫਿਰ ਵੀ ਅਸੀਂ ਮਾਫ਼ੀ ਮੰਗਦੇ ਉਹਨਾਂ ਸਾਰਿਆਂ ਤੋਂ ਜਿਹਨਾਂ ਦੇ ਕਿਸੇ ਹਿਰਦੇ ਨੂੰ ਕੋਈ ਮਾੜੀ ਗੱਲ ਲੱਗੀ ਹੋਵੇ, ਕਿਉਂਕਿ ਇਹ ਵਿਚਾਰ ਨਿੱਜੀ ਹੁੰਦੇ ਆ ਹਰ ਬੰਦੇ ਦੇ। ਇਹ ਮੈਂ ਇਹ ਨਹੀਂ ਕਹਿੰਦਾ ਵੀ ਇਹ ਹੀ ਆਖਰੀ ਸੱਚ ਆ, ਮੈਂ ਪਹਿਲਾਂ ਵੀ ਕਹਿੰਦਾ ਉਹਨਾਂ ਵੀ ਜਿਹੜੇ ਵਿਚਾਰ ਉਹ ਨਿੱਜੀ ਹੁੰਦੇ, ਹਰ ਬੰਦੇ ਦੇ ਆਪਣੇ ਨਿੱਜੀ ਵਿਚਾਰ ਆ। ਉਹ ਇਹ ਨਹੀਂ ਕਹਿੰਦਾ ਕਿ ਤੁਸੀਂ ਵੀ ਇਸੇ ਚੀਜ਼ ਨਾਲ ਹੀ ਚੱਲੋ ਵੀ ਤੁਸੀਂ ਵੀ ਇਹ ਕਰੋ ਜੋ ਮੈਂ ਕਿਹਾ, ਮੈਂ ਕਿਹਾ ਵੀ ਤੁਸੀਂ ਵੀ ਇੱਦਾਂ ਹੀ ਕਹੋ ਅਤੇ ਮੈਂ ਕਿਹਾ ਇੱਦਾਂ ਹੀ ਕਰੋ। ਨਿੱਜੀ ਵਿਚਾਰ ਮੇਰੇ ਹੁੰਦੇ ਆ, ਉਹ ਨਿੱਜੀ ਵਿਚਾਰਾਂ ਦੇ ਵਿੱਚੋਂ ਜੇ ਤੁਹਾਨੂੰ ਕੋਈ ਚੰਗੇ ਲੱਗੇ ਉਹ ਰੱਖ ਲੈਣੇ ਚਾਹੀਦੇ, ਮਾੜੇ ਲੱਗੇ ਉਹਨੂੰ ਛੱਡ ਦੇਣਾ ਚਾਹੀਦਾ। ਚੰਗੇ ਲੱਗੇ ਤਾਂ ਤੁਹਾਡਾ ਧੰਨਵਾਦ, ਮਾੜੇ ਲੱਗੇ ਤਾਂ ਅਸੀਂ ਮਾਫ਼ੀ ਮੰਗਦੇ ਹਾਂ ਅੱਗੇ ਤੋਂ ਉਹਨਾਂ ਵਿਚਾਰਾਂ ਨੂੰ ਉਹਨਾਂ ਸ਼ਬਦਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਅਤੇ ਅਸੀਂ ਤਾਂ ਭਾਈ ਚਰਨਾਂ ਦੀ ਤੂਰ ਹਾਂ ਤੁਹਾਡੇ, ਤਾਂ ਨਾ ਕੋਈ ਬੜੇ ਬੜੇ ਬੁਲਾਰੇ ਹੀ ਆ ਵੀ ਜਿਹੜਾ ਅਸੀਂ ਸਹੀ ਹੀ ਕਹਿ ਦੀ ਹਰ ਗੱਲ ਜੋ ਦਿਲ 'ਚ ਹੁੰਦਾ ਉਹ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਹਾਂ, ਅਤੇ ਜ਼ਰੂਰੀ ਨਹੀਂ ਕਿ ਹਰ ਗੱਲ ਸਾਡੀ ਠੀਕ ਹੀ ਹੋਵੇ, ਇਹ ਚੀਜ਼ ਦਾ ਸਾਨੂੰ ਇਲਮ ਆ ਅਤੇ ਨਹੀਂ ਬਹੁਤੀ ਦੁਨੀਆਂ ਨੂੰ ਲੱਗਦਾ ਕਿ ਅਸੀਂ ਜੋ ਕਹਿੰਦੇ ਉਹ ਠੀਕ ਆ ਬਾਕੀ ਦੁਨੀਆਂ ਸਾਰੀ ਗਲਤ ਆ, ਪਰ ਅਸੀਂ ਨਹੀਂ ਆਉਂਦੇ, ਅਸੀਂ ਆਉਂਦੇ ਸਾਡੇ ਆਪਣੇ ਨਿੱਜੀ ਵਿਚਾਰ ਆ। ਅਸੀਂ ਕਦੇ ਵੀ ਨਹੀਂ ਕਿਸੇ ਵੀ ਜਵਾਬ 'ਚ ਕਿਹਾ ਕਿ ਅਸੀਂ ਠੀਕ ਹਾਂ ਅਤੇ ਬਾਕੀ ਸਾਰੇ ਗਲਤ ਆ। ਇਹ ਅਸੀਂ ਬੇਨਤੀ ਕਰਦੇ ਹਾਂ ਵੀ ਜੇ ਕਿਸੇ ਦੇ ਹਿਰਦੇ ਨੂੰ ਠੇਸ ਪਹੁੰਚੀ ਹੋਵੇ ਕਿਸੇ ਵੀ ਕਰਕੇ, ਸਾਡੇ ਵਿਚਾਰਾਂ ਕਰਕੇ, ਸਾਡੇ ਜਵਾਬ ਕਰਕੇ, ਸਾਡੇ ਸਵਾਲ ਕਰਕੇ, ਅਸੀਂ ਉਹਨਾਂ ਕੋਲ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ। ਅੱਗੇ ਤੋਂ ਇਹ ਵਾਅਦਾ ਕਰਨੇ ਆ ਕਿ ਕਿਸੇ ਦੇ ਹਿਰਦੇ ਨੂੰ ਠੇਸ ਨਾ ਪਹੁੰਚਾ ਸਕੀਏ, ਉਹਨਾਂ ਸ਼ਬਦਾਂ ਦੀ ਚੋਣ ਅਸੀਂ ਜ਼ਰੂਰ ਕਰਦੇ ਰਹਾਂਗੇ। ਜਿਹਨਾਂ ਕੋਲ ਹਿਰਦੇ ਨੂੰ ਠੇਸ ਪਹੁੰਚੇ ਉਹ ਸ਼ਬਦਾਂ ਨੂੰ ਭੁੱਲ ਕੇ ਵੀ ਦੁਬਾਰਾ ਅਸੀਂ ਨਹੀਂ ਬੋਲਾਂਗੇ, ਬਸ ਗੱਲ ਇੰਨੀ ਕੀ ਆ। ਇੰਨੀ ਗੱਲ ਜਿਹੜੀ ਆ, ਬੰਦੇ ਦਾ ਹੰਕਾਰ ਵੀ ਖਤਮ, ਬੰਦੇ ਦਾ ਮਾਣ
ਜਿਹੜਾ ਫੋਕਾ ਆਪਣੇ ਆਪ ਲਈ ਬਣਾਇਆ ਉਹ ਵੀ ਖਤਮ ਹੋ ਜਾਂਦਾ। ਕਿਉਂਕਿ ਜੋ ਤੁਸੀਂ ਸਮਝਣਾ ਚਰਨਾਂ ਦੀ ਧੂੜ ਆ, ਧੂੜ ਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਸਾਧੂ ਕਹਿੰਦੇ ਹੁੰਦੇ ਸੀ ਮਿੱਟੀ ਹੋ ਜਾ, ਬੁੱਲੇ ਨੂੰ ਕਿਹਾ ਮਿੱਟੀ ਹੋ ਜਾ, ਮਿੱਟੀ ਹੋ ਜਾਏਗਾ ਤਾਂ ਕੀ, ਮਿੱਟੀ ਦਾ ਕੀ ਵਿਗੜ ਜੂ ਜੇ ਪੈਰਾਂ 'ਚ ਵੀ ਰੋਲ ਦੂ ਕੋਈ, ਮਿੱਟੀ ਦਾ ਮਿੱਟੀ ਮਿੱਟੀ ਨੇ ਤਾਂ ਮਿੱਟੀ ਹੋਣਾ, ਮਿੱਟੀ ਦਾ ਕੀ ਮਾਣ ਅਤੇ ਕੀ ਹੰਕਾਰ ਅਤੇ ਕੀ ਉਹਦਾ ਰੁਤਬਾ ਅਤੇ ਕੀ ਉਹਦੀ ਪ੍ਰਤਿਸ਼ਠਾ ਅਤੇ ਕੀ ਉਹਦਾ, ਉਹ ਤਾਂ ਮਿੱਟੀ ਹੋ ਗਿਆ, ਮਿੱਟੀ ਦਾ ਕੁਛ ਵਿਗੜਦਾ ਨਹੀਂ ਬਾਬਾ ਜੀ। ਅਤੇ ਜਿਹੜੇ ਮਹਿਲ ਬਣਦੇ ਆ ਵਿਗੜਦਾ ਉਹਨਾਂ ਦਾ, ਕਿਉਂਕਿ ਅੰਤ ਉਹਨਾਂ ਨੇ ਵੀ ਮਿੱਟੀ ਹੋਣਾ। ਸ਼ੁਰੂ ਤੋਂ ਮੰਨ ਲਓ ਵੀ ਅਸੀਂ ਮਿੱਟੀ ਹਾਂ ਅਤੇ ਬਸ ਮਿੱਟੀ ਰਹਿਣਾ ਚਾਹੁੰਦੇ। ਲਤਾ ਜੀ ਆਪਾਂ ਇਹਦੇ ਨਾਲ ਹੀ ਸਮਾਪਤੀ ਕਰਨੇ ਪ੍ਰੋਗਰਾਮ ਦੇ ਵਿੱਚ, ਤੇ ਪਿਆਰੇ ਦੋਸਤਾਂ ਨੂੰ ਆਪਾਂ ਜਾਂਦੇ ਜਾਂਦੇ ਸੋਹਣੇ ਸੋਹਣੇ ਗੀਤ ਜ਼ਰੂਰ ਸੁਣਾਵਾਂਗੇ ਜੀ। ਇੱਧਰ ਪਾਲੇ ਭਾਜੀ ਨੇ ਕਿਹਾ ਸੀ ਕੱਲ ਵਾਲਾ ਗੀਤ ਹੀ ਸੁਣਾ ਦਿਓ, ਬਗਾਵਤ ਗੀਤ ਦੀ ਉਹਨਾਂ ਨੇ ਫਰਮਾਇਸ਼ ਕੀਤੀ ਸੀ। ਆਹ ਮਲਕੀਤ ਆ ਬਗਾਵਤ ਇਹਨੂੰ ਸੁਣਾ ਦੇ ਵੀ ਜੈਜੀ ਬੀ ਦਾ ਗੀਤ ਸੁਣਦਾ ਜੈਜੀ ਬੀ ਆ ਜੀ। ਲਤਾ ਜੀ ਫਿਰ ਜੈਜੀ ਬੀ ਦੀ ਆਵਾਜ਼ ਦੇ ਵਿੱਚ ਇਸ ਗੀਤ ਦੇ ਨਾਲ ਹੀ ਆਪਾਂ ਸਮਾਪਤੀ ਕਰਨੇ ਆ ਤੇ ਫਿਰ ਕੱਲ ਨੂੰ ਪ੍ਰੋਗਰਾਮ ਚ ਸ਼ਾਮਿਲ ਹੋਵਾਂਗੇ। ਆਪਣਾ ਖਿਆਲ ਰੱਖਿਓ ਜੀ, ਰੱਬ ਰੱਖਾ ਰੱਬ ਰੱਖਾ। ਗਲਤੀ ਇੱਕ ਵਾਰ ਫਿਰ ਤੁਹਾਨੂੰ ਮਾਫ, ਹੱਥ ਜੋੜ ਕੇ ਮਾਫੀ ਮੰਗਦੇ ਤੁਹਾਨੂੰ।
ਸੋਚ ਲਈ ਨਾ ਕਿਸੇ ਕੋਲੋਂ ਡਰੇ ਹੋਏ ਆ, ਸਮਾਂ ਹੁਣ ਤੱਕ ਚੁੱਪ ਕਰੇ ਹੋਏ ਆ। ਸੋਚ ਲਈ ਨਾ ਕਿਸੇ ਕੋਲੋਂ ਡਰੇ ਹੋਏ ਆ, ਸਮਾਂ ਹੁਣ ਤੱਕ ਚੁੱਪ ਕਰੇ ਹੋਏ ਆ। ਤਾਕਤ ਪਲਟਣੇ ਨੂੰ ਚਿਰ ਵੀ ਨਾ ਲੱਗੇ, ਇੱਥੇ ਰੁਲ ਗਈਆਂ ਵੱਡੀਆਂ ਰਿਆਸਾਂ। ਹੱਥਾਂ ਚ ਹੁਨਰ ਸਾਡੇ ਇੱਕ ਵਿੱਚ ਹੌਸਲਾ ਤੇ ਸੋਚਾਂ ਵਿੱਚ ਮੁੱਢ ਤੋਂ ਵਿਗਾਸਾਂ। ਹੱਥਾਂ ਚ ਹੁਨਰ ਸਾਡੇ ਇੱਕ ਵਿੱਚ ਹੌਸਲਾ ਤੇ ਸੋਚਾਂ ਵਿੱਚ ਮੁੱਢ ਤੋਂ ਵਿਗਾਸਾਂ, ਸੋਚਾਂ ਵਿੱਚ ਮੁੱਢ ਤੋਂ ਵਿਗਾਸਾਂ। ਫਿਰੇ ਸਾਡੇ ਮੂਹਰੇ ਪੈ ਜਾਏਗੀ ਤੂੰ ਛੋਟੀ ਦਿੱਲੀ ਏ, ਠੱਕਰ ਪਰਿੰਡਾ
ਛੇੜਦੀ ਫਿਰੇ ਹੋ ਸਾਡੇ ਹੱਥਾਂ ਚੋਂ ਫਿਰੇ ਖੁੰਦੀ ਰੋਟੀਆਂ ਸਾਡੇ ਹੱਥਾਂ ਚੋਂ ਫਿਰੇ ਖੁੰਦੀ ਰੋਟੀਆਂ ਨਾ ਐਵੇਂ ਕਿਤੇ ਹੱਡਾਂ ਚ ਪਵਾਲੀ ਪੀਕਨੀ ਕਿੰਨਾ ਚਿਰ ਚੁੱਕ ਜੂਗਾ ਬੰਦਾ ਦੱਸ ਨਹੀਂ ਚੁੱਕ ਚੁੱਕ ਅੱਗੇ ਬੜੀ ਲੈਫ ਭੋਗਲੀ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895 56
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ ਤਾਂ ਫਿਕਰ ਨਾ ਕਰੋ ਜਨਾਬ ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ ਜਮਾ 9898952 9297 ਤੇ ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਣਕਾਰੀਆਂ ਲਵੋ ਕ੍ਰਿਮੀਨਲ ਕੰਜ਼ਿਊਮਰ ਮੈਟਰੀਮੋਨੀਅਲ ਮੋਟਰ ਐਕਸੀਡੈਂਟ ਡਿਸਪਿਊਟ ਲੀਗਲ ਡਾਕੂਮੈਂਟ ਪ੍ਰੋਪਰਟੀ ਪੇਪਰ ਟ੍ਰੇਡਮਾਰਕ ਸਰਵਿਸਿਜ਼ ਪੰਜਾਬ ਦੇ ਟੌਪ ਵਕੀਲ ਜੂਰਿਸ ਵਾਇਸ
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਐਲਵਾਨ 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।